ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡੀ ਸੇਵਾ ਦੇ ਵਿੱਚ ਅੱਜ ਦਿਨ ਐਤਵਾਰ ਨੂੰ। ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ, ਅਰਦਾਸ ਤੇ ਬੇਨਤੀ ਪਰਮਾਤਮਾ ਅੱਗੇ ਹੀ ਹੈ ਕਿ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ, ਖੁਸ਼ੀਆਂ ਖੇੜੇ ਮਾਣਦੇ ਰਹੋ। ਤੇ ਆਓ ਫਿਰ ਸਾਰੇ ਰਲੀਏ, ਰਲ ਕੇ ਅਸੀਂ ਸਾਰੇ ਹੀ ਜਗਤ ਦਾ, ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਸ਼ੁਰੂ ਹੋ ਚੁੱਕਾ ਹੈ। 8:02 ਸਿਡਨੀ ਤੇ ਈਸਟ ਕੋਸਟ ਸਾਰੇ ਆਸਟ੍ਰੇਲੀਆ ਦੇ ਵਿੱਚ ਹੋ ਚੁੱਕੇ ਨੇ ਤੇ 7:32 ਐਡਲੇਡ ਦੇ ਵਿੱਚ ਨੇ, 6:02 ਪਰਥ ਦੇ ਵਿੱਚ ਸਵੇਰ ਦੇ ਹੋਏ ਨੇ, ਨਵੀਂ ਦਿੱਲੀ ਵਿੱਚ 3:32 ਤੜਕੇ ਦੇ ਨੇ, ਔਰ ਲੰਡਨ ਦੇ ਵਿੱਚ ਅੱਧੀ ਰਾਤ ਹੋਣ ਵਾਲੀ ਹੈ 11:02। ਨਿਊਯਾਰਕ ਦੇ ਵਿੱਚ ਸ਼ਨਿਚਰਵਾਰ ਚੱਲ ਰਿਹਾ 11 July ਤੇ 6:02 ਸ਼ਾਮ ਦੇ ਨੇ। ਵੈਨਕੂਵਰ ਤੇ LA ਦੇ ਵਿੱਚ 3:02 ਦੁਪਹਿਰ ਦੇ ਨੇ। ਅੱਜ ਦਿਨ ਐਤਵਾਰ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਲ ਹੋਣਗੇ ਥੋੜੀ ਦੇਰ ਬਾਅਦ, ਔਰ ਅਸੀਂ ਬਹੁਤ ਸਾਰਾ ਚਿੰਤਨ, ਗੱਲਾਂ ਬਾਤਾਂ, ਮਸਲੇ ਔਰ ਅਰਦਾਸ ਦੇ ਬਾਰੇ ਅਸੀਂ ਆਪਣੀ ਗੱਲਬਾਤ ਜਿਹੜੀ ਹੈ ਜਾਣਕਾਰੀ ਭਰਪੂਰ ਜਾਰੀ ਰੱਖਾਂਗੇ ਤੇ ਉਮੀਦ ਰੱਖਦੇ ਹਾਂ ਕਿ ਅਸੀਂ ਤੁਸੀਂ ਸਾਰੇ ਹੀ ਇਸ ਦੇ ਵਿੱਚੋਂ ਲਾਹਾ ਲਵਾਂਗੇ। ਤੇ ਸਾਡੇ ਨਾਲ ਸੰਪਰਕ ਦਾ ਪਤਾ ਆਪ ਸਭ ਨੂੰ ਪਤਾ ਹੀ ਹੈ ਕਿ request@harmanradio.com ਈਮੇਲ ਐਡਰੈਸ ਤੇ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਸ਼ਾਮਲ ਹੋਏ ਹੋਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਦਲਜੀਤ ਸਿੰਘ ਮਹਿਤਾ ਚੌਂਕ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ ਤੇ ਬੜੀ ਹੀ ਛੇਤੀ 1 August ਤੋਂ ਸਹਿਜ ਪਾਠ ਆਰੰਭ ਕੀਤੇ ਜਾ ਰਹੇ ਨੇ। ਅਸੀਂ ਹਰਮਨ ਰੇਡੀਓ ਦੇ ਰਾਹੀਂ ਇੱਕ ਐਜੂਕੇਸ਼ਨਲ ਜੋ ਗੁਰਬਾਣੀ ਦਾ ਪ੍ਰੋਗਰਾਮ ਹੈ, ਗੁਰੂ ਗ੍ਰੰਥ ਸਾਹਿਬ ਦਾ ਸਫ਼ਰ, ਉਹ ਅਸੀਂ ਸ਼ੁਰੂ ਕਰਾਂਗੇ। ਪਹਿਲੇ ਪੰਨੇ ਤੋਂ ਲੈ ਕੇ ਆਖਰੀ ਪੰਨੇ ਤੱਕ ਅਸੀਂ ਇਹ ਸੀਰੀਜ਼ ਚਲਾਵਾਂਗੇ, ਜਿਸ ਦੇ ਵਿੱਚ ਡੇਲੀ 3 or 4 ਅੰਗ ਹੈ ਜਿਹੜੇ ਉਹ ਅਸੀਂ ਪਾਠ ਕਰਾਂਗੇ ਤੇ ਦਲਜੀਤ ਸਿੰਘ ਮਹਿਤਾ ਚੌਂਕਣੀ ਪ੍ਰੋਜੈਕਟ ਕਰ ਰਹੇ ਨੇ ਤੇ ਬੇਨਤੀ ਹੈ ਕਿ ਤੁਸੀਂ ਵੀ ਨਾਲ ਕਰੋ ਇਹ, ਕਿਉਂਕਿ 4 ਪੰਨੇ ਤਕਰੀਬਨ 20 ਮਿੰਟ ਹੁੰਦੇ ਨੇ। ਸੋ ਇੱਕ ਵਾਰੀ ਤਾਂ ਜ਼ਰੂਰ ਕਰੋ ਤੇ ਅਗਰ ਤੁਹਾਡਾ ਦਿਲ ਕਰੇ ਤਾਂ 4 ਪੰਨੇ ਫੇਰ ਕਰੋ ਜਿੰਨੇ ਕੁ ਵੀ ਦਿਨ ਚ ਹੋ ਸਕਦੇ ਨੇ। ਉਹ ਇਸ ਤਰ੍ਹਾਂ ਹੈ ਕਿ ਜ਼ਿੰਦਗੀ ਦੇ ਵਿੱਚ ਕਈ ਵਾਰੀ ਬਹੁਤ ਘੱਟ ਮੌਕੇ ਆਉਂਦੇ ਆ ਕਿ ਅਸੀਂ ਆਪਣੇ ਗੁਰੂ ਦੇ ਨਾਲ ਲੜ ਲਾ ਸਕੀਏ, ਉਹਨਾਂ ਦੇ ਨਾਲ ਜੁੜ ਸਕੀਏ। ਸੋ ਅਸੀਂ ਇੱਕ ਕੋਸ਼ਿਸ਼ ਕਰਕੇ ਇਹ ਉੱਦਮ ਕੀਤਾ ਕਿ ਤਾਂ ਕਿ ਸਾਰੇ ਅਸੀਂ ਸਫ਼ਰ ਜਿਹੜਾ ਇਕੱਠੇ ਹੀ ਮੋਟੀਵੇਟ ਹੋ ਕੇ ਇੱਕ ਦੂਜੇ ਤੋਂ ਸ਼ੁਰੂ ਕਰੀਏ ਤੇ ਅਸੀਂ ਆਪਣੇ ਗੁਰੂ ਦੀ ਸੁਣੀਏ, ਆਪਣੇ ਗੁਰੂ ਨਾਲ ਜੁੜੀਏ। ਸਾਡੇ ਗੁਰੂ ਕਹਿ ਕੇ ਹੀ ਰਿਹਾ, ਹੁਣ ਤਾਂ ਅਸੀਂ ਲੋਕਾਂ ਦੀਆਂ ਸੁਣੀਆਂ ਸੁਣਾਈਆਂ, ਕਦੇ ਕਿਸੇ ਨੇ ਟੀਕਾ ਲਿਖਿਆ, ਕਦੇ ਕਿਸੇ ਨੇ ਵਿਆਖਿਆ ਕੀਤੀ ਹੋਆ, ਕਦੇ ਕਿਸੇ ਦੇ ਦੀਵਾਨ ਸੁਣੀ ਜਾਂਦੇ ਹਾਂ, ਪਰ ਅਸੀਂ ਆਪ ਗੁਰੂ ਗ੍ਰੰਥ ਸਾਹਿਬ ਨੂੰ, ਆਪਣੇ ਗੁਰੂ ਨੂੰ ਕਦੇ ਮਿਲੇ ਹਾਂ? ਇਹ ਸੋਚ ਲੈ ਕੇ ਅਸੀਂ ਇਹ ਰਿਕਾਰਡਿੰਗ ਸ਼ੁਰੂ ਕੀਤੀਆਂ ਨੇ ਤੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਪਾਠ ਦੀਆਂ ਕਰਿਆ ਕਰਾਂਗੇ। ਸੋ ਉਮੀਦ ਰੱਖਦੇ ਹਾਂ ਕਿ ਤੁਸੀਂ ਵੀ ਸਾਡੇ ਨਾਲ ਸ਼ਾਮਲ ਹੋਇਆ ਕਰੋਗੇ ਸਵੇਰੇ 7:00 1 August ਤੋਂ। ਅਗਰ ਮਿਸ ਕਰ ਗਏ ਤਾਂ ਪੋਡਕਾਸਟ ਦੇ ਵਿੱਚ ਤੁਸੀਂ ਉਹ ਪਾਠ ਕਰ ਸਕਦੇ ਹੋ, ਵੱਖਰਾ ਪੋਡਕਾਸਟ ਪਾਇਆ ਜਾਵੇਗਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਵਿਚਾਰ ਤੋਂ ਹੁੰਦੀ ਆ ਤੇ ਕੱਲ ਦਲਜੀਤ ਸਿੰਘ ਮਹਿਤਾ ਚੌਂਕ ਨਾਲ ਮੇਰੀ ਗੱਲ ਚੱਲ ਰਹੀ ਸੀ ਪਰਸੋਂ ਰੋਜ਼ ਹੀ ਚੱਲਦੀ ਹੈ ਕਿਉਂਕਿ ਗੁਰਬਾਣੀ ਵਿਚਾਰ ਪ੍ਰੋਗਰਾਮ ਦਾ ਸੰਚਾਲਨ ਕਰਨਾ ਹੁੰਦਾ ਹੈ ਤੇ ਸਾਡਾ ਤਾਲਮੇਲ ਰਹਿੰਦਾ ਆ ਤੇ ਉਹਨਾਂ ਨੇ ਨਾ ਇੱਕ ਗੀਤ ਦੀ ਫਰਮਾਇਸ਼ ਕੀਤੀ ਸੀ ਕਹਿੰਦੇ ਵੀ ਉਹ ਗੀਤ ਜ਼ਰੂਰ ਆਪਾਂ ਸੁਣਾਉਣਾ ਆ ਹਰਮਨਜੀਤ ਨੇ ਲਿਖਿਆ ਸੀ ਨਾਗਣੀ ਦੇਗੋ ਦੇਖ ਫਤਿਹ ਮਨਪ੍ਰੀਤ ਨੇ ਗਾਈ ਆ ਤੇ ਵੈਸੇ ਮੈਂ ਪਹਿਲਾਂ ਨਹੀਂ ਸੀ ਸੁਣਿਆ ਤੇ ਜਦੋਂ ਮੈਂ ਸੁਣਿਆ ਤਾਂ ਮੈਨੂੰ ਬੜਾ ਚੰਗਾ ਲੱਗਿਆ ਨਾਗਣੀ ਇੱਕ ਹਥਿਆਰ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਵਰਤਿਆ ਆ ਉਹਨਾਂ ਨੇ ਐਕਚੁਲੀ ਨਾਗਣੀ ਵਰਤਦੇ ਸੀਗੇ ਪਰ ਜਿੱਥੇ ਨਾਗਣੀ ਵਰਤੀ ਗਈ ਆ ਭਾਈ ਬਚਿੱਤਰ ਸਿੰਘ ਹੁਣਾਂ ਨੇ ਵਰਤੀ ਜਦੋਂ ਪਹਾੜੀ ਰਾਜੇ ਹਾਥੀ ਨੂੰ ਨਸ਼ਾ ਪਿਲਾ ਕੇ ਸ਼ਰਾਬ ਪਿਲਾ ਕੇ ਲੜਾਈ ਦੇ ਲਈ ਆਏ ਸਿੰਘਾਂ ਨੂੰ ਮਾਰਨ ਦੇ ਲਈ ਤੇ ਹਮਲੇ ਦੇ ਲਈ ਤਾਂ ਉਦੋਂ ਫਿਰ ਨਾਗਣੀ ਦੇ ਕੇ ਭਾਈ ਬਚਿੱਤਰ ਸਿੰਘ ਨੂੰ ਤੋਰਿਆ ਥਾਪੜਾ ਦੇ ਕੇ ਤਾਂ ਫਿਰ ਜੋ ਨਾਗਣੀ ਨੇ ਕੀਤਾ ਉਹ ਸਾਰਿਆਂ ਨੂੰ ਪਤਾ ਹੀ ਹੈ ਕਿ ਹਾਥੀ ਜਿਹੜਾ ਮੱਛਰਿਆ ਹੋਇਆ ਸੀ ਉਸ ਦੇ ਮੱਥੇ ਦੇ ਉੱਤੇ ਜਿਹੜੀ ਲੋਹੇ ਦੀ ਢਾਲ ਬੰਨੀ ਹੋਈ ਸੀ ਤੀਰ ਲੱਗਣ ਤੋਂ ਜਾਂ ਹੋਰ ਲੱਗਣ ਤੋਂ ਉਸ ਦੇ ਵਿੱਚ ਦੀ ਹੁੰਦੀ ਹੋਈ ਨਾਗਣੀ ਉਸ ਦੇ ਮੱਥੇ 'ਚ ਲੱਗੀ ਤੇ ਉਹ ਦਰਦ ਦੇ ਨਾਲ ਝੰਗਾੜਾ ਮਾਰਦਾ ਹੋਇਆ ਪਿਛਲ ਖੁਰੀਆਂ ਹੋ ਤੁਰਿਆ ਪਿੱਛੇ ਨੂੰ ਮੂੰਹ ਕਰ ਲਿਆ ਤੇ ਉਧਰੋਂ ਤਬਾਹੀ ਕਰਨੀ ਸ਼ੁਰੂ ਕਰਤੀ ਸੋ ਇਹ ਬੜੀ ਮਸ਼ਹੂਰ ਗਾਥਾ ਆ ਬੜੀ ਮਸ਼ਹੂਰ ਇੰਸੀਡੈਂਟ ਹੈ ਉਸ ਲੜਾਈ ਦਾ ਤੇ ਜਿਹੜੇ ਸ਼ਸਤਰਾਂ ਦੀ ਗੱਲ ਕਰਦੇ ਹਾਂ ਆਪਾਂ ਇੱਕ ਹੁੰਦੇ ਆ ਸ਼ਾਸਤਰ ਇੱਕ ਹੁੰਦੇ ਆ ਸ਼ਸਤਰ ਸ਼ਾਸਤਰ ਅਸੀਂ ਅਕਸਰ ਆਪਣੇ ਧਰਮ ਗ੍ਰੰਥਾਂ ਨੂੰ ਕਹਿੰਦੇ ਹਾਂ ਜਿਹੜੇ ਸਾਨੂੰ ਸੇਧ ਦਿੰਦੇ ਨੇ ਸ਼ਾਸਤਰ ਹਿੰਦੂ ਸ਼ਾਸਤਰ ਬਹੁਤ ਨੇ ਜਿਸ ਦੇ ਵਿੱਚ ਵੇਦ ਪੁਰਾਣ ਤੇ ਉਪਨਿਸ਼ਟ ਸਿਮਰਤੀਆਂ ਆ ਜਾਂਦੀਆਂ ਨੇ ਸੋ ਉਹਨਾਂ ਤੋਂ ਅਸੀਂ ਸੇਧ ਲੈ ਸਕਦੇ ਹਾਂ ਉਹ ਸ਼ਾਸਤਰ ਜਿਹੜੇ ਹੁੰਦੇ ਨੇ ਸਾਡੇ ਮਨ ਨੂੰ ਟਿਕਾਉਣ ਵਾਸਤੇ ਹੁੰਦੇ ਆ ਸਾਡੀ ਸਾਨੂੰ ਗਿਆਨ ਪ੍ਰਦਾਨ ਕਰਨ ਵਾਸਤੇ ਹੁੰਦੇ ਆ ਉਹ ਵੀ ਇੱਕ ਹਥਿਆਰ ਹੁੰਦੇ ਨੇ ਜਿਸ ਤਰ੍ਹਾਂ ਇਹ ਦੋਨੋਂ ਸਾਈਡ ਬਾਈ ਸਾਈਡ ਚੱਲਣੇ ਚਾਹੀਦੇ ਆ ਨਾ ਤਾਂ ਕੱਲਾ ਹਥਿਆਰ ਕਿਤੇ ਕੰਮ ਕਰਦਾ ਤੇ ਨਾ ਫਿਰ ਕੱਲਾ ਕਦੇ ਵੀ ਕਈ ਵਾਰੀ ਗਿਆਨ ਵੀ ਕਈ ਵਾਰੀ ਫੇਲ ਹੁੰਦਾ ਆ ਸੋ ਇਹ ਦੋਨੋਂ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਆ ਨਾਲ ਦੀ ਨਾਲ ਹੀ ਚੱਲਣਾ ਚਾਹੀਦਾ ਆ ਜੇ ਅਸੀਂ ਕਹੀਏ ਕਿ ਲਓ ਜੀ ਹੁਣ ਅਸੀਂ ਅੰਮ੍ਰਿਤ ਛਕ ਲਿਆ ਬਸ ਪੰਜ ਬਾਣੀਆਂ ਦਾ ਪਾਠ ਕਰ ਲਈ ਦਾ ਮੂੰਹ ਜਵਾਨੀ ਕਰ ਲਿਆ ਤੇ ਅਸੀਂ ਕਿਰਪਾਨ ਪਾ ਲਈ ਜਾਂ ਗੱਤਕਾ ਸਿੱਖ ਲਿਆ ਇੰਨਾ ਹੀ ਬਹੁਤ ਹੈ ਨਹੀਂ ਇਹਦੇ ਡੂੰਘਾਈ ਤੱਕ ਜਾਣਾ ਪੈਣਾ ਸਾਨੂੰ ਗੁਰਬਾਣੀ ਦੇ ਸਿਧਾਂਤਾਂ ਨੂੰ ਸਮਝਣਾ ਪੈਣਾ ਬ੍ਰਹਿਮੰਡੀ ਸਿਧਾਂਤਾਂ ਨੂੰ ਜਿਨ੍ਹਾਂ ਦੇ ਆਧਾਰ ਦੇ ਉੱਤੇ ਗੁਰੂ ਸਾਹਿਬ ਨੇ ਸਾਨੂੰ ਇਹ ਬਾਣਾ ਦਿੱਤਾ ਹੈ ਸਾਨੂੰ ਉਹ ਬਾਣੀ ਸਮਝਣੀ ਪੈਣੀ ਹੈ ਸੋ ਉਸ ਤੋਂ ਬਾਅਦ ਹੀ ਅਸੀਂ ਉਹ ਜਿਹੜਾ ਹਥਿਆਰ ਹੈ ਉਹ ਜਿਹੜਾ ਸ਼ਸਤਰ ਹੈ ਉਹ ਸਹੀ ਤਰੀਕੇ ਨਾਲ ਸਹੀ ਥਾਂ ਦੇ ਉੱਤੇ ਉਹਦੀ ਵਰਤੋਂ ਕਰ ਸਕਦੇ ਹਾਂ ਸ਼ਾਸਤਰ ਗਿਆਨ ਹੈ ਤੇ ਸ਼ਸਤਰ ਜਿਹੜਾ ਅਸੀਂ ਚਲਾ ਸਕਦੇ ਹਾਂ ਇੱਕ ਕੰਨੇ ਦਾ ਹੀ ਫਰਕ ਹੈ ਸੋ ਉਸ ਦੇ ਵਿੱਚ ਵੀ ਕਈ ਆ ਜਾਂਦੇ ਨੇ ਇੱਕ ਹੁੰਦੇ ਸ਼ਸਤਰ ਤੇ ਇੱਕ ਹੁੰਦੇ ਨੇ ਅਸਤਰ ਸ਼ਸਤਰ ਹੁੰਦੇ ਜਿਹੜੇ ਤੁਸੀਂ ਹੱਥ 'ਚ ਫੜ ਕੇ ਚਲਾਉਂਦੇ ਆ ਜਿਵੇਂ ਕਿ ਤਲਵਾਰ ਹੋ ਗਈ ਖੰਡਾ ਹੋ ਗਿਆ ਡਾਂਗ ਹੋ ਗਈ ਜਾਂ ਢਾਲ ਹੋ ਗਈ ਡਿਫੈਂਸ ਦੇ ਲਈ ਉਹ ਸ਼ਸਤਰ ਹੈ ਇੱਕ ਹੁੰਦੇ ਅਸਤਰ ਜਿਹੜੇ ਤੁਸੀਂ ਛੱਡਵੇਂ ਚਲਾ ਸਕਦੇ ਆ ਜਿਸ ਤਰ੍ਹਾਂ ਤੀਰ ਹੋ ਗਿਆ ਔਰ ਚੱਕਰ ਹੋ ਗਏ ਇਸ ਇਹਨਾਂ ਨੂੰ ਅਸਤਰ ਕਹਿੰਦੇ ਨੇ ਸੋ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦਾ ਮੁੱਢ ਦਿੱਤਾ ਔਰ ਸਾਰੇ ਗੁਰੂ ਸਾਹਿਬਾਨ ਨੇ ਉਹ ਗੁਰਬਾਣੀ ਦੇ ਮੁੱਢ ਦੇ ਵਿੱਚ ਵਾਧਾ ਕੀਤਾ ਛੇਵੇਂ ਪਾਤਸ਼ਾਹ ਨੇ ਸਾਨੂੰ ਸ਼ਸਤਰ ਦਿੱਤੇ ਨੇ ਉਹਨਾਂ ਨੇ ਸਾਨੂੰ ਮਾਰਸ਼ਲ ਬਣਾਇਆ ਕਿ ਡਿਫੈਂਸ ਕਰੋ ਇਕੱਲੇ ਏਦਾਂ ਨਹੀਂ ਕਿ ਪੜ੍ਹਾਈ ਦੇ ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ ਤੇ ਤੁਹਾਨੂੰ ਆਉਂਦਾ ਫਿਰ ਮੁੜ ਕੇ ਜਿਹੜਾ ਇੱਕ ਬੇਕਾਰ ਬੰਦਾ ਹੈ ਤੁਹਾਨੂੰ ਆ ਕੇ ਢਾ ਜਾਵੇ ਸ਼ਸਤਰ ਦਿੱਤੇ ਆਪਣੀ ਡਿਫੈਂਸ ਲਈ ਔਰ ਸ਼ਸਤਰ ਦਿੱਤੇ ਜਿਹੜੇ ਡਿਫੈਂਸ ਆਪਣੀ ਨਹੀਂ ਕਰ ਸਕਦੇ ਸੰਤੋ ਉਬਾਰਨ ਸੰਤਾਂ ਦੀ ਜਿਹੜੇ ਸੰਤ ਨੇ ਪਰਮਾਤਮਾ ਦਾ ਨਾਮ ਲੈਂਦੇ ਨੇ ਪ੍ਰਚਾਰਦੇ ਨੇ ਉਹਨਾਂ ਦੀ ਵੀ ਰੱਖਿਆ ਕਰਨੀ ਆਪਾਂ ਆਪਣੀ ਵੀ ਕਰਨੀ ਆ ਤੇ ਦਸਵੇਂ ਪਾਤਸ਼ਾਹ ਨੇ ਖੁੱਲਮ ਖੁੱਲਾ ਰੂਪ ਦੇ ਵਿੱਚ ਡਿਕਲੇਅਰ ਕੀਤਾ ਕਿ ਹੁਣ ਜਿਹੜੇ ਅਕਿਰਤ ਕਣ ਨੇ ਉਹਨਾਂ ਦਾ ਸੋਧਾ ਲਾਇਆ ਜਾਏਗਾ ਕਿਉਂਕਿ ਲੜਾਈ ਸਿਰੋਂ ਉੱਤੋਂ ਦੀ ਲੰਘਣ ਲੱਗ ਗਈ ਸੀ ਪਰ ਜਿਹੜਾ ਹਥਿਆਰ ਦੇ ਨਾਲ ਨਾਲ ਉਹਨਾਂ ਨੇ ਹਥਿਆਰ ਚਲਾਉਣ ਲਈ ਸ਼ਸਤਰ ਚਲਾਉਣ ਦੇ ਲਈ ਬੜੇ ਪ੍ਰੋਟੋਕੋਲ ਦਿੱਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ ਬਾਣੀ ਦੇ ਵਿੱਚ ਦੇਖ ਸਕਦੇ ਹੋ ਜਿਹੜੇ ਜਿਹਨੂੰ ਹੁਣ ਦਸਮ ਗ੍ਰੰਥ ਵੀ ਕਹਿੰਦੇ ਆ ਪਰ ਉਹ ਇੱਕ ਕੰਪਾਈਲੇਸ਼ਨ ਹੈ। ਉਹ ਵੱਖਰੇ ਵੱਖਰੇ ਟਾਈਮ ਤੇ ਹੋ ਸਕਦਾ, ਗੁਰੂ ਸਾਹਿਬ ਦੇ ਟਾਈਮ ਤੇ ਹੋ ਸਕਦਾ, ਬਾਹਰ ਦੇ ਵਿੱਚੋਂ ਉਹ ਸਿੰਘਾਂ ਨੇ ਕੰਪਾਈਲ ਕੀਤੇ, ਬਣਾਏ ਆਪਣੀਆਂ ਫੌਜਾਂ ਨੂੰ ਕਾਬੂ ਕੰਟਰੋਲ ਜਾਂ ਐਜੂਕੇਟ ਕਰਨ ਦੇ ਲਈ। ਸ਼ਸਤਰ ਦੀ ਪੂਜਾ ਹੋਈ, ਪੂਜਾ ਵੀ ਕੀਤੀ ਜਾਂਦੀ ਹੈ। ਉਹ ਕਿਉਂ ਕੀਤੀ ਜਾਂਦੀ ਹੈ? ਇੱਕ ਤਾਂ ਉਸਦੀ ਸਾਫ਼ ਸਫਾਈ ਬਹੁਤ ਜ਼ਰੂਰੀ ਹੈ, ਸ਼ਸਤਰ ਦੀ ਸੰਭਾਲ ਬਹੁਤ ਜ਼ਰੂਰੀ ਹੈ। ਦੂਸਰਾ, ਸ਼ਸਤਰ ਦੀ ਰਿਸਪੈਕਟ ਬਹੁਤ ਜ਼ਰੂਰੀ ਹੈ। ਇਹੋ ਜਿਹੇ ਪ੍ਰੋਟੋਕੋਲ ਬਣਾਏ ਗਏ ਕਿ ਅਗਰ ਮਿਆਨ ਦੇ ਵਿੱਚੋਂ ਸ਼ਸਤਰ ਬਾਹਰ ਆਉਂਦਾ ਹੈ, ਤਲਵਾਰ ਬਾਹਰ ਆਉਂਦੀ ਹੈ, ਤਾਂ ਖੂਨ ਲੱਗੇ ਤੋਂ ਬਿਨਾਂ ਉਹ ਅੰਦਰ ਨਹੀਂ ਜਾ ਸਕਦੀ। ਇਹੋ ਜਿਹੇ ਪ੍ਰੋਟੋਕੋਲ ਬਣਾਏ, ਹਾਲਾਂਕਿ ਇਹਨਾਂ ਦੀ ਕੋਈ ਲੋੜ ਨਹੀਂ ਹੈਗੀ, ਪਰ ਉਹ ਤਾਂ ਬਣਾਏ ਕਿ ਹਥਿਆਰ ਉਦੋਂ ਹੀ ਕੱਢਿਆ ਜਾਵੇ ਜਦੋਂ ਅੱਤ ਲੋੜ ਹੈ। ਏਦਾਂ ਨਹੀਂ ਭਈ ਅੱਜ ਕੱਲ੍ਹ ਦੀ ਨੌਜਵਾਨੀ ਜਿਹੜੀ ਆ ਗਲੀਆਂ ਦੇ ਵਿੱਚ ਗੋਲੀਆਂ ਚਲਾਉਂਦੀ ਫਿਰਦੀ ਆ, ਪਿਸਤੌਲ ਜਿਹੜੇ ਬਾਹਰ ਉੱਪਰ ਤੀ ਪਾਏ ਹੋਏ ਨੇ, ਬਸ ਠਾ 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 ਟੈਂਟ ਪਾੜੀ ਜਾਂਦੇ ਨੇ। ਇਹ ਬੇਅਦਬੀ ਹੈ ਹਥਿਆਰ ਦੀ, ਸ਼ਸਤਰ ਦੀ ਬੇਅਦਬੀ ਹੈ। ਸ਼ਸਤਰ ਬੜਾ ਹੀ ਪੂਜਨਾਇਕ ਬਣਾਇਆ ਗੁਰੂ ਸਾਹਿਬ ਨੇ। ਅਗਰ ਗੁਰੂ ਦੇ ਪ੍ਰੋਟੋਕੋਲ ਦੇ ਵਿੱਚ ਰਹਿ ਕੇ ਸ਼ਸਤਰ ਧਾਰਨ ਕਰਨਾ ਹੈ ਤਾਂ ਸ਼ਸਤਰ ਦੀ ਬਹੁਤ ਜ਼ਿਆਦਾ ਰਿਸਪੈਕਟ ਪ੍ਰੋਟੋਕੋਲ ਦੇ ਵਿੱਚ ਹੈ, ਸਿੱਖੀ ਦੇ ਵਿੱਚ ਹੈ। ਏਦਾਂ ਨਹੀਂ ਵੀ ਜਿਹੜਾ ਮਰਜ਼ੀ ਚੁੱਕੀ ਫਿਰ ਆਦਾ ਲਹਿਰਾਈ ਜਾਂਦਾ, ਤਲਵਾਰਾਂ ਬਾਹਰ ਖੜ ਖੜ ਕੇ ਮੱਗੇ ਮਾਰੀ ਜਾਂਦਾ, ਨੋ, ਬਿਲਕੁਲ ਏਦਾਂ ਨਹੀਂ ਹੈਗਾ। ਸੋ ਅਗਰ ਅਸੀਂ ਸ਼ਸਤਰ ਵਿੱਦਿਆ ਪੜ੍ਹੀਏ, ਉਸ ਦੇ ਵਿੱਚ ਪਹਿਲਾ ਕੰਮ ਜਿਹੜਾ ਆ ਉਹ ਆਪਣੇ ਸ਼ਸਤਰਾਂ ਦੀ ਸਾਂਭ ਸੰਭਾਲ, ਉਸ ਦੀ ਦੇਖਭਾਲ, ਉਸ ਦੀ ਰਿਸਪੈਕਟ ਸਿਖਾਲੀ ਜਾਂਦੀ ਹੈ। ਕਿਸੇ ਮਿਲਟਰੀ 'ਚ ਚਲ ਜਾਓ, ਮਿਲਟਰੀ ਵੀ ਇਹੀ ਹੁਣ ਫੋਲੋ ਕਰਦੀ ਆ। ਜਿਹੜੀ ਮਾਡਰਨ ਮਿਲਟਰੀ ਆ ਉਹ ਵੀ ਗੁਰੂ ਸਾਹਿਬ ਦੇ ਦੱਸੇ ਹੋਏ ਜਿਹੜੇ ਨਕਸ਼ੇ ਕਦਮ ਹੈ ਉਹਦੇ 'ਤੇ ਹੀ ਹਥਿਆਰਾਂ ਦੀ ਸਾਂਭ ਸੰਭਾਲ ਕਰਦੀ ਆ। ਹਾਂ, ਉਹ ਵੱਖਰੀ ਗੱਲ ਹੈ, ਉਹ ਸ਼ਾਇਦ ਪੂਜਾ ਨਾ ਕਰਦੇ ਹੋਣ। ਉਹ ਇੱਕ ਐਕਸਟੈਂਡਡ ਵਰਤਾਰਾ ਆ ਜਿਹੜਾ ਸਿੰਘ ਕਰਦੇ ਨੇ, ਸਿੱਖ ਕਰਦੇ ਨੇ, ਕਿ ਆਪਣੇ ਸ਼ਸਤਰ ਨੂੰ ਉਹ ਰੱਬ ਰੂਪ ਮੰਨਦੇ ਨੇ। ਸੋ ਇਸੇ ਹੀ ਖਿਆਲ ਦੇ ਨਾਲ ਆਪਾਂ ਇਹ ਗੀਤ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਸੁਣਦੇ ਨੇ, ਨਾਗਣੀ।
ਮੈਂ ਪਕੜਾ ਨਾਗਣੀ ਦਸਮੇਸ਼ ਗੁਰ, ਤੁਸੀਂ ਦੇਖਿਓ ਫੁਰਤੀ। ਮੈਂ ਪਕੜਾ ਨਾਗਣੀ ਦਸਮੇਸ਼ ਗੁਰ, ਤੁਸੀਂ ਦੇਖਿਓ ਫੁਰਤੀ। ਕੇ ਪਿੰਡਾ ਮੱਛਰੇ ਹਾਥੀ ਦਾ ਪਾੜਾ, ਸਤਿਗੁਰੂ ਧਿਆਵਾਂ ਹਵਾ ਨੂੰ ਕੰਡ ਮਾਰਾ ਪੰਡ ਮਾਰਾ, ਪ੍ਰਾਣ ਹਾਥੀ ਦੇ ਸੰਜੋਆ ਚੀਰ ਕੇ ਮੱਥੇ ਚੁਮਣੀਆਂ ਕੱਢ ਕੇ ਲਿਆਵਾਂ। ਮੈਂ ਪਕੜਾ ਨਾਗਣੀ ਦਸਮੇਸ਼ ਗੁਰ, ਤੁਸੀਂ ਦੇਖਿਓ ਫੁਰਤੀ। ਉੜਕਣੇ ਤਾਰੇ ਕੇ ਅੱਜ ਬ੍ਰਹਿਮੰਡ ਹਿੱਲਣਗੇ, ਪੜੋਲਿਓ ਭੁੜਕਣੇ ਤਾਰੇ ਕੇ ਅੱਜ ਬ੍ਰਹਿਮੰਡ ਹਿੱਲਣਗੇ। ਲਹੂ ਦੇ ਖੋਲ ਦਾ ਗੱਦੜੇ ਤਮੱਚੜ ਧੂੜ ਦੇ ਠਾਵਾਂ, ਮੁਗਲ ਦਰਬਾਰ ਦੀ ਕੰਗਰੋੜ ਨੱਪ ਕੇ ਭੰਨ ਦਾ ਸਿੰਘੋ। ਹਾਥੀ ਚੀਜ਼ ਹੈ ਛੋਟੀ, ਅੰਬਰ ਤੱਕ ਜਾਣੀਆਂ ਬਾਵਾਂ। ਮੈਂ ਪਕੜਾ ਨਾ ਤਾਕਤ ਨਾਮ ਜਪ ਕੇ ਸਾਹਮਣੇ ਸਾਕਾਰ ਹੋਈ ਹੈ, ਉਹੀ ਸ਼ਕਤੀ ਅਨੋਖੇ ਰੂਪ ਦਾ ਆਕਾਰ ਹੋਵੇਗੀ। ਰਣਾ ਵਿੱਚ ਪੁਤਲਿਆਂ ਨੇ ਸ਼ਸਤਰਾਂ ਦੀ ਰਹਿ ਹਵਾ ਪੰਜਾਬ ਦੀ ਖਾਲਸ ਲਹੂ ਚੋਂ ਪਾਰ ਹੋਵੇਗੀ, ਪਾਰ ਹੋਵੇਗੀ, ਪਾਰ ਹੋਵੇਗੀ। ਲੈ ਘੋੜਾ ਮਾਰਦਾ ਥਾਲਾ ਕਰੇ ਅੱਠ ਖੇਲੀਆਂ ਸ਼ਸਤਰ, ਲੈ ਘੋੜਾ ਮਾਰਦਾ ਥਾਲਾ ਕਰੇ ਅੱਠ ਖੇਲੀਆਂ ਸ਼ਸਤਰ। ਸੀ ਇੱਕੋ ਹੀ ਮੇਰਾ ਮਕਸਦ ਗੁਰੂ ਦੀ ਨਜ਼ਰ ਵਿੱਚ ਆਵਾਂ, ਹੈ ਜੰਗ ਪਰ ਦੱਖਣਾ ਸੱਚ ਦੀ ਜੇ ਪਿੱਛੇ ਪਾਤਸ਼ਾਹ ਹੋਵਣ ਗੁਰੂ ਦਾ ਸਿੰਘ ਅਲ ਵੇਲਾ ਮੈਂ ਪਰਬਤ ਚੀਰਦਾ ਜਾਵਾਂ।
ਇਹ ਸ਼ਸਤਰ ਦਾ ਨਾਮ ਸੀ ਨਾਗਣੀ ਵਰਸ਼ਾ। ਇਹ ਗੀਤ ਜਿਹੜਾ ਤੁਸੀਂ ਸੁਣਿਆ ਧਾਰਮਿਕ, ਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਹਰਮਨਜੀਤ ਨੇ ਇਹ ਲਿਖਿਆ ਸੀ ਤੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਸਾਨੂੰ ਭੇਜਿਆ ਸੀ। ਬੜੇ ਧੰਨਵਾਦੀ ਆ ਉਹਨਾਂ ਦੇ। ਇਨ ਦਾ ਮੀਨ ਟਾਈਮ ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਨੇ ਸਾਡੇ ਨਾਲ ਜੁੜੇ ਨੇ, ਤੇ ਮੈਂ ਉਹਨਾਂ ਦੇ ਸੁਨੇਹੇ ਜ਼ਰੂਰ ਪਹਿਲਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲਵਾਂ। ਅਮਨ ਧਾਲੀਵਾਲ ਹੁਣਾਂ ਨੇ ਬਹੁਤ ਹੀ ਖੂਬਸੂਰਤ ਤਸਵੀਰ ਬਲੈਕ ਟਾਊਨ ਦੀ ਭੇਜੀ ਆ। ਲਾਲ ਲਾਈਟ ਜਗ ਰਹੀ ਹੈ, ਧੁੰਦ ਪਈ ਹੋਈ ਹੈ। ਲਾਲ ਕਿਉਂ ਜਗ ਰਹੀ ਹੈ? ਲਾਲ ਇਸ ਕਰਕੇ ਹੋਈ ਪਈ ਹੈ ਕਿਉਂਕਿ ਬ੍ਰੇਕਾਂ ਲੱਗੀਆਂ ਹੋਈਆਂ ਕਾਰ ਦੀਆਂ, ਤੇ ਮੈਂ ਇਹ ਤਸਵੀਰ ਸਾਂਝੀ ਕਰ ਦਿੱਤੀ ਹੈ, ਤੁਸੀਂ ਜ਼ਰੂਰ ਦੇਖਣਾ ਜੀ। ਤੇ ਦਾਣੇ ਦੱਸ ਰਹੇ ਨੇ, ਕਹਿੰਦੇ ਫੌਗੀ ਮਾਰਨਿੰਗ ਇਨ ਬਲੈਕ ਟਾਊਨ। ਤੇ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ ਉਹਨਾਂ ਨੇ, ਤੇ ਇਸ ਤਰ੍ਹਾਂ ਕਰਦੇ ਹਾਂ ਕਿ ਇਹ ਗੀਤ ਅਗਲੀ ਵਾਰੀ ਪ੍ਰੋਗਰਾਮ ਚ ਲਾਵਾਂਗੇ। ਹੁਣ ਐਨ ਪਿਛਲੀਆਂ ਫਰਮਾਇਸ਼ਾਂ ਲਾਈਨ ਚ ਲੱਗੀਆਂ ਹੋਈਆਂ ਨੇ। ਨਰਿੰਦਰ ਰਾਠੌਰ ਪ੍ਰੋਗਰਾਮ ਚ ਜੁੜੇ ਨੇ, ਉਹਨਾਂ ਨੇ ਫਤਿਹ ਦੀ ਸਾਂਝ ਬੁਲਾਈ ਹੈ ਜੀ, ਗੁਰਫਤਿਹ। ਸੁਖਵਿੰਦਰ ਸੋਹੰਦ ਭਾਜੀ ਵੀ ਪ੍ਰੋਗਰਾਮ ਚ ਆਏ ਨੇ, ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ, ਠੀਕ ਠਾਕ ਹੋ? ਕੁਲਵੀਰ ਧੰਜੂ ਭਾਜੀ ਵੀ ਪ੍ਰੋਗਰਾਮ ਚ ਸ਼ਾਮਲ ਨੇ, ਤੇ ਕਹਿੰਦੇ ਨੇ ਕਿ ਸਿਡਨੀ ਦੇ ਵਿੱਚ ਬੱਦਲ ਵਾਈ ਆ ਤੇ ਸ਼ੁਭ ਸਵੇਰ ਹੋ ਚੁੱਕੀ ਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ। ਅਮਨ ਸਿੰਘ ਗਿੱਲ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਸ਼ਾਇਦ ਉਹਨਾਂ ਨੇ ਪਹਿਲੀ ਵਾਰੀ ਮੈਸੇਜ ਭੇਜਿਆ, ਪਰ ਜੀਆਂ ਨੂੰ ਸਵਾਗਤ ਹੈ। ਰਾਜ ਇਕਬਾਲ ਨੱਤ ਜਾਣੀ ਕਿ ਰਾਜ ਬੇਕਰਫੀਲਡ ਵਾਲੇ ਕੈਲੀਫੋਰਨੀਆ ਤੋਂ ਸਾਡੇ ਨਾਲ ਬਹੁਤ ਹੀ ਖੂਬਸੂਰਤ ਪੰਜ ਤਸਵੀਰਾਂ, ਚਾਰ ਤਸਵੀਰਾਂ ਤੇ ਇੱਕ ਵੀਡੀਓ ਸਾਂਝਾ ਕਰ ਰਹੇ ਨੇ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਹਾਈਕਿੰਗ ਗਏ ਸੀ ਅਸੀਂ ਪਰਿਵਾਰ ਦੇ ਨਾਲ ਪਹਾੜਾਂ ਦੇ ਵਿੱਚ, ਤੇ ਸਾਰਿਆਂ ਨੇ ਬਹੁਤ ਪਸੰਦ ਕੀਤਾ, ਇੰਜੋਏ ਕੀਤਾ, ਇਟ ਵਾਜ਼ ਬਿਊਟੀਫੁੱਲ। ਤੇ ਆਪਣੀ ਉਹ ਜਿਹੜੀ ਅੱਖ ਦੀ ਨਜ਼ਰ ਹੈ ਉਹ ਕੈਮਰੇ ਚ ਕੈਦ ਕੀਤੀ ਉਹਨਾਂ ਨੇ, ਤੇ ਸਾਡੇ ਨਾਲ ਫੋਟੋਆਂ ਤਸਵੀਰਾਂ ਸਾਂਝੀਆਂ ਕੀਤੀਆਂ। ਵਾਹ ਕਿਆ ਬਾਤ ਹੈ ਜੀ। ਤੇ ਇਹ ਤੁਸੀਂ ਤਸਵੀਰਾਂ ਲਾਈਵ ਬਲੌਗ ਤੇ ਝਰਨਿਆਂ ਦੀਆਂ, ਪਾਣੀ ਦੀਆਂ, ਜੰਗਲ ਦੀਆਂ ਦੇਖ ਸਕਦੇ ਹੋ। ਬਹੁਤ ਤਹਿ ਦਿਲੋਂ ਧੰਨਵਾਦ। ਮੈਂ ਹੋਰ ਵੀ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਹਫ਼ਤੇ ਦੇ ਦੌਰਾਨ ਕਿਤੇ ਵੀ ਤੁਹਾਨੂੰ ਕੋਈ ਵਧੀਆ ਚੀਜ਼ ਲੱਗੇ ਉਸਦੀ ਤਸਵੀਰ ਜ਼ਰੂਰ ਖਿੱਚੋ। ਇਹ ਜਿਹੜੇ ਕੈਮਰੇ ਹੱਥ 'ਚ ਅਸੀਂ ਫੜੇ ਉਹ $1800 $1500 ਖਰਚਿਆ ਹੋਇਆ, ਇਹਦਾ ਫਾਇਦਾ ਉਠਾਈਏ ਆਪਾਂ, ਕੋਈ ਮੂਮੈਂਟ ਨੂੰ ਕੈਪਚਰ ਕਰੀਏ, ਫਿਰ ਆਪਾਂ ਉਹ ਸਾਂਝਾ ਕਰੀਏ, ਤੇ ਜ਼ਰੂਰ ਇਸਦੀ ਸੁਵਰਤੋਂ ਕਰੋ। ਤੇ ਜੀ ਐਸ ਚਾਹ ਹੁਣੀ ਵੀ ਪ੍ਰੋਗਰਾਮ ਚ ਆ ਗਏ ਨੇ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਤੇ ਜੀ ਕਈ ਉਹਨਾਂ ਨੇ ਅਖਬਾਰ ਦੀਆਂ ਕਟਿੰਗਸ ਭੇਜੀਆਂ ਨੇ, ਨਿਊਜ਼ ਭੇਜੀਆਂ ਨੇ, ਜਿਨ੍ਹਾਂ ਦੇ ਵਿੱਚ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਦੋਨਾਂ ਨੂੰ ਕੋਰੋਨਾ ਵਾਇਰਸ ਪੋਜ਼ਿਟਿਵ ਆਇਆ ਆ। ਤੇ ਨਾਲ ਦੀ ਨਾਲ ਇੱਕ ਮਾੜੀ ਖਬਰ ਵੀ ਹੈ, ਕੌਫ ਸਾਰਬਰ ਦੇ ਵਿੱਚ ਸਾਤੋਂ ਤਕਰੀਬਨ ਇੱਥੋਂ 150 ਕਿਲੋਮੀਟਰ ਨੌਰਥ 100 ਕਿਲੋਮੀਟਰ ਵੋਲਾਈ ਖੇਤਰ ਦੇ ਵਿੱਚ ਇੱਕ ਨੌਜਵਾਨ ਟੀਨੇਜਰ ਦੀ ਮੌਤ ਹੋਈ ਆ, ਬੀਚ ਦੇ ਉੱਤੇ ਨਹਾਉਂਦਿਆਂ ਦੇ ਜਦੋਂ ਸ਼ਾਰਕ ਨੇ ਉਸ ਦੇ ਉੱਤੇ ਹਮਲਾ ਕੀਤਾ। ਤੇ ਇੱਕ ਹੋਰ ਖਬਰ ਦੇ ਅਨੁਸਾਰ ਇੱਕ ਵਿਅਕਤੀ ਜਿਹੜਾ ਸਿਡਨੀ ਪੱਬ ਦੇ ਵਿੱਚ ਪੋਜ਼ਿਟਿਵ ਟੈਸਟ ਹੋਇਆ ਸੀ, ਉਸ ਦੇ ਨਾਲ 3 ਕੇਸ ਹੋਰ ਜੁੜੇ ਨੇ। ਮੈਲਬਨ ਦੇ ਵਿੱਚ ਕਾਫੀ ਕੇਸ ਫੇਰ ਆ ਰਹੇ ਨੇ, ਇਸ ਦੇ ਬਾਰੇ ਥੋੜੀ ਦੇਰ ਬਾਅਦ ਗੱਲ ਕਰਾਂਗੇ। ਤੇ ਰਵਿੰਦਰ ਸਿੰਘ ਗਿੱਲ ਮੈਲਬਨ ਵਾਲੇ ਮੋਗੇ ਤੋਂ ਕਾਲ ਕਲਾਂ ਦੇ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸੋ ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ ਤੇ ਆਉਣ ਆਪਾਂ ਇੱਦਾਂ ਕਰਦੇ ਹਾਂ ਕਿ ਬਾਕੀ ਸ਼ਹਿਰਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਈਏ ਮੌਸਮ ਦੀ ਜਾਣਕਾਰੀ ਦੇ ਰਾਹੀਂ। ਸੋ ਪਹਿਲਾਂ ਚੱਲਦੇ ਹਾਂ ਜੀ ਕੇਨਜ਼, ਜਿੱਥੇ ਅੱਜ 27 ਡਿਗਰੀ ਤਾਪਮਾਨ ਰਹੇਗਾ, ਹਲਕੇ ਬੱਦਲ ਹੋਣ ਦੀ ਸੰਭਾਵਨਾ ਹੈ। ਸੋ ਕੇਨ ਵਾਲਿਓ ਕੀ ਹਾਲ ਹੈ, ਠੀਕ ਠਾਕ ਹੋ ਤੁਸੀਂ? ਬਨਾਨੇ ਦੀ ਖੇਤੀ ਕਿਵੇਂ ਚੱਲ ਰਹੀ ਹੈ? ਟਾਊਨਸਵਿਲ, ਕੇਨਜ ਸਾਰੇ ਕੀ ਹਾਲ ਚਾਲ ਹੈ? ਬ੍ਰਿਸਬਨ ਦੇ ਵਿੱਚ ਅੱਜ ਮੀਂਹ ਦੱਸਿਆ ਜਾ ਰਿਹਾ 23 ਡਿਗਰੀ ਤੇ ਮੀਂਹ ਦੱਸਿਆ ਜਾ ਰਿਹਾ। ਕੋਫ ਸਾਰਬਰ ਦੇ ਵਿੱਚ ਰਹਿਣ ਘਣਾ ਬੱਦਲ ਹੋਏ ਪਏ ਨੇ, ਬਾਹਰ ਕਿਤੇ ਕਿਤੇ ਬੂੰਦਾਬਾਂਦੀ ਵੀ ਹੋ ਰਹੀ ਹੈ। 18 ਡਿਗਰੀ ਸ਼ਾਵਰ, ਸਿਡਨੀ ਦੇ ਵਿੱਚ 17 ਡਿਗਰੀ ਬੱਦਲਬਾਜੀ ਦੱਸੀ ਦਿੱਤੀ ਹੈ ਕੁਲਵੀਰ ਭਾਜੀ ਨੇ। ਕੈਨਬਰਾ ਵਿੱਚ ਵੀ ਇਸੇ ਤਰ੍ਹਾਂ, ਮੈਲਬਨ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ 15 ਡਿਗਰੀ, ਐਡਲੇਡ ਵਿੱਚ ਮੀਂਹ ਦੱਸਿਆ ਜਾ ਰਿਹਾ ਤੇ ਪਰਥ ਦੇ ਵਿੱਚ ਦਿਨ ਸਾਫ਼ ਰਹੇਗਾ, 21 ਡਿਗਰੀ ਤਾਪਮਾਨ ਰਹੇਗਾ। ਡਾਰਬਿਨ ਦੇ ਵਿੱਚ ਵੀ ਹਲਕੇ ਬੱਦਲ ਹੋਣ ਦੀ ਸੰਭਾਵਨਾ ਹੈ, 33 ਡਿਗਰੀ ਤਾਪਮਾਨ। ਔਰ ਕੋਰਾ ਪਿਆ ਐਲਿਸ ਸਪ੍ਰਿੰਗ ਦੇ ਵਿੱਚ 1 ਤੋਂ ਲੈ ਕੇ 17 ਡਿਗਰੀ। ਔਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ 24 ਡਿਗਰੀ ਤਾਪਮਾਨ ਹੈ ਇਸ ਵੇਲੇ ਆ, ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ ਅੱਜ ਤੇ ਦਿਨਾਂ ਨੂੰ 33 ਡਿਗਰੀ ਤੱਕ ਪਹੁੰਚੇਗਾ। ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਤੇ ਪੰਜਾਬ ਦੀ। ਸੋ ਮਿੱਤਰ ਪਿਆਰਿਓ, ਗਿਆਨੀ ਸੰਤੋਖ ਸਿੰਘ ਜੀ ਆਉਂਦੇ ਹੀ ਹੋਣਗੇ ਪ੍ਰੋਗਰਾਮ ਦੇ ਵਿੱਚ, ਸ਼ਾਮਿਲ ਹੋਣਾ ਹੈ ਅਸੀਂ ਤੇ ਕਾਫੀ ਚਿੰਤਨ ਕਰਨਾ ਹੈ, ਕਈ ਮਸਲੇ ਨੇ ਉਹਨਾਂ ਤੇ ਵੀ ਆਪਾਂ ਵਿਚਾਰਾਂ ਕਰਾਂਗੇ, ਹਾਸਾ ਮਜ਼ਾਕ ਆਫਕੋਰਸ ਹੋਏਗਾ ਤੇ ਨਾਲ ਦੀ ਨਾਲ ਅਸੀਂ ਅਰਦਾਸ ਦਾ ਜਿਹੜੀ ਸੀਰੀਜ਼ ਆ ਉਸ ਨੂੰ ਵੀ ਜਾਰੀ ਰੱਖਾਂਗੇ। ਗੱਜਣ ਵਾਲਾ ਬਾਈ ਜੀ ਵੀ ਅੱਜ ਆ ਰਹੇ ਨੇ ਪ੍ਰੋਗਰਾਮ ਦੇ ਵਿੱਚ, ਸੋ ਅੱਜ ਪ੍ਰੋਗਰਾਮ ਕਾਫੀ ਗਿਆਨ ਭਰਪੂਰ ਹੋਏਗਾ ਕਿਉਂਕਿ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ, ਦੋ ਮਹਾਰਥੀ ਆ ਰਹੇ ਨੇ ਔਰ ਸਕੋਲਰ ਸਾਡੇ ਬਾਈ ਜੀ ਵੀ ਨੇ ਤੇ ਉਹਨਾਂ ਨੇ ਵੀ ਕਾਫੀ ਅਧਿਐਨ ਕੀਤਾ ਆ। ਤੇ ਦੋਸਤੋ, ਮੈਂ ਵੀ ਇੱਕ ਕਿਤਾਬ ਲਿਖੀ ਹੈ, ਮੇਰਾ ਵੀ ਨਾਂ ਵਿੱਚੇ ਲਿਖ ਲਿਓ, ਮੈਂ ਇਹਨਾਂ ਨਾਲ ਪਿੱਛੇ ਰਹਿ ਜਾ ਹੁਣ, ਤਾਇਆ ਜੀ ਤੋਂ ਸਿੱਖ ਕੇ ਤਾਂ ਮੈਂ ਕਿਤਾਬ ਲਿਖਣੀ ਸ਼ੁਰੂ ਕੀਤੀ ਆ। ਚਲੋ ਇੱਕ ਗੀਤ ਸਾਂਝਾ ਕਰਦੇ ਹਾਂ, ਇਹ ਗੀਤ 1993 'ਚ ਤਾਂ ਨਹੀਂ ਆਇਆ ਹੋਣਾ, ਪਹਿਲਾਂ ਆਇਆ ਹੋਣਾ ਮੇਰੇ ਕੋਲ 1993 'ਚ ਪਹੁੰਚਿਆ ਹੋਣਾ। ਤੇ ਚਲੋ, ਲਤਾ ਜੀ ਔਰ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਰੋਮੈਂਟਿਕ ਗੀਤ ਹੈ ਜੀ, ਪਾਲਾ ਜੀ ਕੋਬਰ ਵਾਲਿਓ, ਇਹ ਤਾਂ ਮੈਂ ਤੁਹਾਡੇ ਲਈ ਲਾਉਣਾ ਹੁੰਦਾ, ਕੋਬਰ ਵਾਲਿਆਂ ਲਈ ਰੋਮੈਂਟਿਕ ਗੀਤ ਜ਼ਿਆਦਾਤਰ, ਫਿਰ ਕਹਿੰਦੇ ਲਾ ਲਾ ਕੇ ਲਾਉਂਦਾ ਗੀਤ, ਮੈਂ ਸੱਚੀ ਲਾਉਣਾ ਹੁੰਦਾ ਗੀਤ। ਖੈਰ ਗੀਤ ਦਾ ਆਨੰਦ ਮਾਣਦੇ ਹਾਂ ਅੱਜ ਦਿਨ ਐਤਵਾਰ ਵਾਲੇ ਦਿਨ, ਤੇ ਉਮੀਦ ਕਰਦੇ ਹਾਂ ਕਿ ਰਜਾਈ ਚੋਂ ਨਿਕਲ ਗਏ ਹੋਵੋਗੇ ਤੁਸੀਂ ਤੇ ਆਓ ਫਿਰ ਪ੍ਰੋਗਰਾਮ ਦੇ ਵਿੱਚ ਇੱਕ ਖੂਬਸੂਰਤ ਗੀਤ, ਤੇਰੇ ਚਿਹਰੇ ਤੇ ਨਜ਼ਰ ਨਹੀਂ ਹਟਦੇ ਨਜ਼ਾਰੇ ਹਮ ਕਿਆ ਦੇਖੇਂ।
ਤੇਰੇ ਚਿਹਰੇ ਸੇ ਨਜ਼ਰ ਨਹੀਂ ਹਟਤੀ ਨਜ਼ਾਰੇ ਹਮ ਕਿਆ ਦੇਖੇਂ, ਨਜ਼ਾਰੇ ਹਮ ਕਿਆ ਦੇਖੇਂ। लगे कदमों से आग लिपटती नजारे हम क्या देखें, नजारे हम क्या देखें। का साथ है।
किसको पता है अब दिन है कि रात है।
ला 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 ला, रंगों की बरखा है, खुशबू का साथ है।
किसको पता है अब दिन है कि रात है। लगी
नजर नहीं हटती, नजारे हम क्या देखें, नजारे हम क्या देखें। छुपाया है
तेरी पलकों का साया है।
चेहरे ने तेरे मेरा चेहरा छुपाया है। तेरे जलवों की धुंध नहीं छटती, नजारे हम क्या देखें, नजारे हम क्या देखें। चेहरे से नजर नहीं हटती, नजारे हम क्या देखें, नजारे हम क्या देखें।
दिल वाली गल हर शनिचरवार अते एतवार सुन सकते हो harmanradio.com ते एंड्रॉइड अते आईफोन एप्लीकेशन दे राही, आईट्यून एप्लीकेशन दे राही या किसी भी वाईफाई सेट दे उते। बिना इंटरनेट तो तुसी टेलीफोन कॉल राही भी सुन सकते हो। आस्ट्रेलिया दा नंबर है 02-8080-5606। यूएसए कनेडा अते यूके दे नंबर भी उपलब्ध ने, कॉल करके उस ते भी सुन सकते हो। सारे नंबर हमारे रेडियो दे वेबसाइट ते उपलब्ध हैं। दिल वाली गल
गुरु प्यारियो, वाहिगुरु जी का खालसा, वाहिगुरु जी की फतेह। जिवें कि आप सब सरोते पहला तो ही हरमन रेडियो दी मार्फत रब्बी बाणी दे कीर्तन गुरमत विचारां अति कथा विचारां राही रब्बी रहमतां दा आनंद मानदे आ रहे हो। 1 अगस्त तो हरमन रेडियो इससे कड़ी अधीन एक होर अध्यात्मक उपराला करन जा रहा है, गुरबाणी दे सहज पाठ। जी हां, गुरबाणी दे सहज पाठ जो तुसी सिडनी आस्ट्रेलिया समय अनुसार रोजाना सवेरे 7 बजे सरवण कर सकोगे। तुसी भी इस लड़ी विच शामिल होके सतगुरां दे पूर्ण दर्शना दी बख्शिश हासिल करो। सहज मिला मिलिया परवान, ना तिस मरण ना आवण जान।
जी प्यारे हो, जरूर गौर फरमाना, सहज पाठ आरंभ कर रहे हैं बड़ी छेती हरमन रेडियो ते। और मैं ना पहला ऐदा करदा कि ताया जी नू प्रोग्राम दे विच शामिल करदा है, उस तो बाद असी फिर गल्लां बातां जारी रखांगे। ताया जी, ताया संतोख सिंह जी साडे सिडनी तो हाजिर ने। ताया जी सत श्री अकाल जी आया नू।
हां जी सत श्री अकाल अमनदीप सिंह जी, सारे स्रोतियां नू वी तुहाडे द्वारा सत श्री अकाल प्रवान होवे। हां जी
हां जी, सिडनी दे विच फिर बदलवाई कहंदे होई पई है, मीह फिर पैण नू तैयार है ते इहो
कहंदे ने बुध, कहंदे ने बुधवार तई किणमिण होई जाणी आ।
हां जी चलो,
बहुत परमेशर पाया जी, जंत सब सुखी वसाया।
बिलकुल बिलकुल। ता जी एक ना अपा पुराला, मैं अज प्रोग्राम शुरू जी दस्या सी कर रहे दलजीत सिंह मेहता चौंक के डेली 4 पन्ने गुरु ग्रंथ साहब दे असी 1 अगस्त तो पाठ कर रहे हैं, ते स्रोतियां नू बेनती कर रहे हैं कि नाल ओ पाठ करन, अपने गुरु दे नाल जुड़िए। ਤੇ ਤੁਸੀਂ ਵੀ ਹੁਣ ਜਪਜੀ ਸਾਹਿਬ ਦੀ ਕਥਾ ਸ਼ੁਰੂ ਕੀਤੀ ਹੋਈ ਹੈ ਆਨਲਾਈਨ, ਤੇ ਓਹਦੇ ਬਾਰੇ ਵੀ ਜ਼ਿਕਰ ਕਰ ਦਿਓ।
ਜਰੂਰ,
ਹਾਂਜੀ
ਜਰੂਰ।
ਤੇ ਓਹਦੇ ਵਿਚ ਏਦਾਂ ਹੈ ਪੀ ਕਿੰਨੇ ਪੰਨੇ ਕਰਦੇ ਹੋ ਤੁਸੀਂ, ਕਿੰਨਾ ਟਾਈਮ ਕਰਦੇ ਹੋ ਡੇਲੀ, ਕਿਹੜੇ ਟਾਈਮ ਇਹ ਦੱਸ ਦਿਓ ਮਾੜਾ ਜਿਹਾ।
ਹੁਣੇ ਹੀ ਦੱਸਦੇ ਆ। ਹਾਂਜੀ
ਹਾਂਜੀ ਹਾਂਜੀ, ਉਹ
ਇਹ ਹੈ ਵੀ 4 to 5 ਸ਼ੁਰੂ ਕੀਤੀ ਹੈ ਸ਼ਾਮ ਦੇ, ਤੇ ਪਰ ਉਹ ਕਹਿੰਦੇ ਜੀ ਇੰਗਲੈਂਡ ਵਗੈਰਾ ਵੱਲ ਉਸ ਵੇਲੇ ਸਵੇਰ ਹੁੰਦੀ ਹੈ ਤਾਂ ਇਸ ਵੇਲੇ, ਤੇ 4 to 5 ਫਿਰ ਅਸੀਂ ਸੋਚਿਆ ਵੀ ਇੱਕ ਪੌੜੀ ਦੀ ਕਥਾ ਕਰਦੇ ਆ। ਪੌੜੀਆਂ ਤੇ ਉਹ ਕੋਈ ਪਾਬੰਦੀ ਨੀ ਜਿੰਨਾ ਵੀ ਹੋ ਜਾਵੇ, ਪਰ ਅਸੀਂ ਇੱਕ ਪੌੜੀ ਦੀ ਕਥਾ ਕਰਦੇ ਆ। ਤੇ ਫਿਰ ਵਿਚਾਰ ਆਈ ਵੀ ਸਰੋਤਿਆਂ ਵਾਸਤੇ ਕੋਈ ਬੰਦੇ ਨੂੰ ਸੁਣਦੇ ਰਹਿਣਾ ਇੱਕ ਘੰਟਾ, ਤੇ ਆਪਾਂ ਅੱਧਾ ਘੰਟਾ ਕਰ ਲਈਏ। ਸੋ ਕੱਲ ਅੱਧੇ ਘੰਟੇ ਲਈ ਸ਼ੁਰੂ ਕੀਤੀ ਤੇ ਉਹ ਪਤਾ ਨੀ ਲੱਗਾ ਪੂਰਾ ਘੰਟਾ ਹੀ ਲੰਘ ਗਿਆ। ਤੇ ਸਮਝ ਲਓ ਵੀ 4 to 4:30 ਤੱਕ ਸ਼ਾਮ ਦੇ ਜਪਜੀ ਸਾਹਿਬ ਦੀ, ਜਬ ਮਹਾਰਾਜ ਦੀ ਉਚਾਰੀ ਬਾਣੀ ਨੂੰ ਕੋਈ ਸਮਝ ਪੂਰੀ ਤਰ੍ਹਾਂ ਸਮਝਣ ਦੀ ਸਮਰੱਥਾ ਨਹੀਂ ਰੱਖਦਾ, ਪਰ ਜੇ ਤਾਂ ਸੁਣੇ ਤੇ ਤਾਂ ਵਖਿਆ ਨੇ, ਜਿਹੋ ਜਿਹਾ ਵਿਦਵਾਨਾਂ ਤੋਂ ਪੜ੍ਹਿਆ ਕਥਾਕਾਰਾਂ ਤੋਂ ਸੁਣਿਆ ਉਹਦੇ ਹਿਸਾਬ ਨਾਲ ਆਪਾਂ ਵਿਚਾਰ ਕਰਨ ਦਾ ਯਤਨ ਰਲ ਮਿਲ ਕੇ ਕਰਦੇ ਆ।
ਜੀ ਜੀ, ਤਾਇਆ ਜੀ ਆਪਾਂ ਪਹਿਲਾਂ ਸੁਨੇਹੇ ਲੈ ਲਈਏ, ਬਹੁਤ ਸਾਰੇ ਸਰੋਤੇ ਸਾਡੇ ਨਾਲ ਲਗਾਤਾਰ ਜੁੜਦੇ ਰਹਿੰਦੇ ਨੇ, ਤੇ ਗੁਰਵਿੰਦਰ ਸਿੰਘ ਨੱਥ ਵੀ ਪ੍ਰੋਗਰਾਮ ਚ ਸ਼ਾਮਲ ਨੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਵਧੀਆ ਵਿਚਾਰ, ਕਹਿੰਦੇ ਕੋਵਿਡ ਟੈਸਟ ਕਰਵਾਉਣ ਜਾ ਰਹੇ ਆ ਰਿਚਮੰਡ, ਚਲੋ ਰੱਬ ਭਲੀ ਕਰੇ ਜੀ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਸਾਡੇ ਨਾਲ ਸ਼ਾਮਲ ਹੋ ਗਏ ਨੇ, ਕੁਈਨਜ਼ਲੈਂਡ ਤੋਂ, ਤੇ ਉਹ ਵੀ ਇੱਕ ਤਸਵੀਰ ਭੇਜ ਰਹੇ ਨੇ, ਬਹੁਤ ਸੋਹਣੀ ਤਸਵੀਰ ਹੈ, ਬੱਦਲਾਂ ਦੇ ਲੀਕ ਵਾਹੀ ਹੋਈ ਹੈ ਅਸਮਾਨ ਦੇ ਵਿੱਚ, ਮੈਂ ਸ਼ੇਅਰ ਕਰਦਾ ਥੋੜੀ ਦੇਰ ਤੱਕ। ਤੇ ਮਨਿੰਦਰ ਜੀ ਸਿੱਧੂ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਮੈਲਬਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਬਿਕਰਮਜੀਤ ਸਿੰਘ ਬਰਾੜ ਬਲਗੋਲਗੇ ਤੋਂ, ਸਾਰੇ ਸਰੋਤਿਆਂ ਨੂੰ, ਤੁਹਾਨੂੰ, ਮੈਨੂੰ ਸਤਿ ਸ੍ਰੀ ਅਕਾਲ। ਕੁਲਵੀਰ ਸਿੰਘ ਸੰਧੂ ਵੀ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਫਤਿਹ ਬੁਲਾ ਰਹੇ ਨੇ। ਸੁਖਦੀਪ ਸਿੰਘ ਰਿਆੜ ਕੋਬਰਮ ਤੋਂ ਕਹਿੰਦੇ ਆਣ ਦਿਓ ਜੀ ਰੋਮਾਂਟਿਕ ਗੀਤ, ਆਣ ਦਿਓ, ਇੰਜੋਇੰਗ ਰੇਨ, ਮੀਂਹ ਪੈ ਰਿਹਾ ਜੀ,
ਰੋਮਾਂਟਿਕ ਗੀਤ ਆਣ ਦਿਓ।
ਮੈਂ ਲਾਣਾ ਹੁੰਦਾ ਨਾ,
ਪਹਿਲੀ ਵਾਰੀ ਆ ਬਲਗੋਲਗੇ ਤੋਂ ਬਰਾੜ ਪਹਿਲੀ ਵਾਰੀ ਸੁਣਿਆ, ਪਹਿਲਾਂ ਕਦੀ ਸੁਣਿਆ ਨਹੀਂ ਵੀ ਉੱਥੇ ਵੀ ਕੋਈ ਬਰਾੜ ਰਹਿੰਦਾ।
ਹਾਂਜੀ ਨਹੀਂ ਹੈਗੇ, ਲੈ ਬਹੁਤ ਪੁਰਾਣੇ ਬਰਾੜ ਰਹਿੰਦੇ ਆ, ਪਰਿਵਾਰ ਕਈ ਹੈਗੇ ਆ। ਤੇ ਬਾਕੀ ਇਹ ਆ ਵੀ ਚਲੋ ਪਿੰਡ ਵੱਸਦਾ ਆ ਤੇ ਵਾਧਾ ਹੋਈ ਜਾਂਦਾ, ਬੜੀ ਚੰਗੀ ਗੱਲ ਹੈ। ਤੇ ਮਲਕੀਤ ਸਿੰਘ ਹੁਣਾਂ ਨੇ ਇੱਕ ਸੁੰਦਰ ਤਸਵੀਰ ਭੇਜੀ ਸੀ, ਤੇ ਸਤਿ ਸ੍ਰੀ ਅਕਾਲ ਬੁਲਾਈ ਆ, ਧੁੰਦ ਦੀ ਤਸਵੀਰ ਭੇਜੀ ਆ, ਕੈਨਬਰਾ ਚ ਪਈ ਹੋਈ ਆ ਤੇ ਬੱਦਲ ਵਾਈ ਵੀ ਹੋਈ ਪਈ ਆ, ਸੋ ਉਹ ਮੈਂ ਸ਼ੇਅਰ ਕਰਤੀ ਹੈ। ਅਮਨ ਸਿੰਘ ਗਿੱਲ ਕਹਿੰਦੇ ਨੇ ਕਿ ਹਾਂਜੀ ਮੈਸੇਜ ਪਹਿਲੀ ਵਾਰੀ ਕਰਿਆ ਪਰ ਸੁਣਦੇ ਪਹਿਲਾਂ ਤੋਂ ਆ, ਪੋਡਕਾਸਟ ਦੇ ਵਿੱਚ ਸੁਣਦੇ ਹੁੰਦੇ ਆ, ਅੱਜ ਲਾਈਵ ਸੁਣ ਰਹੇ ਹਾਂ, ਚਲੋ ਵੈਲਕਮ ਟੂ ਲਾਈਵ ਪ੍ਰੋਗਰਾਮ ਜੀ। ਮਨਦੀਪ ਸਿੰਘ ਵੀ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਮਿੱਤਰ ਪਿਆਰਿਓ ਤੁਸੀਂ ਵੀ ਸ਼ਾਮਲ ਹੋਵੋ ਤੇ ਗੱਲਬਾਤ ਸਾਡੇ ਨਾਲ, ਕੋਈ ਵੀ ਦਿਲ ਦੀ ਗੱਲ ਕਰੋ। ਤਾਇਆ ਜੀ ਅੱਜ ਆਪਾਂ ਇੱਕ ਥੋੜੀ ਗੱਲ ਇੱਥੋਂ ਸ਼ੁਰੂ ਕਰਨੀ ਆ ਕਿ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਮਾਣ ਪ੍ਰਾਪਤ ਹੈ ਕਿ ਪਹਿਲਾ ਅਖਬਾਰ ਤੁਸੀਂ ਲਾਂਚ ਕੀਤਾ ਸੀ, ਤੇ
ਬਿਲਕੁਲ
ਹਾਂਜੀ, ਤੇ ਪਹਿਲਾ ਰੇਡੀਓ
ਪੰਜਾਬੀ ਦਾ
ਹਾਂਜੀ, ਤੇ ਪੰਜਾਬੀ ਦਾ ਪਹਿਲਾ ਰੇਡੀਓ ਵੀ ਤੁਸੀਂ ਲਾਂਚ ਕੀਤਾ ਸੀ, ਹਰਮਨ ਰੇਡੀਓ।
ਇਹ ਤੇ ਉਦਮ ਤੇ ਸਾਰਾ ਤੁਹਾਡਾ ਸੀਗਾ, ਮੈਂ ਦੇ ਵਿੱਚ
ਅਰਦਾਸ ਤਾਂ ਤੁਸੀਂ ਕੀਤੀ ਸੀ ਨਾ, ਤੁਸੀਂ ਸ਼ਾਮਲ ਤਾਂ ਸੀ ਨਾ
ਕੀਤੇ ਸ਼ਾਮਲ ਤੇ ਤੁਹਾਡੇ ਨਾਲ, ਉਹ ਤੇ ਮੇਰਾ ਤੇ ਉਹਨੇ ਵੀ ਉਹ ਕਿਹੜੀ ਗਲੀ ਜਿੱਥੇ ਭਾਗੋ ਨੀ ਖੜੀ, ਸ਼ਾਮਲ ਤਾਂ ਮੈਨੂੰ ਹਰ ਕੋਈ ਕਰ ਲਵੇ, ਭਾਵੇਂ ਉਹ ਕੋਈ ਕੋਈ ਬੰਦੇ ਨਾ ਇੱਥੇ ਮਨ ਮੁਟਾਵ ਜਿਹਾ ਹੋ ਗਿਆ ਕਿਸੇ ਨਾਲ, ਤੇ ਕੋਈ ਵਿੱਚੋਂ ਕਹਿੰਦਾ
ਅੱਛਾ
ਬਈ ਚਲੋ ਤੁਹਾਡੀ ਗੱਲਬਾਤ ਕਰਾ ਦਈਏ, ਬਈ ਸੁਲਾਹ ਕਰਾ ਦਈਏ, ਤੇ ਮੈਂ ਕਿਹਾ ਵੀ ਕੋਈ ਗੱਲ ਨੀ, ਕਹਿੰਦੇ ਤੁਸੀਂ ਉਹਦੇ ਕੋਲ ਚਲੇ ਚਲੋਗੇ ਕੰਮ ਗੱਲ ਕਰਨ ਲਈ, ਉਹ ਮੈਂ ਕਿਹਾ ਮੈਂ ਤੇ ਨਰਕਾਂ ਵਿੱਚ ਰਾਜੀਵ ਗਾਂਧੀ ਕੋ ਜਾਣ ਲਈ ਤਿਆਰ ਆਂ, ਤੇ ਤੂੰ ਇੱਥੇ ਇਸ ਦੁਨੀਆ ਚ ਦੂਜੇ ਸਿੱਖ ਕੋ ਜਾਣ ਲਈ ਮੈਂ ਕਿਵੇਂ ਰੁਕ ਸਕਦਾ।
ਕਿਆ ਬਾਤ, ਤੁਸੀਂ ਬਹੁਤ ਡੂੰਗੀ ਗੱਲ ਕਰ ਗਏ। ਤੇ ਹਾਂਜੀ ਉਧਰ ਤੁਸੀਂ ਜਿਹਦਾ ਨਾਂ ਲਿਆ ਰਾਜੀਵ ਗਾਂਧੀ, ਉਹਦਾ ਮਿੱਤਰ ਵੀ ਕੋਰੋਨਾ ਵਾਇਰਸ ਨਾਲ ਪੀੜਿਤ ਹੋ ਗਿਆ ਅਮਿਤਾਭ ਚ, ਜਿਹਨੇ ਕਿਹਾ ਸੀ ਖੂਨ ਕਾ ਬਦਲਾ ਖੂਨ,
ਯੇ ਛੀਂਟੇ ਉਨਕੇ ਕਾਤਲੋਂ ਕੇ ਦਰਵਾਜ਼ੇ ਪਰ ਜਾਣੇ ਚਾਹੀਏ, ਇਹੋ ਜਿਹਾ ਬੋਲਦਾ ਸੀ ਉਸ ਵੇਲੇ।
ਤਾਇਆ ਜੀ ਫਿਰ ਜਿਹੜੇ ਅਖਬਾਰਾਂ ਦੀ ਗੱਲ,
ਲੋਕੀ ਕਈ ਵਿੱਚ ਕਈ ਵਿੱਚ ਸ਼ੱਕ ਕਰਦੇ ਆ ਪੋਤੀ ਨਹਿਰੂ ਦਾ ਕਹਿੰਦੇ, ਚਲੋ ਮੀਡੀਆ ਦੇ ਵਿੱਚ ਇਹੋ ਜਿਹੀ ਗੱਲ ਚੱਲਦੀ ਹੈ।
ਤੇ ਤਾਇਆ ਜੀ ਗੱਲ ਆਪਾਂ ਅਖਬਾਰਾਂ ਦੀ ਕਰਦੇ ਆ ਕਿ ਉਸ ਟਾਈਮ ਦੇ ਵਿੱਚ ਬੜੀ ਲੋੜ ਸੀ ਕਿਉਂਕਿ ਆ ਇੰਟਰਨੈਟ ਤਾਂ ਹੈ ਨਹੀਂ ਸੀਗਾ, ਤੇ ਆਪਣਾ ਜਿਹੜਾ ਮੀਡੀਆ ਸੀਗਾ ਆਪਣੇ ਬੰਦੇ ਸੀ ਉਹਨਾਂ ਨੂੰ ਪੜ੍ਹਨ ਦੇ ਲਈ ਲਿਟਰੇਚਰ ਸਾਰਾ ਮੈਨੂੰ ਯਾਦ ਹੈ ਕਿ ਜਦੋਂ ਈਵਨ ਅਸੀਂ 94 ਚ ਇੱਧਰ ਬੁਲਬੁਲ ਗਏ ਆਏ ਤਾਂ ਗੁਰੂ ਘਰ ਜਾਂਦੇ ਹੁੰਦੇ ਸੀ ਤਾਂ ਉੱਥੇ ਨਾ ਬਹੁਤ ਪੁਰਾਣੀਆਂ ਪੁਰਾਣੀਆਂ ਕਿਤਾਬਚੀਆਂ ਪਈਆਂ ਹੁੰਦੀਆਂ ਛੋਟੇ ਛੋਟੇ ਜਿਹੜੇ ਪੈਂਫਲੈਟ ਜਿਹੇ ਨੀ ਹੁੰਦੇ ਚਾਰ ਚਾਰ ਪੇਜਾਂ ਵਾਲੇ ਫੋਲਡ ਕੀਤੇ ਹਨਾ ਇੱਦਾਂ ਦੇ ਪ੍ਰਿੰਟ ਕਰ ਕਰਕੇ ਕੋਈ ਵੰਡਦਾ ਹੁੰਦਾ ਸੀ ਆ ਕੇ ਤਾਂ ਅਸੀਂ ਨਾ ਜਦੋਂ ਉੱਥੇ ਅਖੰਡ ਪਾਠ ਹੋਣਾ ਤੇ ਰਾਤ ਨੂੰ ਅਸੀਂ ਸਾਡੀ ਡਿਊਟੀ ਹੋਣੀ ਤੇ ਜਦ ਨੇ ਵੀ ਉੱਥੇ ਬਹਿਣਾ ਉਦੋਂ ਫੋਨ ਤਾਂ ਹੁੰਦੇ ਨੀ ਸੀ ਵਟਸਐਪ ਦੇਖੀ ਜਾਣੀ ਹੁਣ ਤਾਂ ਫੋਨਾਂ ਤੇ ਲੱਗੇ ਹੁੰਦੇ ਸਾਰੇ ਅਸੀਂ ਉਹ ਵੀ ਕਿਤਾਬ ਚ ਨਾ ਮੇਰਾ ਖਿਆਲ 20-20 ਵਾਰੀ ਪੜ੍ਹੀਆਂ ਹੋਣੀਆਂ ਕੱਲੀਆਂ ਕੱਲੀਆਂ ਤੇ ਬੜਾ ਚੰਗਾ ਲੱਗਦਾ ਸੀ ਹਾਂ ਕਿਉਂਕਿ ਦੇਖੋ ਸਾਰੀ ਰਾਤ ਉੱਥੇ ਡਿਊਟੀ ਦੇਣੀ ਹੁੰਦੀ ਨਾ 6-7 ਘੰਟੇ 8 ਘੰਟੇ ਤਾਂ ਫਿਰ ਉਹ ਪੜ੍ਹ ਹੀ ਜਾਣਾ ਉੱਥੇ ਫਿਰ ਮਤਲਬ ਉਹ ਜਿਹੜੇ ਇੱਕ ਲੋੜ ਸੀ ਮੀਡੀਆ ਦੀ ਤੇ ਉਦੋਂ ਮੇਰਾ ਖਿਆਲ ਤੁਸੀਂ ਇਸੇ ਕਰਕੇ ਸ਼ੁਰੂ ਕੀਤਾ ਹੋਣਾ ਅਖਬਾਰ
ਕਿਉਂਕਿ ਉਸ ਵੇਲੇ ਹੋਇਆ ਨਾ ਵੀ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਬੜੀ ਸਿੱਖਾਂ ਦੇ ਅੰਦਰ ਅੱਗ ਸੀ ਤੇ ਮੇਰੇ ਅੰਦਰ ਵੀ ਸੀ ਤੇ ਫਿਰ ਸਰਕਾਰ ਦੇ ਖਿਲਾਫ਼ ਬੋਲਣ ਉਹ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਮੈਨੂੰ ਰੋਕਤਾ ਤੇ ਉਹ ਫਿਰ ਅੱਗ ਕਿੱਧਰ ਨਿਕਲੇ ਤੇ ਉਹ ਫਿਰ ਆਪਾਂ ਵੀਕਲੀ ਅੱਜ ਤੱਕ ਵੀਕਲੀ ਅਖਬਾਰ ਆਸਟ੍ਰੇਲੀਆ ਚ ਪੰਜਾਬੀ ਦੀ ਨੀ ਚੱਲੀ ਮੈਂ 1.5 ਸਾਲ ਵੀਕਲੀ ਚਲਾਈ ਆ ਤੇ ਟੋਟਲ 6 ਸਾਲ
ਜੀ
ਅਪ੍ਰੈਲ 1985 ਤੋਂ ਲੈ ਕੇ ਮਈ 1990 ਤੱਕ ਚੱਲਦੀ ਰਹੀ ਹੈ ਤੇ ਫਿਰ ਉਹ ਵਧਾ ਤੇ ਪੇਜ ਤੇ ਮੰਥਲੀ ਕਰਤੀ ਪਰ ਇੱਥੇ ਮੇਰੇ ਕੋਲ ਵਸੀਲੇ ਨਾ ਹੋਣ ਕਰਕੇ ਵੈਸੇ ਅੰਮ੍ਰਿਤਸਰੋਂ ਜਾ ਕੇ ਮੈਂ ਟਾਈਪਰਾਈਟਰ ਵੀ ਪੰਜਾਬੀ ਦਾ ਖਰੀਦ ਕੇ ਲਿਆਂਦਾ ਉਹ ਵੀ 2 ਉਂਗਲਾਂ ਦੇ ਨਾਲ ਟਾਈਪ ਕਰਨਾ ਸੋ ਜ਼ਿਆਦਾ ਮੇਰਾ ਇਹ ਸੀ ਵੀ ਮੈਂ ਲੇਖ ਭੇਜ ਦਿੰਦਾ ਸੀ ਦੇਸ਼ ਪ੍ਰਦੇਸ਼ ਨੂੰ
ਅੱਛਾ ਜੀ
ਦੇਸ਼ ਪ੍ਰਦੇਸ਼ ਵਾਲੇ ਛਾਪ ਦਿੰਦੇ ਸੀ ਉਥੋਂ ਫਿਰ ਕਲਮ ਨਾਲੋਂ ਕੈਂਚੀ ਨਾਲ ਜ਼ਿਆਦਾ ਕੰਮ ਕਰਨਾ ਪੈਂਦਾ ਸੀ ਤੇ ਉਹ ਕੱਟ ਕੇ ਫਿਰ ਮੈਂ ਇਹ ਲਾਉਣੇ ਹੋਰ ਵੀ ਦੁਨੀਆਂ ਦੇ ਜਿੱਥੋਂ ਵੀ ਅੰਗਰੇਜ਼ੀ ਦਾ ਪੰਜਾਬੀ ਦਾ ਕੋਈ ਵੀ ਖਬਰ ਸੰਬੰਧਿਤ ਠੀਕ ਲੋੜ ਹੋਵੇ ਲਾ ਕੇ ਇਸ ਤਰ੍ਹਾਂ ਉਹ ਕਹੀਂ ਕਿ ਈਟ ਕਹੀਂ ਕਾ ਰੋੜਾ ਭਾਨਮਤੀ ਨੇ ਕੁਨਬਾ ਜੋੜਾ ਵਾਲੀ ਗੱਲ ਵਾਂਗੂ ਅਖਬਾਰ ਚੱਲਦੀ ਸੀ ਪਰ ਉਦੋਂ ਇਹੋ ਹੀ ਬੜੀ ਵੱਡੀ ਗੱਲ ਸੀ ਕਿਉਂਕਿ ਜਿੱਥੇ ਕਿਤੇ ਦਰਖਤ ਨੀ ਉੱਥੇ ਰਿੰਡ ਪ੍ਰਧਾਨ ਹੁੰਦਾ ਹਾਂਜੀ ਤੇ ਬੜੀ ਲੋਕਾਂ ਨੇ ਪਰ ਸਹਿਯੋਗ ਨਹੀਂ ਸੀ ਦਿੰਦੇ ਤੇ ਪਰ ਜਦੋਂ ਬੰਦ ਹੋ ਗਈ ਫੇਰ ਚਾਰ ਚੁਫੇਰੇ ਖਬਰਾਂ ਆਉਣ ਲੱਗੀਆਂ ਤੇ ਪਈ ਉਹ ਕਾਹਨੂੰ ਬੰਦ ਹੋ ਗਈ ਕਾਹਨੂੰ ਬੰਦ ਹੋ ਗਈ ਤੇ ਫੇਰ ਪਤਾ ਲੱਗਾ ਵੀ ਲੋਕੀ ਗਾਂਹ ਤੋਂ ਗਾਂਹ ਲੈ ਕੇ ਤੇ ਪੜ੍ਹਦੇ ਹੁੰਦੇ ਸੀ ਇੱਕ ਪਰਚੇ ਨੂੰ ਕਈ ਕਈ ਲੋਕ ਪੜ੍ਹਦੇ ਸੀ ਤੇ ਉਹ ਨਿਊਜ਼ੀਲੈਂਡ ਤੇ ਆਪਣਾ ਆਸਟ੍ਰੇਲੀਆ ਚ ਮੈਂ ਭੇਜਦਾ ਹੁੰਦਾ ਅਖਬਾਰ ਤਾਂ ਗਰਮੀ ਗਰਮੀ ਤਿਆਰ ਹੋ ਜਾਂਦੀ ਸੀ ਉਦੋਂ ਮੈਂ ਲੇਬਰ ਜੋਬ ਕਰਦਾ ਸੀ ਇੱਥੇ ਚਰਚ ਵਿੱਚ ਤੇ ਉਹਨਾਂ ਵਿੱਚੋਂ ਘਰ ਰਾਤ ਨੂੰ ਆਣ ਕੇ 8 ਘੰਟੇ ਗੈਂਤੀ ਵਾਹ ਕੇ ਰਾਤ ਨੂੰ ਆ ਕੇ 2 ਡਿਸਪ੍ਰਿਨ ਦੀਆਂ ਗੋਲੀਆਂ ਤੇ ਚਾਹ ਦਾ ਕੱਪ ਪੀ ਕੇ ਤੇ ਇੱਕ ਬ੍ਰੈਡ ਦਾ ਪੀਸ ਖਾ ਕੇ ਤੇ ਅਖਬਾਰ ਤਿਆਰ ਕਰਨ ਬਹਿ ਜਾਣਾ ਫਿਰ ਵੀਕ ਦੇ ਵਿੱਚੋਂ ਉਹਨਾਂ ਕੋਲੋਂ ਛੁੱਟੀ ਲੈ ਕੇ ਕਿ ਭਾਈ ਮੈਂ ਤੁਹਾਡਾ ਵੀਕਐਂਡ ਤੇ ਕੰਮ ਕਰ ਜੂੰਗਾ ਪ੍ਰੈਸ ਵਿੱਚ ਛਪਾਉਣ ਜਾਣਾ ਫਿਰ ਉਹ ਐਡਰੈਸ ਲਿਖ ਕੇ ਡਾਕਖਾਨੇ ਜਾਣਾ ਇਹ ਬੜਾ ਔਖਾ ਕੰਮ ਸੀਗਾ ਪਰ ਉਹੀ ਪਰ ਉਹ ਫਿਰ ਆਪੇ ਹੀ ਸਾਰਾ ਕੁਝ ਕਰਨਾ ਪਿਆ
ਤੇ
ਰਜਿਸਟਰ ਵੀ ਕਰਵਾਈ ਡਾਕਖਾਨੇ ਹਾਂਜੀ ਚਲੋ ਐਨੀ ਹਾਊ ਉਹ ਮੌਕਾ ਲੰਘ ਗਿਆ ਜੀ ਕਿੱਥੇ ਕਿੱਧਰ ਗਿਆ ਜਮਾਰਦਾ ਹੈ ਪਚਾਤੀ ਪਿੱਛੇ ਗਿਆ ਜਮਾਨਾ ਪਿੱਛੇ ਨਿੱਕਾ ਜਿਹਾ ਹੁੰਦਾ ਜਦੋਂ ਹਾਣੀਆਂ ਨਾਲ ਖੇਡਦਾ ਤੇ ਉਹ ਸਮਾਂ ਨੀ ਰੁਕਦਾ ਸਮਾਂ ਚੱਲਦਾ ਆ ਤੇ ਅੱਜ ਤਾਂ ਆਪਣਾ ਹਰੇਕ ਦੀ ਮੁੱਠੀ ਦੇ ਵਿੱਚ ਮੋਬਾਇਲ ਆ ਸਾਰੀ ਦੁਨੀਆਂ ਦਾ ਗਿਆਨ ਆਪਣੀ ਮੋਬਾਇਲ ਚੋਂ ਭਾਵੇਂ ਮੈਨੂੰ ਨਹੀਂ ਅਜੇ ਕੱਢਣਾ ਆਉਂਦਾ ਪਰ ਲੋਕੀ ਸਾਰੇ ਬੱਚੇ ਕੱਢੀ ਜਾਂਦੇ ਆ
ਹਾਂ ਨਹੀਂ ਨਹੀਂ ਇਹ ਤਾਂ ਇਹ ਦੇਖੋ ਜਿਹੜਾ ਹੁਣ ਮੀਡੀਆ ਬਦਲ ਗਿਆ ਆਪਾਂ ਇੱਥੇ ਗੱਲ ਕਰਨੀ ਸੀ ਕਿ ਕੋਰੋਨਾ ਵਾਇਰਸ ਦੇ ਕਾਰਨ ਨਾ ਬਹੁਤ ਕੁਛ ਜਿਹੜਾ ਆ ਬਦਲਾਅ ਆ ਗਏ ਨੇ ਸਾਡੇ ਇਲਾਕੇ ਦੇ ਵਿੱਚ ਇੱਕ ਅਖਬਾਰ ਹੈ ਦੀ ਐਡਵੋਕੇਟ ਜਿਹੜਾ ਲੋਕਲ ਹੁੰਦਾ ਹੀ ਆ ਜਿੱਦਾਂ ਤੁਹਾਡੇ ਸ਼ਹਿਰ ਦਾ ਵੀ ਹੋਣਾ ਆ ਹਰੇਕ ਸ਼ਹਿਰ ਦੇ ਵਿੱਚ ਹੁੰਦਾ ਹਾਂਜੀ ਤੇ ਉਹ ਹੁਣ ਹੋਇਆ ਕੀ ਕਿ ਪਿਛਲੇ 10-15 ਸਾਲਾਂ ਦੇ ਵਿੱਚ ਨਾ ਇਹ ਕੱਲੇ ਕੱਲੇ ਛਪਣੋ ਤਾਂ ਮਹਿੰਗੇ ਪੈਣ ਲੱਗ ਪਏ ਕਿਉਂਕਿ ਹੁਣ ਇੰਨਾ ਸਟਾਫ ਰੱਖਣਾ ਖਬਰਾਂ ਇਕੱਠੀਆਂ ਕਰਨੀਆਂ ਤੇ ਸਿਸਟਮ ਐਡਾਂ ਇਕੱਠੀਆਂ ਕਰਨੀਆਂ ਕਿੰਨੇ ਬੰਦੇ ਚਾਹੀਦੇ ਆ ਤੇ ਉਹ ਹੋਇਆ ਕਿ ਹੌਲੀ ਹੌਲੀ ਵੱਡੀਆਂ ਕੰਪਨੀਆਂ ਨੇ ਇਹ ਜਿਹੜੇ ਪੇਪਰ ਸੀ ਰੀਜਨਲ ਪੇਪਰ ਇਹਨਾਂ ਨੂੰ ਖਰੀਦ ਲਿਆ ਕਿਉਂਕਿ ਜਿੱਦਾਂ ਹੁਣ ਫੇਅਰਫੈਕਸ ਮੀਡੀਆ ਹੋ ਗਿਆ ਜਾਂ ਹੋ ਗਿਆ ਇਹਨਾਂ ਦੇ ਅੰਡਰ ਆ ਗਏ ਇਕੱਠੇ ਮਤਲਬ ਕਹਿ ਲਓ ਕਿ 40-50 ਇਲਾਕੇ ਇੱਥੋਂ ਲੈ ਕੇ ਉਹ ਉੱਧਰ ਤੱਕ ਕਈ ਸ਼ਾਇਰ ਇਹਨਾਂ ਨੇ ਇਕੱਠੇ ਕਰ ਲਏ ਉਹਦੇ ਨਾਲ ਕੀ ਹੋਇਆ ਕਿ ਉਹਨੇ ਐਡਾਂ ਇਕੱਠੀਆਂ ਕਰਨ ਦੇ ਲਈ ਇੱਕੋ ਹੀ ਬੰਦਾ ਰੱਖ ਲਿਆ ਸਾਰੇ ਇਲਾਕੇ ਦੇ ਲਈ ਉਹਨਾਂ ਨੇ ਕੋਸਟ ਕਟਿੰਗ ਕਰ ਲਈ ਫਿਰ ਅਖਬਾਰਾਂ ਜਿਹੜੀਆਂ ਖਬਰਾਂ ਸੀਗੀਆਂ ਉਹ ਸ਼ੇਅਰ ਕਰ ਲੈਂਦੇ ਸੀ ਮਸ਼ਹੂਰੀਆਂ ਵਾਲੇ ਕੀ ਕਰਦੇ ਸੀ, ਇੱਕੋ ਥੈਂ ਜਾ ਕੇ ਕਹਿ ਦਿੰਦੇ ਸੀ ਵੀ ਤੁਸੀਂ ਸਾਨੂੰ ਮਸ਼ਹੂਰੀ ਦਿਓ ਜੀ, ਆਕਾਰ ਦੀ ਤੁਹਾਡੀ ਅਸੀਂ ਇਸ ਹਲਕੇ ਚ ਵੀ ਚਲਾਵਾਂਗੇ, ਇਸ ਹਲਕੇ ਉਹ ਇੱਕੋ ਬੰਦਾ ਦਸਾਂ ਪੰਦਰਾਂ ਇਲਾਕਿਆਂ ਦੀਆਂ ਮਸ਼ਹੂਰੀਆਂ ਦੇ ਇਸ਼ਤਿਹਾਰ ਲਿਆਂਦਾ ਹੁੰਦਾ ਸੀ ਤੇ ਉਹ ਚੱਲੀ ਗਿਆ ਕੰਮ, ਪਰ ਉਹ ਵੱਡੀਆਂ ਕੰਪਨੀਆਂ ਦੇ ਅੰਡਰ ਆ ਗਏ। ਹੁਣ ਗੱਲ ਇਹ ਹੈ ਕਿ ਇਹ ਲੋਕਲ ਅਖਬਾਰ ਹੈ, ਹੁਣ ਇਹਦਾ ਲੋਕਲ ਬੰਦਿਆਂ ਦਾ ਕੋਈ ਇੱਥੇ ਕੰਟਰੋਲ ਨਹੀਂ ਹੈਗਾ ਕਿਉਂਕਿ ਕੰਪਨੀ ਦੇ ਅੰਡਰ ਹੈ। ਹੁਣ ਕੰਪਨੀ ਨੇ ਫੈਸਲਾ ਕਰ ਲਿਆ ਬਈ ਇਹ ਤਾਂ ਜੀ ਘਾਟੇ ਦਾ ਸੌਦਾ ਆ, ਕਿਉਂਕਿ ਉਹ ਤੜਪਦੇ ਤਾਂ ਬਹੁਤ ਦੇਰ ਤੋਂ ਸੀ, ਮੀਡੀਆ ਬਦਲ ਚੁੱਕਾ ਆ, ਇਲੈਕਟ੍ਰੋਨਿਕ ਆ ਚੁੱਕਾ, ਫੋਨਾਂ ਤੇ ਆ ਚੁੱਕਾ, ਸੋ ਬੰਦ ਕਰਨ ਨੂੰ ਤਾਂ ਪਹਿਲਾਂ ਹੀ ਫਿਰਦੇ ਸੀਗੇ, ਪਰ ਹੁਣ ਇਹ ਕੋਰੋਨਾ ਵਾਇਰਸ ਨੇ ਉਹਨਾਂ ਨੂੰ ਇੱਕ ਬਹਾਨਾ ਦੇ ਦਿੱਤਾ ਕਿ ਲੋਕ ਫਿਰ ਤੜਪਣ ਬਿਨਾ, ਤੇ ਉਹਨਾਂ ਨੇ ਡਿਕਲੇਅਰ ਕਰਤਾ ਵੀ ਇਹ ਤਕਰੀਬਨ ਆਸਟ੍ਰੇਲੀਆ ਦੇ ਵਿੱਚ ਆਲਮੋਸਟ, ਹੁਣ ਮੈਨੂੰ ਸਾਰਿਆਂ ਦਾ ਨਹੀਂ, ਮੈਂ 100% ਨਹੀਂ ਕਹਿ ਸਕਦਾ, ਪਰ ਜ਼ਿਆਦਾਤਰ ਜਿਹੜੇ ਖੇਤਰੀ ਰਸਾਲੇ ਨੇ ਅਖਬਾਰਾਂ ਨੇ ਉਹ ਬੰਦ ਕਰ ਦਿੱਤੀਆਂ ਪਿਛਲੇ ਹਫ਼ਤੇ ਤੋਂ, ਤੇ ਹੁਣ ਉਹ ਡਿਜੀਟਲ ਆ ਗਏ ਆ
ਪਿਛਲੇ ਹਫ਼ਤੇ ਤੋਂ।
ਹਾਂਜੀ ਪਿਛਲੇ ਹਫ਼ਤੇ ਤੋਂ ਉਹ ਕਹਿੰਦੇ ਜੀ ਡਿਜੀਟਲ ਆਇਆ ਕਰੂਗੀ, ਤੁਸੀਂ ਉੱਥੇ ਪੈਸੇ ਦਿਓ $3-4 ਹਫ਼ਤੇ ਦੇ, ਤਾਂ ਉੱਥੇ ਤੁਸੀਂ ਲੋਕਲ ਅਖਬਾਰਾਂ ਪੜੂੰਗੇ। ਪਰ ਮੈਨੂੰ ਲੱਗਦਾ ਨਹੀਂ ਬਹੁਤੇ ਲੋਕ ਇੱਦਾਂ, ਤੁਹਾਨੂੰ ਪਤਾ ਹੀ ਹੈ ਜੋ ਜਿਹੜੇ ਰੋਗ ਤੁਹਾਨੂੰ ਸੀਗੇ ਅਖਬਾਰਾਂ ਨੂੰ ਉਹੀ ਹੁਣ ਲੋਕ ਪੈਸੇ ਨੀ ਦਿੰਦੇ
ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਟੋਰੇ ਨੂੰ
ਉਹ ਰੋਗ ਸੇਮ ਹੀ ਹੈ, ਜਾਣੀ ਕਿ ਚਾਹੇ ਸਾਡੇ ਸਕਿਨ ਦੇ ਰੰਗ ਬੱਕਰੇ ਆ ਪਰ ਹੈਗੀ ਚੀਜ਼ ਇੱਕੋ ਹੀ ਆ। ਪੀ ਬਹੁਤ ਮੈਂ ਨਾ ਇੱਕ ਦੋ ਅਖਬਾਰ ਪੜ੍ਹਦਾ ਹੁੰਦਾ ਸੀਗਾ, ਬਹੁਤ ਵਧੀਆ ਉਹਨਾਂ ਦੇ ਐਡੀਟੋਰੀਅਲ ਹੁੰਦੇ, ਮੈਂ 4-5 ਸਾਲ ਉਹ ਲਵਾਈ ਰੱਖੀ ਆ, ਤੇ ਹੁਣ ਮੇਰਾ ਥੋੜਾ ਅਖਬਾਰ ਤੋਂ ਜਾਂ ਖਬਰਾਂ ਤੋਂ ਨਾ ਰੁਝਾਨ ਪਾਸੇ ਹੋ ਗਿਆ ਤੇ ਮੈਂ ਹੁਣ ਬੰਦ ਕਰਾਈ ਆ। ਮੈਨੂੰ ਵੀ ਦੁੱਖ ਲੱਗ ਰਿਹਾ, ਚਲੋ ਮੈਂ ਸਪੋਰਟ ਨਹੀਂ ਕਰ ਰਿਹਾ ਉਹਨਾਂ ਨੂੰ, ਪਰ ਬਹੁਤ ਘੱਟ ਨੇ ਜਿਹੜੇ ਇੱਦਾਂ ਮਤਲਬ ਮੁੱਲ ਦੀ ਚੀਜ਼, ਨਹੀਂ ਤਾਂ ਤੁਹਾਨੂੰ ਪਤਾ ਹੀ ਆ ਅਖਬਾਰ ਜਿੱਦਾਂ ਬੱਸ ਚੜ੍ਹ ਜਾਂਦੇ ਸੀ ਤਾਂ ਉਹ ਬੰਦੇ ਮਤਲਬ ਅਖਬਾਰ ਮੰਗ, ਜਿਹੜਾ ਬੰਦਾ ਖਰੀਦਦਾ ਸੀ ਉਹਦੇ ਕੋਲ ਤਾਂ ਰਹਿੰਦੀ ਨੀ ਸੀ, ਨਾਲ ਦੇ ਫੜ ਲੈਂਦੇ ਹੁੰਦੇ ਸੀਗੇ, ਆਹ ਪੇਜ ਮੈਨੂੰ ਦੇ ਦੇ ਓਏ, ਆਹ ਪੇਜ ਮੈਨੂੰ ਦੇ ਦੇ, ਹਨਾ ਇੱਕ ਅਖਬਾਰ ਲੈ ਕੇ 15-20 ਜਣਿਆਂ ਨੇ ਪੜ੍ਹਨੀ, ਤੇ ਤਾਂ ਜੀ ਜਿਹੜਾ ਵਸੀਲੇ ਬਦਲ ਚੁੱਕੇ ਨੇ, ਹੁਣ ਜਿਹੜੀਆਂ ਖਬਰਾਂ ਆ ਉਹ ਲਾਈਵ ਲੋਕ ਹੀ ਇੱਕ ਦੂਜੇ ਨੂੰ ਭੇਜੀ ਜਾ ਰਹੇ ਨੇ, ਹੁਣ ਅਖਬਾਰਾਂ ਦੇ ਵਿੱਚ ਤਾਂ ਬਹੁਤ ਲੇਟ ਆਉਂਦੀ ਆ ਖਬਰ, ਤੇ ਉਹਨਾਂ ਤੇ ਹੁਣ ਇੰਨਾ ਯਕੀਨ ਵੀ ਨਹੀਂ ਰਿਹਾ, ਲੋਕ ਆਪਣੀ ਖਬਰ ਆਪ ਹੀ ਦੇਈ ਜਾ ਰਹੇ ਨੇ।
ਝੂਠ ਬਹੁਤ, ਝੂਠ ਬਹੁਤ, ਬਹੁਤ ਗਲਤ। ਤੁਸੀਂ ਦੇਖੋ ਖਬਰ ਦੇ ਵਿੱਚ ਸਿਰਲੇਖ ਜਿਹੜਾ ਆ ਉਹ ਇੰਨਾ ਖਿੱਚ ਪਾਉ ਸਿਰਲੇਖ ਦਿੰਦੇ ਆ ਤੇ ਉਹ ਗੱਲ ਵਿੱਚ ਕੁਝ ਵੀ ਨਹੀਂ ਹੁੰਦੀ।
ਹਾਂਜੀ,
ਯਾਨੀ ਕੱਲ ਹੀ ਉਹਦੇ ਗੁੱਗ ਦਾ ਹਸਪਤਾਲ ਬੰਦ ਕੀਤਾ, ਉਹਨੂੰ ਗ੍ਰਿਫ਼ਤਾਰ ਕੀਤਾ ਨਾ ਪੁਲਿਸ ਨੇ, ਤੇ ਉਹ ਖਬਰ ਦਾ ਸਿਰਲੇਖ ਬਣਾਇਆ ਵਾ, ਵੇਖੋ ਗੁੱਗੂ ਦੀ ਮਾਂ ਨੇ ਪੁਲਿਸ ਬਾਰੇ ਕੀ ਕਹਿਤਾ,
ਲੈ
ਕੀ ਕਹਿ ਦਿੱਤਾ ਵੀ ਉਹਨੇ ਇਹੀ ਕਿਹਾ ਵੀ ਉਹਨੇ ਅਣਜਾਣ ਉਹਨੂੰ ਫੜ ਕੇ ਲੈ ਗਿਆ, ਪਤਾ ਨੀ ਉਹ ਤੇ ਕਿਹੜਾ ਕੇਸ ਪਾ ਦੇਣ, ਕੀ ਕਹਿ ਦਿੱਤਾ,
ਜਾਣਨ ਲਈ ਕਲਿੱਕ ਕਰ,
ਮਤਲਬ ਵੀ ਤੇ ਚਲੋ ਗੁਰੂ ਭਲੀ ਕਰੇ, ਤੇ ਇਸ ਤਰ੍ਹਾਂ ਹੀ ਸੰਸਾਰ ਇਸ ਤਰ੍ਹਾਂ ਹੀ ਚਲੀ ਜਾਂਦਾ, ਸਾਰਾ ਝੂਠੋ ਝੂਠ ਚਤਾਲ ਸੋ ਝੂਠ ਹੀ ਗੁੰਨੀ ਜਾਂਦੇ ਆ ਫਿਰ। ਪਰ ਮਹਾਰਾਜ ਕਹਿੰਦੇ ਕੂੜੀ ਰਾਸ, ਉਹ ਇੱਕ ਹਾਸੇ ਵਾਲੀ ਗੱਲ ਚੇਤੇ ਆ ਗਈ, ਝੂਠ ਦਾ ਮਤਲਬ ਕੂੜ, ਗੁਰਬਾਣੀ ਵਿੱਚ ਕੂੜ ਜਿਆਦਾ ਆਉਂਦਾ ਹੈ ਨਾ, ਕੂੜ ਬੋਲ ਮਰਦਾਰ ਖਾਏ, ਗਬਰੀ ਨੂੰ ਸਮਝਾਉਣ ਜਾਏ, ਤੇ ਉਹ ਢੋਲਣ ਪੈਂਦੇ ਆ ਸੰਤ ਫਤਿਹ ਸਿੰਘ ਹੋਰਾਂ ਦਾ, ਉੱਥੇ ਬਹੁਤ ਆਉਣ ਜਾਣ ਹੁੰਦਾ ਸੀ, ਤੇ ਉੱਥੋਂ ਦਾ ਇੱਕ ਵਕੀਲ ਸੀ, ਵਕੀਲ ਨੇ ਮਕਾਨ ਸੋਹਣਾ ਬਣਾਇਆ, ਤੇ ਉਹ ਸੰਤ ਜੀ ਨੂੰ ਕਹਿੰਦਾ ਜੀ ਮੈਂ ਉੱਤੇ ਬਾਣੀ ਦੀ ਕਿਹੜੀ ਤੁਕ ਲਿਖਾਂ, ਤੇ ਸੰਤ ਜੀ ਤਾਂ ਜੇ ਬੋਲੇ ਨਾ, ਤੇ ਨਾਲ ਸੇਵਾਦਾਰ ਸੀ ਉਹਦੇ ਨਾਲ ਹੀ ਧਰਮ ਸਿੰਘ, ਉਹਦਾ ਪਿੰਡ ਵੀ ਉਹੀ ਢੋਲਣੀ ਸੀਗਾ, ਮੈਂ ਕੀ ਪਹਿਲਾਂ ਕੋਈ ਗਲਤ ਪਿੰਡ ਤੇ ਨੀ ਕਹਿ ਤਾ, ਨਾ ਬੁਲਗੁਲ ਘਾਤ ਨੀ ਕਹਿ ਤਾ, ਢੋਲਣ ਦੇ ਥਾਂ,
ਨਹੀਂ ਨਹੀਂ ਬੁਲਗੁਲ ਕਿਤੇ ਹੈ ਨੀ, ਵਕੀਲ ਉਹ
ਜਗਰਾਓ, ਉਹ ਜਗਰਾਓ ਜਗਰਾਓ ਤਹਿਸੀਲ, ਇਹ ਸੱਚੀ ਗੱਲ ਆ, ਜਗਰਾਓ ਤਹਿਸੀਲ ਦੇ ਵਿਚ ਆ ਉਹ ਪਿੰਡ ਢੋਲਣ, ਤੇ ਗੁਰਦੁਆਰਾ ਵੀ ਆ ਸੰਤ ਫਤਿਹ ਸਿੰਘ ਹੋਰਾਂ ਨੇ ਬਣਾਇਆ, ਤੇ ਉਹ ਵਕੀਲ ਕਹਿੰਦਾ ਜੀ ਮੈਂ ਬਾਣੀ ਦੀ ਤੁਕ ਕਿਵੇਂ ਲਿਖਾਂ, ਤੇ ਸੰਤ ਜੀ ਦੇ ਬੋਲਣ ਤੋਂ ਪਹਿਲਾਂ ਸੇਵਾਦਾਰ ਧਰਮ ਸਿੰਘ ਉਹ ਥੋੜਾ ਜਿਹਾ ਨਾ ਖੱਬੇ ਪੱਖੀ ਵਿਚਾਰਾਂ ਦਾ ਸੀ, ਮਤਲਬ ਮਾਰਕਸਵਾਦੀ ਵਿਚਾਰ, ਤੇ ਉਹ ਪਹਿਲਾਂ ਹੀ ਬੋਲ ਪਿਆ, ਕਹਿੰਦਾ ਲਿਖਦੇ ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਦਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ, ਤੇ ਉਹ ਕਾਰਾਂ ਜੀਪਾਂ ਛਕੜਿਆਂ ਉੱਤੇ ਕੂੜ ਫਿਰੇ ਪ੍ਰਧਾਨ ਵੇਲਾ ਲੋ, ਇਹ ਨਾ 67 ਦੀ ਇਲੈਕਸ਼ਨ ਤੋਂ ਪਹਿਲਾਂ ਨਾ ਖੱਬਿਆਂ ਦੀ ਹਰਕ੍ਰਿਸ਼ਨ ਸਿੰਘ ਸੁਰਜੀਤ ਦੀ ਅਖਬਾਰ ਚੱਲੀ ਸੀ ਡੇਲੀ ਲੋਕ ਲਹਿਰ, ਓਹਦੇ ਵਿਚ ਬੜੀ ਵੱਡੀ ਕਵਿਤਾ ਲਿਖੀ ਸੀ, ਓਹਦੇ ਚ ਇੱਕੋ ਲਾਈਨ ਯਾਦ ਰਹਿ ਗਈ, ਤਾਰਾਂ ਜੀਪਾਂ ਛਕੜਿਆਂ ਉੱਤੇ ਕੂੜ ਫੇਰੇ ਪ੍ਰਧਾਨ ਵੇ ਲਾ ਲੋ।
ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਕਹਿੰਦੇ ਨੇ ਕਿ ਸਾਡੇ ਨਜ਼ਦੀਕ ਹੀ ਹੈ ਜੀ ਪਿੰਡ ਢੋਲਣ, ਤੇ ਹਾਂਜੀ ਇਹਨਾਂ ਨੂੰ ਪਤਾ ਹੋਣਾ। ਤੇ ਤਾਇਆ ਜੀ ਨਰਿੰਦਰ ਰਾਠੌਰ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਰਣਜੀਤ ਸਿੰਘ ਮੁਦਕੀ ਵਾਲੇ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਰਵਿੰਦਰ ਸਿੰਘ ਧਨੀ ਤੁਹਾਡਾ ਭਤੀਜਾ ਇੱਥੋਂ ਸਿਡਨੀ ਤੋਂ ਹੀ ਫਤਿਹ ਬੁਲਾ ਰਿਹਾ, ਤੇ ਇੱਧਰ ਸਾਡੇ ਨਾਲ ਜਗਤਾਰ ਭਾਜੀ ਜੁੜੇ ਨੇ। ਹਾਂਜੀ ਇਹਨਾਂ ਨੇ ਬਹੁਤ ਸੋਹਣਾ ਸੁਨੇਹਾ ਇੱਕ ਤਸਵੀਰ ਦੇ ਉੱਤੇ ਭੇਜਿਆ, ਮੈਂ ਸ਼ੇਅਰ ਕਰਤਾ। ਕਹਿੰਦੇ ਜਦੋਂ ਇਨਸਾਨ ਨੇ ਚੁੱਪ ਰਹਿਣਾ, ਸੁਣਨਾ ਤੇ ਪੜ੍ਹਨਾ ਸਿੱਖ ਲਿਆ ਤਾਂ ਸਮਝੋ ਉਹਦੀ ਜ਼ਿੰਦਗੀ ਵਿੱਚ ਕੁਛ ਵਧੀਆ ਗ੍ਰਹਿਣ ਕਰਨ ਦਾ ਵਕਤ ਆ ਗਿਆ। ਸ਼ੁਭ ਸਵੇਰ ਦੋਸਤੋ ਟੁੱਡੀ।
ਇਹ ਤੇ ਸਿਆਣੇ ਕਹਿੰਦੇ ਨੇ ਵੀ ਜਦੋਂ ਕੋਈ ਬੰਦਾ ਬੋਲਦਾ ਹੈ ਨਾ ਤੇ ਉਹ ਆਪਣੇ ਗਿਆਨ ਜਾਂ ਆਪਣੀ ਜਾਣਕਾਰੀ ਨੂੰ ਦੁਹਰਾਉਂਦਾ ਹੈ, ਤੇ ਜਦੋਂ ਬੰਦਾ ਸੁਣਦਾ ਹੈ ਉਹਦੇ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ, ਗਿਆਨ ਨੂੰ ਅਰਜਿਤ ਕਰਦਾ ਹੈ
ਜੀ। ਤਾਇਆ ਜੀ ਗੁਰਨਾਮ ਸਿੰਘ ਭੁੱਲਰ ਹੋਣਾ ਨੇ ਸਤਿ ਸ੍ਰੀ ਅਕਾਲ ਬੁਲਾਈ। ਅੱਜ ਸਵੇਰੇ ਨਾ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਸਤਰਾਂ ਦੀ ਗੱਲ ਕਰ ਰਹੇ ਸੀ, ਸ਼ਾਸਤਰਾਂ ਦੀ ਨਾਗਣੀ ਦੀ, ਤੇ
ਸ਼ਸਤਰ ਤੇ ਸ਼ਾਸਤਰਾਂ ਦਾ ਆਪਸ ਵਿੱਚ ਇੱਕ ਕੰਨੇ ਦਾ ਹੀ ਫਰਕ ਹੈ, ਲੋਕੀ ਭੁਲੇਖਾ ਕਰ ਰਹੇ ਆ। ਹਾਂਜੀ
ਤੇ ਉਹਦੇ ਵਿੱਚ ਮੈਂ ਦੱਸਿਆ ਸੀਗਾ ਵੀ ਸਿੱਖਾਂ ਨੂੰ ਜਿਹੜੀ ਆ ਗੁਰੂ ਸਾਹਿਬ ਨੇ ਜਿਹੜੀ ਬਖਸ਼ ਦਿੱਤੀ ਆ ਉਹਦੇ ਵਿੱਚ ਹੈ ਕਿ ਸ਼ਸਤਰ ਦੀ ਰਿਸਪੈਕਟ ਕਰਨੀ ਆ, ਪੂਜਾ ਕਰਨੀ ਆ। ਤੇ ਉਹ ਕਹਿੰਦੇ ਨੇ ਕਿ ਬਹੁਤ ਵਧੀਆ ਵਿਚਾਰ ਸੀ ਅਸੀਂ ਸੁਣਿਆ ਭਾਜੀ, ਕਹਿੰਦੇ ਇੰਡੀਅਨ ਆਰਮੀ ਵਿੱਚ ਹਥਿਆਰਾਂ ਦੀ ਪੂਜਾ ਹੁੰਦੀ ਹੈ, ਜਿਹੜੀ ਸਿੱਖ ਫੌਜ ਗੁਰੂ ਗ੍ਰੰਥ ਸਾਹਿਬ ਅੱਗੇ ਹਥਿਆਰ ਰੱਖ ਕੇ ਅਰਦਾਸ ਕਰਦੇ ਹਨ ਅਤੇ ਹਿੰਦੂ ਫੌਜ ਦੇਵੀ ਮਾਤਾ ਅੱਗੇ ਰੱਖ ਕੇ ਪੂਜਾ ਕਰਦੇ ਹਨ। ਬਾਕੀ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਤੇ ਚਲੋ ਸਾਡੇ
ਸੋਹਣੀ ਜਾਣਕਾਰੀ
ਸਾਡੇ ਗਿਆਨ ਚ ਵਾਧਾ।
ਆਪਾਂ ਵੀ ਵੇਖੋ ਗੁਰਦੁਆਰਿਆਂ ਦੇ ਵਿੱਚ ਵੇਖ ਲੋ ਸ਼ਸਤਰ ਮਹਾਰਾਜ ਦੇ ਅੱਗੇ ਸ਼ਸਤਰ ਸਜਾਏ ਹੁੰਦੇ ਆ।
ਜੀ 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 ਹਾਂਜੀ ਉਹ ਇੱਥੋਂ ਤੱਕ ਤਾਇਆ ਜੀ ਦੇਖੋ ਆਪਾਂ ਘਰੇ ਵੀ ਕਿਰਪਾਨਾਂ ਰੱਖੀ ਹੁੰਦੀ ਆ ਜਾਂ ਜਿਹੜੇ ਕੋਈ ਸ੍ਰੀ ਸਾਹਿਬ ਰਹਿ ਗਏ ਅਸੀਂ ਉਹਨਾਂ ਨੂੰ ਬੜੀ ਸਾਂਭ ਸੰਭਾਲ ਨਾਲ ਰੱਖਦੇ ਹਾਂ ਕਿਉਂਕਿ ਸਾਨੂੰ ਏਦਾਂ ਲੱਗਦਾ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਖਸ਼ੀਆਂ ਹੋਈਆਂ ਨੇ, ਉਹਨਾਂ ਦੇ ਹਥਿਆਰ ਨੇ ਤੇ ਅਸੀਂ ਜਿਹੜੇ ਏਦਾਂ ਲਹਿਰਾਈ ਜਾਣੇ ਸ਼ਾਸਤਰ ਲੈ ਕੇ ਘੁੰਮੇ ਜਾਣੇ, ਈਵਨ ਕਿ ਜਿਹੜੇ ਮਾਡਰਨ ਹਥਿਆਰ ਹੈ ਪਿਸਤੌਲ ਪਾ ਕੇ ਘੁੰਮੇ ਜਾਣਾ, ਵਿਆਹਾਂ ਦੇ ਵਿੱਚ ਬਰਾਤਾਂ ਦੇ ਵਿੱਚ ਟੈਂਟ ਪਾੜੀ ਜਾਣੇ ਗੋਲੀਆਂ ਚਲਾ ਚਲਾ ਕੇ, ਇਹ ਮਤਲਬ ਇਸ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਜਾਣੀ ਕਿ ਪਾਵਰ ਦੀ ਦੁਰਵਰਤੋਂ ਕਰਨ ਤੋਂ ਰੋਕਣ ਲਈ ਗੁਰੂ ਸਾਹਿਬ ਨੇ ਇਹ ਸਾਨੂੰ ਪ੍ਰਣਾਲੀਆਂ ਦਿੱਤੀਆਂ ਜਾਂ ਸਿਸਟਮ ਦਿੱਤੇ ਨੇ।
ਮਤਲਬ ਸ਼ਕਤੀ ਨੂੰ ਸੰਜਮ ਵਿੱਚ ਕਿਵੇਂ ਰੱਖਿਆ ਜਾਵੇ ਗੁਰੂ ਸਾਹਿਬ ਨੇ ਸਿਖਾਇਆ, ਕਿਉਂਕਿ ਪਾਵਰ ਮੀਨ ਸ਼ਕਤੀ। ਸ਼ਕਤੀ ਜਦੋਂ ਵੀ ਮਨੁੱਖ ਚ ਆਉਂਦੀ ਆ ਉਹ ਮਨੁੱਖ ਨੂੰ ਕਰਪਟ ਕਰਦੀ ਆ, ਤੇ ਐਬਸੋਲਿਊਟ ਪਾਵਰ ਕਰਪਟਸ ਐਬਸੋਲਿਊਟਲੀ। ਹਾਂਜੀ ਸੰਪੂਰਨ ਸ਼ਕਤੀ ਸੰਪੂਰਨਤਾ ਨਾਲ ਭ੍ਰਿਸ਼ਟ ਕਰਦੀ ਹੈ ਮਨੁੱਖ ਨੂੰ, ਤੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਕਿ ਭਾਈ ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਕੋ ਐਸਾ ਭਗਤ ਸਦਾਏ। ਤੇ ਉਹਨੂੰ ਭਗਤ ਕਿਹਾ ਗਿਆ ਜਿਹੜਾ ਸ਼ਕਤੀ ਹੁੰਦਿਆਂ ਹੋਇਆਂ ਵੀ ਸ਼ਕਤੀ ਦਾ ਦੁਰਉਪਯੋਗ ਨਾ ਕਰੇ। ਤੇ ਗੁਰੂ ਹਰ ਰਾਏ ਸਾਹਿਬ ਦੀ ਸਾਡੇ ਸਾਹਮਣੇ ਮਿਸਾਲ ਆ ਨਾ ਵੀ ਜਦੋਂ ਉਹਨਾਂ ਦੇ ਚੋਲੇ ਦੇ ਲੱਗ ਕੇ ਤੇ ਫੁੱਲ ਟੁੱਟ ਗਿਆ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਜਦੋਂ ਵੱਡੇ ਚੋਲੇ ਪਾਈਏ ਤੇ ਸੰਭਾਲ ਕੇ ਤੁਰਨ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਤੇ ਉਹ ਸਾਰੀ ਉਮਰ ਆਪਣਾ ਚੋਲਾ ਕਹਿੰਦੇ ਨੇ ਟੰਗ ਕੇ ਤੁਰਦੇ ਰਹੇ, ਬੜੀ 2200 ਘੋੜ ਸਵਾਰ ਤਿਆਰ ਬਰ ਤਿਆਰ ਫੌਜੀ ਸਿੱਖ ਕੋਲ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਹਕੂਮਤ ਨਾਲ ਲੜਾਈ ਨਹੀਂ ਹੋਣ ਦਿੱਤੀ। ਇਹ ਸਾਡੇ ਸਾਹਮਣੇ
ਸਬਰ ਤੇ ਸੰਤੋਖ ਦੀ ਗੱਲ ਹੈ ਜਿਹੜੀ ਤੁਸੀਂ ਕਹੀ ਨਾ ਵੀ ਸ਼ਕਤੀ ਹੁੰਦੇ ਹੋਏ ਵੀ ਉਹਦਾ ਦੁਰਉਪਯੋਗ ਨਹੀਂ ਹੋਣ ਦਿੱਤਾ, ਤੇ ਦੂਜੇ ਪਾਸੇ ਇਹ ਹੈ ਵੀ ਮੋਰਲਿਆਂ ਨੂੰ ਵੀ ਪਤਾ ਸੀ ਵੀ ਇਹਨਾਂ ਕੋਲ 1200 ਘੋੜ ਸਵਾਰ 2200
ਸ਼ਾਇਦ ਜਦੋਂ ਤੁਸੀਂ ਸੰਤੋਖ ਦੀ ਗੱਲ ਕਰਦੇ ਹੋ ਥੋੜਾ ਜਿਹਾ ਵਿਆਖਿਆ ਕਰ ਦਿਆ ਕਰੋ, ਕੋਈ ਨਾ ਕੋਈ ਹੋ ਸਕਦਾ ਇਹੋ ਜਿਹਾ ਜੋ ਸੰਤੋਖ ਮੈਨੂੰ ਹੀ ਨਾ ਸਮਝ ਲਓ ਵੀ ਕਹਿੰਦੀ ਮੇਰੀ ਸ਼ਕਤੀ।
ਠੀਕ ਹੈ ਤਾਇਆ ਜੀ
ਸਪਸ਼ਟ ਕਰ ਦਿਆ ਕਰੋ ਵੀ ਸਿਰਫ ਨਾ ਹੀ ਆ,
ਨਾ ਹੀ ਹੈ ਸੰਤੋਖ ਹੈ ਨੀ ਕੋਈ ਇਹਦੇ ਚ
ਸੰਤੋਖ। ਉਹ ਕਹਿੰਦੇ ਨੇ ਬਚਪਨ ਦੇ ਵਿੱਚ ਹੀ ਜਦੋਂ ਮਾਤਾ ਨੇ ਆਵਾਜ਼ ਕਰ ਬੇਸੰਤੋਖਿਆ, ਤੇ ਉਹ ਜਦੋਂ ਬੇਸੰਤੋਖਿਆ ਆ ਗਿਆ ਫਿਰ ਸੰਤੋਖ ਉੱਥੇ ਕਿੱਥੇ ਰਹਿਣਾ।
ਠੀਕ ਹੈ ਜੀ ਤੇ ਆਪਣੇ ਅੰਕਲ ਦਰਸ਼ਨ ਸਿੰਘ ਮਾਂਗਟ ਹੁਣੀ ਜੁੜੇ ਨੇ ਸਿਡਨੀ ਤੋਂ, ਤੇ
ਬੰਦਾ ਤੇ ਸ਼ਰੀਫ ਤੇ ਸਿਆਣਾ ਬੰਦਾ, ਸ਼ਰੀਫ ਤੇ ਸਿਆਣਾ ਬੰਦਾ।
ਠੀਕ ਠੀਕ ਤੁਹਾਡੇ ਕਹਿ ਲੋ ਕਿ ਹਮ ਉਮਰ ਨੇ, ਤੇ ਕਹਿੰਦੇ ਨੇ ਕਿ ਗਿਆਨੀ ਜੀ ਕਹਿੰਦੇ 85 ਦੇ ਵਿੱਚ ਮੇਨ ਰੀਜ਼ਨ ਇਹ ਸੀਗਾ ਕਿ ਪੂਰੇ ਐਡੀ ਵੱਡੀ ਪੰਜਾਬੀ ਕਮਿਊਨਿਟੀ ਹੈ ਨਹੀਂ ਸੀ, ਸਿਰਫ ਟੈਕਸੀ ਡਰਾਈਵਰ ਹੀ ਸੀ
ਬਿਲਕੁਲ,
ਤੇ ਉਹ ਉਦਾਂ ਵੀ ਦੋ ਜਾਂ ਤਿੰਨ ਕਹਿੰਦੇ ਰੈਸਟੋਰੈਂਟ ਹੁੰਦੇ ਸੀ ਵੀ ਪਰ ਪ੍ਰੋਗਰਾਮ ਤੁਹਾਡਾ ਵਧੀਆ ਚੱਲ ਰਿਹਾ ਤੇ ਚਲੋ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਬੜਾ ਚੰਗਾ ਲੱਗਿਆ। ਹਰੀਸ਼ ਅਰੋੜਾ ਜੀ ਵੀ ਪ੍ਰੋਗਰਾਮ ਚ ਆ ਗਏ ਨੇ ਤੇ ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਭੇਜ ਰਹੇ ਨੇ ਤੇ ਬਾਕੀ ਕਹਿੰਦੇ ਕਿ ਅਮਨਦੀਪ ਬਾਈ ਜੀ ਗਿਆਨੀ ਜੀ ਨੂੰ ਗਿਆਨੀ ਜੀ ਕਿੰਨਾ ਕੁਛ ਸਾਂਭੀ ਬੈਠੇ ਨੇ ਤੇ ਥੋੜੀ ਜਿਹੀਆਂ ਗੱਲਾਂ ਵਿਚ ਕਿੰਨਾ ਕੁਛ ਕਹਿ ਜਾਂਦੇ ਨੇ ਬਹੁਤ ਡੂੰਘਾ ਮਤਲਬ ਨਿਕਲਦਾ ਤੇ ਇਹਨਾਂ ਨੇ ਜਿਵੇਂ ਕਿ ਰਾਜੀਵ ਗਾਂਧੀ ਬਾਰੇ ਅਮਿਤਾਭ ਬਾਰੇ ਇਹਨਾਂ ਨੇ ਬਸ ਦੋ ਅੱਖਰਾਂ ਚ ਸਾਰਾ ਕੁਛ ਸਮੇਟ ਦਿੱਤਾ ਤੇ ਚੰਗੀ ਗੱਲ ਹੈ। ਗਿਆਨੀ ਜੀ ਕੱਲ ਨਾ ਆਪਾਂ ਜੌਬ ਦੀ ਗੱਲ ਕੀਤੀ ਸੀ ਤੇ ਸਾਡੇ ਨਾਲ ਸਾਂਝ ਪਾਈ ਆ ਸਾਡੇ ਤੁਹਾਡੇ ਹਮ ਉਮਰ ਨੇ ਰੂਪਰਾ ਜੀ ਵੁੱਡ ਕਰਾਫਟ ਤੋਂ ਤੇ ਤੁਸੀਂ ਜਾਣਦੇ ਹੋਵੋਗੇ ਉਹਨਾਂ ਨੂੰ ਤੇ ਉਹ ਵੀ ਰੂਪਰਾ ਜੀ ਕਹਿੰਦਾ ਉਹਨਾਂ ਨੂੰ ਸਾਡੇ ਨਾਲ ਪਾਕਿਸਤਾਨ ਗਏ ਸੀ ਹੁਣੇ ਨਨਕਾਣਾ ਸਾਹਿਬ
ਇੱਥੇ ਮੇਰੇ ਨੇੜੇ ਹੀ ਬੜੇ ਪੁਰਾਣੇ ਸੱਜਣ ਪਰਮਜੀਤ ਸਿੰਘ ਰੂਪਰਾ ਨੇ ਇੱਕ ਸਰਵਣ ਸਿੰਘ ਰੂਪਰਾ ਨੇ
ਮੇਰਾ ਖਿਆਲ ਪਰਮਜੀਤ ਸਿੰਘ ਨੇ ਉਹ ਸੁਣਦੇ ਹੋਣੇ ਆ ਤੇ ਜ਼ਰੂਰ ਮੈਸੇਜ ਭੇਜਣਗੇ ਤੇ ਉਹ ਉਹਨਾਂ ਨੇ ਕੱਲ ਦਾ ਪ੍ਰੋਗਰਾਮ ਸੁਣਿਆ ਤੇ ਕੱਲ ਆਪਾਂ ਜੌਬਾਂ ਦੇ ਬਾਰੇ ਗੱਲ ਕਰਦੇ ਸੀ ਵੀ ਆਪਾਂ ਜੌਬ ਨੂੰ ਜੇ ਅਸੀਂ ਸੁਚੱਜੇ ਢੰਗ ਨਾਲ ਕਰੀਏ ਤਾਂ ਠੀਕ ਰਹਿੰਦਾ ਉਹਦੇ ਐਥਿਕ ਹੋਣੇ ਚਾਹੀਦੇ ਤੇ ਉਹ ਕਹਿੰਦੇ ਵੀ ਜਿਹੜੀ ਤੁਸੀਂ ਗੱਲ ਕੀਤੀ ਸੀ ਉਹ ਵੀ ਸਹੀ ਸੀ ਜਦੋਂ ਮੈਂ ਕਹਿੰਦੇ ਆਸਟ੍ਰੇਲੀਆ ਆਇਆ ਤਾਂ ਮੈਂ ਆਪਣੀ ਜੌਬ ਏਦਾਂ ਕੀਤੀ ਜਿੱਦਾਂ ਮੈਂ ਆਪਣੇ ਘਰ ਕਰਦਾ ਹੁੰਦਾ ਆ ਘਰ ਦੀ ਜੌਬ ਹੈ ਤੇ ਕੋਈ ਬਹੁਤ ਘੱਟ ਮੈਂ ਬ੍ਰੇਕ ਲੈਂਦਾ ਹੁੰਦਾ ਸੀ ਮੈਂ ਉਦ ਤੱਕ ਨਹੀਂ ਸੀ ਬ੍ਰੇਕ ਲੈਂਦਾ ਹੁੰਦਾ ਜਦ ਤੱਕ ਮੈਨੂੰ ਦਿੱਤੀ ਉਹ ਜੌਬ ਮੇਰੀ ਮੁੱਕ ਨਹੀਂ ਸੀ ਜਾਂਦੀ ਤੇ ਉਹ ਕਹਿੰਦੇ ਵੀ ਮੇਰਾ ਬੌਸ ਮੈਨੂੰ ਬਹੁਤ ਪਸੰਦ ਕਰਦਾ ਸੀ ਤੇ ਦੋ ਮਹੀਨਿਆਂ ਦੇ ਵਿੱਚ ਹੀ ਉਹਨੇ ਮੈਨੂੰ ਫੋਰਮੈਨ ਬਣਾ ਦਿੱਤਾ ਤੇ ਵਰਕਸ਼ਾਪ ਦੀ ਚਾਬੀ ਦੇ ਦਿੱਤੀ ਸੀ ਤੇ ਇਹੋ ਜਿਹਾ ਬਹੁਤ
ਪਰਮਜੀਤ
ਸਿੰਘ ਰੂਪਰਾ ਹੁਣੇ ਆ ਤੇ ਇਹਨਾਂ ਨੇ ਮਤਲਬ ਉਹ ਹਾਮੀ ਭਰੀ ਆ ਤੇ ਇਹੀ ਆਪਾਂ ਕੱਲ ਪ੍ਰੋਗਰਾਮ ਚ ਕੀਤਾ ਐਥਿਕਸ ਦੀ ਵੀ ਆਪਾਂ ਜੌਬਾਂ ਕਰੀਏ ਤੇ ਤਸੱਲੀ ਬਖਸ਼ ਕਰੀਏ ਹੱਕ ਦੀ ਕਮਾਈ ਲਈਏ ਵੀ ਆਪਾਂ ਹੱਕ ਮੋੜੀਏ ਜਿਹੜੇ ਆਪਾਂ ਪੈਸੇ ਲੈ ਰਹੇ ਹਾਂ ਆਪਣੇ ਇੰਪਲੋਇਰ ਤੋਂ
ਬਿਲਕੁਲ
ਤੇ ਤਾਂ ਉਹ ਵੀ ਦੇਖਦਾ ਹੁੰਦਾ ਉਹਨੂੰ ਵੀ ਪਤਾ ਹੁੰਦਾ ਆ ਵੀ ਕਿਹੜਾ ਬੰਦਾ ਕੰਮ ਵਾਲਾ ਤੇ ਕਿਹੜਾ ਨਹੀਂ ਕੰਮ ਵਾਲਾ। ਖੈਰ ਅਰਸ਼ ਮੱਲੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹਰਜਿੰਦਰ ਸਿੰਘ ਘੁੰਮਣ ਜੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਬਸੀ ਪਠਾਣਾ ਤੋਂ। ਸੋ ਤਾਇਆ ਜੀ ਹੁਣ ਪੰਜਾਬ ਦੀ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਤੁਸੀਂ ਜਾਣੋ ਕਿ ਕੀ ਹੋ ਰਿਹਾ ਅਕਾਲੀ ਦਲ ਦੇ ਵਿੱਚ ਨਿਊਜ਼ ਦਈਏ ਤੁਹਾਨੂੰ
ਉਹ ਤੇ ਤੁਸੀਂ ਜਿਵੇਂ ਦੱਸਿਆ ਸੀ ਨਾ ਕੋਈ ਸਮਾਂ ਪਹਿਲਾਂ ਹੋਣਾ ਕੀ ਹੈ ਬਈ ਹਰ ਕੋਈ ਬੰਦਾ ਉੱਠ ਕੇ ਆਪਣਾ ਅਕਾਲੀ ਦਲ ਸਾਜ ਲੈਂਦਾ ਤੇ ਤੁਸੀਂ ਨਿਊਜ਼ ਦੱਸ ਦਿਓ ਪਹਿਲਾਂ ਆਪਾਂ ਨਿਊਜ਼ ਤੇ ਗੱਲ ਕਰ ਲਈ
ਨਹੀਂ ਨਹੀਂ ਨਿਊਜ਼ ਇਹੀ ਆ ਵੀ ਵੱਖਰੇ ਵੱਖਰੇ ਅਕਾਲੀ ਦਲ ਹੁਣ ਬਣ ਰਹੇ ਨੇ ਉਹੀ ਦੌਰ ਫੇਰ ਆ ਗਿਆ ਏ ਬੀ ਸੀ ਡੀ ਕਹਿੰਦੇ ਹੁਣ ਤੁਸੀਂ ਨੰਬਰ ਲਾਉਣੇ ਸ਼ੁਰੂ ਕਰੋ ਪੀ ਬੀ ਜ਼ੀਰੋ ਇੱਕ ਅਕਾਲੀ
ਜੇਮਸ ਬੌਂਡ ਤੇ ਉਹ ਸਾਡੇ ਹੈਡ ਪ੍ਰਚਾਰਕ ਹੁੰਦੇ ਸੀ ਸ਼੍ਰੋਮਣੀ ਕਮੇਟੀ ਚ ਗਿਆਨੀ ਪੂਰਨ ਸਿੰਘ ਬੜੇ ਜਬਰਦਸਤ ਬੁਲਾ ਰਹੇ ਸੀ ਤੇ ਉਹ ਗੱਲ ਚ ਹਰ ਵੇਲੇ ਪਿਸਤੌਲ ਪਾ ਕੇ ਰੱਖਦੇ ਹੁੰਦੇ ਸੀ ਤੇ ਸਾਈਕਲ ਉਹਨਾਂ ਦੇ ਕੋਲ ਹੁੰਦਾ ਸੀ ਤੇ ਮਤਲਬ ਵੀ ਚਾਹ ਦਾ ਕੱਪ ਵੀ ਜੇ ਕੋਈ ਤਿਆਰੇ ਤੇ ਪੀ ਲੈਣਾ ਤੇ ਬੜਾ ਬਾਅਦ ਚ ਪਤਾ ਲੱਗਿਆ ਵੀ ਉਹਨਾਂ ਦੀ ਬੜੀ ਸ਼ਾਨਦਾਰ ਕੋਠੀ ਸੀ ਅੰਮ੍ਰਿਤਸਰ ਤੇ ਨੰਗਲ ਪਿੰਡ ਦੇ ਸੀ ਸਾਡੇ ਗੁਆਂਢ ਨੰਗਲ ਚ ਵੀ ਕੋਈ ਪਿਤਾ ਪੁਰਖੀ ਜ਼ਮੀਨ ਸੀ ਤੇ ਉਹਨਾਂ ਨੇ ਫਾਰਮ ਬਣਾਇਆ ਸੀ ਯੂਪੀ ਚ ਪਰ ਕੰਜੂਸ ਬੜੇ ਸੀ ਤੇ ਉਹ ਸਾਡੇ ਸਾਥੀ ਹੁੰਦੇ ਸੀ ਇੱਕ ਦਰਸ਼ਨ ਸਿੰਘ ਮਜਬੂਰ 83 ਚ ਮਾਰਤਾ ਉਹਨਾਂ ਨੂੰ ਜੇਲ੍ਹ ਚ ਉਹ ਉਹਨਾਂ ਨੂੰ ਕਹਿੰਦੇ ਨੇ 009 ਬਾਬਾ ਪਿਸਤੌਲ ਵਾਲਾ ਜੇਮਸ ਬੌਂਡ 007 ਬਾਬਾ ਪੰਜਾਬ ਉਹਨੇ 009 ਬਾਬਾ ਪਿਸਤੌਲ ਵਾਲਾ ਉਹਦਾ ਨਾਂ ਰੱਖਿਆ ਹੁੰਦਾ ਸੀ।
ਬਾਦਲਾਂ ਤੋਂ ਮੁਕਤ ਕਰਵਾਉਣਾ ਜ਼ਰੂਰੀ
ਬੜੀ ਚੰਗੀ ਗੱਲ ਆ ਕਰਵਾਓ
ਇਹਨਾਂ ਤੋਂ ਕੌਣ ਮੁਕਤ ਕਰਵਾਊਗਾ
ਇਹਨਾਂ ਤੋਂ ਵੀ ਕੋਈ ਆਜੂਗਾ ਜੇ ਤੇ ਪਹਿਲਾਂ ਹੋਣ ਵਾਲਿਆਂ ਤੋਂ ਇਹ ਮੁਕਤ ਕਰਵਾ ਸਕੇ ਤੇ ਫੇਰ ਅਗਲਾ ਆਉਣ ਵਾਲਾ ਇਹਨਾਂ ਤੋਂ ਮੁਕਤ ਕਰਵਾ ਲੂ ਤੇ ਉਹ ਬਸ ਇਹ ਹੈ ਵੀ ਦੇਖੋ ਜੀ ਮਹੰਤਾਂ ਕੋਲੋਂ ਗੁਰਦੁਆਰੇ ਖੋਏ ਵੀ ਉਹ ਗਲਤ ਸੀਗੇ ਵੀ ਠੀਕ ਆ ਕੀ ਓਹਨੂੰ ਕਹਿੰਦੇ ਨੇ ਵੀ ਓਦੋ ਇੱਕ ਮਹੰਤ ਗਲਤ ਸੀ ਤੇ ਹੁਣ ਕਿੰਨੇ ਮੈਂਬਰ ਹੁੰਦੇ, ਹੁਣ ਕੀ ਗਰੰਟੀ ਆ ਵੀ ਪ੍ਰਧਾਨ ਸਕੱਤਰ ਤੇ ਕਮੇਟੀ ਮੈਂਬਰ ਸਾਰੇ ਸਹੀ ਨੇ? ਕਿਉਂਕਿ ਸਾਰੇ 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 ਸੰਤ ਮਹੰਤ ਗਲਤ ਨੀ ਸੀ ਤੇ ਸਾਰੇ ਪ੍ਰਧਾਨ ਸਕੱਤਰ ਸਹੀ ਨੀ ਹੈਗੇ, ਤੇ ਓਦੋਂ ਵੀ ਗਲਤ ਹੈਗੇ ਸੀ ਤੇ ਅੱਜ ਵੀ ਗਲਤ ਹੈਗੇ ਆ। ਪਰ ਅੱਜ ਇੱਕ ਚੋਇਸ ਹੈਗੀ ਆ ਸਿੱਖਾਂ ਕੋਲ ਵੀ ਉਹ 5 ਸਾਲ ਬਾਅਦ ਉਹਨਾਂ ਨੂੰ ਮੌਕਾ ਆਉਂਦਾ ਆ ਵੀ ਜੇ ਉਹਨਾਂ ਉਹ ਮੌਜੂਦਾ ਪ੍ਰਬੰਧਕਾਂ ਤੋਂ ਸੰਤੁਸ਼ਟ ਨਹੀਂ ਹੈਗੇ ਤੇ ਉਹ ਪ੍ਰਬੰਧਕ ਬਦਲ ਸਕਦੇ ਆ ਆਪਣੀ ਵੋਟ ਨਾਲ ਬਿਨਾਂ ਲੜਾਈ ਝਗੜੇ ਤੋਂ। ਮਹੰਤਾਂ ਦਾ ਇਹ ਸੀ ਵੀ ਉਹ ਪੀੜੀ ਦਰ ਪੀੜੀ ਜਿਹੜਾ ਗੁਰੂ ਹੈ ਉਹਨੇ ਉਹਦੇ ਚੇਲੇ ਨੇ ਗਾਂਹ ਗੱਦੀ ਤੇ ਬਹਿਣਾ, ਉਹਦੇ ਚੇਲੇ ਨੇ ਗਾਂਹ ਬਹਿਣਾ ਤੇ ਜਨਤਾ ਦਾ ਸਿੱਖਾਂ ਦਾ ਸੰਗਤ ਦਾ ਪ੍ਰਬੰਧ ਵਿੱਚ ਕੋਈ ਦਖਲ ਨਹੀਂ ਸੀ ਹੁੰਦਾ। ਹੁਣ ਹਰ ਸਿੱਖ ਦਾ ਜਿਹੜਾ ਹੈ ਉਹ ਆਪਣੀ ਵੋਟ ਰਾਹੀਂ ਪ੍ਰਬੰਧ ਵਿੱਚ ਦਖਲ ਦੇ ਸਕਦਾ, ਪ੍ਰਬੰਧ ਬਦਲ
ਸਕਦਾ। ਬਿਨਾਂ ਲੜਾਈ ਝਗੜੇ ਤੋਂ ਖੂਨ ਖਰਾਬੇ ਤੋਂ ਬਦਲਿਆ ਜਾ ਸਕਦਾ, ਪਰ ਜਿਹੜੇ ਡੇਰੇ ਚੱਲ ਰਹੇ ਨੇ ਅੱਜ ਕੱਲ ਉਹ ਉੱਥੇ ਇਹੀ ਸਮੱਸਿਆ ਆ ਰਹੀ ਹੈ ਨਾ, ਗਾਂ ਗੱਦੀਆਂ ਦੀਆਂ ਸਮੱਸਿਆ ਆ ਰਹੀਆਂ ਨੇ ਉੱਥੇ ਵੀ।
ਹਾਂ ਉੱਥੇ ਵੀ ਹਰ ਇੱਕ ਡੇਰੇ ਤਕਰੀਬਨ ਹਰ ਇੱਕ ਨਹੀਂ, ਚਲੋ ਬਹੁਤਿਆਂ ਡੇਰਿਆਂ ਬਾਰੇ ਇਹੋ ਹੀ ਘੁਸਰ ਮੁਸਰ ਹੋਣ ਲੱਗ ਪੈਂਦੀ ਹੈ ਜੀ। ਹੁਣ ਵਾਲੇ ਮਹੰਤ ਨੇ ਪਹਿਲੇ ਮਹੰਤ ਨੂੰ ਐਂ ਕੀਤਾ, ਪਹਿਲੇ ਮਹੰਤ ਨੂੰ ਐਂ ਰਾਹ ਚੋਂ ਹਟਾਇਆ, ਇਹੋ ਜਿਹੀਆਂ ਗੱਲਾਂ ਬਾਤਾਂ ਨਿੱਜੀ ਡੇਰਿਆਂ ਉੱਪਰ ਵੀ ਹੋ ਜਾਂਦੀਆਂ। ਫਿਰ ਇੱਕ ਸੰਤ ਜੀ ਚਾਲੇ ਪਾ ਜਾਂਦੇ ਆ ਤੇ ਫਿਰ ਉਹਦੇ ਜਿੰਨੇ ਚੇਲੇ ਹੁੰਦੇ ਆਉਂਦੀਆਂ ਉਹਦੀਆਂ ਗਾਂਹ ਬ੍ਰਾਂਚਾਂ ਬਣ ਜਾਂਦੀਆਂ। ਉਹ ਜੋ ਸੰਤ ਨੇ ਕੰਮ ਸ਼ੁਰੂ ਕੀਤਾ ਹੁੰਦਾ ਆ ਧਰਮ ਪ੍ਰਚਾਰ ਦਾ, ਗੁਰਬਾਣੀ ਪ੍ਰਸਾਰ ਦਾ, ਲੋਕ ਸੇਵਾ ਦਾ, ਉਧਰੋਂ ਹਟ ਕੇ ਫਿਰ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਾਸਤੇ ਆਪਣੀ ਆਪਣੀਆਂ ਜਿਹੜੀ ਸ਼ਕਤੀਆਂ ਉਹਦਾ ਦਾ ਦੁਰਉਪਯੋਗ ਕਰਨ ਲੱਗ ਪੈਂਦੇ ਨੇ। ਸੋ ਇਸ ਤਰ੍ਹਾਂ ਗੱਲ ਤਾਂ ਚੱਲਦੀ ਹੈ ਸ਼ੁਰੂ ਦੇ ਵਿੱਚ ਬਹੁਤ ਚੰਗੀ, ਪਰ ਸਮੇਂ ਨਾਲ ਆਣ ਕੇ ਫਿਰ ਉਹਦੇ ਵਿੱਚ ਵਿਗਾੜ ਆ ਜਾਂਦੇ ਨੇ। ਹੁਣ ਇੱਕ ਸਦੀ ਹੋ ਗਈ ਆ, ਮਿਡ ਨਵੰਬਰ 15 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਜੂਦ ਵਿੱਚ ਆਈ ਸੀ
ਜੀ।
ਫਿਰ ਗੁਰਦੁਆਰੇ ਲੈਣ ਲੈ ਕੇ ਕਮੇਟੀ ਨੂੰ ਦੇਣ ਲਈ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਸੀ। ਫਿਰ ਕਿਵੇਂ ਕਿੰਨਾ ਅੰਗਰੇਜ਼ੀ ਸਰਕਾਰ ਨਾਲ ਲੜਾਈ, ਜੇਲਾਂ ਭਰੀਆਂ, ਇਹਨਾਂ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ, ਬਹੁਤ ਕੁਝ ਹੋਇਆ। ਤੇ ਚੱਲਦੇ ਚੱਲਦੇ ਹੁਣ ਇੱਕ ਸਦੀ ਦਾ ਸਮਾਂ ਬਹੁਤ ਹੁੰਦਾ ਆ, 5 ਪੀੜੀਆਂ ਮੁੱਕ ਜਾਂਦੀਆਂ ਨੇ ਇੱਕ ਸਦੀ ਦੇ ਵਿੱਚ, ਤੇ ਨਿਘਾਰ ਤੇ ਕਮਜ਼ੋਰੀਆਂ ਹਰ ਥਾਂ ਆ ਸਕਦੀਆਂ ਨੇ ਤੇ ਉਹਨਾਂ ਨੂੰ ਸਿੱਖ ਜਿਹੜਾ ਹੈ ਉਹ ਆਪਣੀ ਵੋਟ ਦੇ ਨਾਲ ਬਦਲ ਸਕਦਾ, ਸੁਧਾਰ ਲਿਆ ਸਕਦਾ। ਵੈਲਕਮ, ਇਹ ਡੈਮੋਕਰੇਸੀ ਹੈ। ਤੇ ਬੇਖਾ ਸਿੱਖਾਂ ਦੇ ਹੀ ਆ ਹਿੱਸੇ ਆਇਆ ਵੀ ਜਿਨ੍ਹਾਂ ਨੇ 5 ਸਾਲ ਲੜ ਕੇ 500 ਕੁਰਬਾਨੀਆਂ ਦੇ ਕੇ ਵੋਟ ਦਾ ਅਧਿਕਾਰ ਲਿਆ। ਹੋਰ ਕਿਸੇ ਵੀ ਧਰਮ ਦੇ ਬਾਰੇ ਆਪਾਂ ਨੂੰ ਨਹੀਂ ਜਾਣਕਾਰੀ ਵੀ ਕਿਤੇ ਇਹ ਤਰ੍ਹਾਂ ਧਰਮ ਸਥਾਨਾਂ ਦੇ ਪ੍ਰਬੰਧਕ ਜਿਹੜੇ ਆ ਉਹ ਜਨਤਾ ਦੀਆਂ ਵੋਟਾਂ ਨਾਲ ਚੁਣੇ ਜਾਂਦੇ ਹੋਣ।
ਤਾਇਆ ਜੀ, ਕੱਲ ਵੀ ਆਪਾਂ ਗੱਲ ਕੀਤੀ ਸੀ ਪ੍ਰੋਗਰਾਮ ਦੇ ਵਿੱਚ, ਇਹ ਹੁਣ ਵੋਟਾਂ ਵੀ ਕਈ ਵਾਰੀ ਸਮੱਸਿਆਵਾਂ ਬਣ ਜਾਂਦੀਆਂ ਨੇ, ਸਪੈਸ਼ਲੀ ਹੁਣ ਇੱਧਰ ਆਸਟ੍ਰੇਲੀਅਨ ਸੰਦਰਭ ਚ ਦੇਖੀਏ ਕਿ ਆਮ ਤੌਰ ਤੇ ਗੁਰੂ ਘਰਾਂ ਦੇ ਵਿੱਚ ਇਹ ਦੇਖਣ ਚ ਆਇਆ ਕਿ ਹਜੇ ਇੱਕ ਇਲੈਕਸ਼ਨ ਮੁੱਕਦੀ ਨੀ, 6 ਮਹੀਨੇ ਲੱਗ ਜਾਂਦੇ ਆ ਰਜਿਸਟਰ ਸਾਂਭਣ ਨੂੰ, ਤੇ ਅਗਲੇ ਹਜੇ ਪੜ੍ਹਦੇ ਹੀ ਹੁੰਦੇ ਜਾਨੂੰ ਫੇਰ ਇਲੈਕਸ਼ਨ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ, ਤੇ ਜਿਹਦੇ ਵਿੱਚ ਬਹੁਤ ਜ਼ਿਆਦਾ ਸਰਮਾਇਆ, ਟਾਈਮ, ਕੋਈ ਵੀ ਕੰਮ ਸਿਰੇ ਨੀ ਚੜਦਾ, ਜਿਹੜੀ ਪਲਾਨ ਬਣਾਇਆ ਹੁੰਦਾ ਉਹ ਅਗਲੇ ਆ ਕੇ ਢਾ ਦਿੰਦੇ ਆ ਉਹਨੂੰ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਵੀ ਇਹ ਪੁੱਠਾ ਨੀ ਕੰਮ
ਚੱਲਦਾ? ਤੁਹਾਡੀ ਗੱਲ ਸਹੀ ਆ। ਇੱਕ ਹੋਰ ਗੱਲ ਤੁਸੀਂ ਦੱਸੀ ਮਹੱਤਵਪੂਰਨ, ਉਹ ਜਿਹੜੀ ਜਿਹੜੀ ਪਾਰਟੀ ਹਾਰ ਜਾਂਦੀ ਹੈ ਨਾ,
ਹਾਂਜੀ,
ਉਹ ਹਿਸਾਬ ਕਿਤਾਬ ਹੀ ਨੀ ਦਿੰਦੀ, ਉਹ ਰਜਿਸਟਰ ਹੀ ਕੱਛੇ ਮਾਰ ਕੇ ਘਰ ਨੂੰ ਲੈ ਜਾਂਦੇ ਆ। ਅਦਾਲਤਾਂ ਦੇ ਵਿੱਚ ਰਜਿਸਟਰ ਹਿਸਾਬ ਕਿਤਾਬ ਲੈਣ ਲਈ ਮੁਕਦਮੇ ਚੱਲਦੇ ਰਹਿੰਦੇ ਆ, ਉਹਨਾਂ ਨੂੰ ਅਗਲੀ ਇਲੈਕਸ਼ਨ ਆ ਜਾਂਦੀ ਆ। ਤੇ ਉਹ ਗੱਲ ਹੈ ਨਾ ਵੀ ਉਹ ਬੁੜੀ ਵਾਂਗੂ ਪਈ, ਬੁੜੀ ਹੋ ਗਈ ਪਿੰਡ ਨਾਲ ਨਾਰਾਜ਼, ਤੇ ਉਹ ਕਹਿੰਦੀ ਵੀ ਮੇਰਾ ਕੁੱਕੜ ਬਾਂਗ ਦਿੰਦਾ ਆ ਤੇ ਤਾਂ ਹੀ ਦਿਨ ਚੜ੍ਹਦਾ ਇੱਥੇ, ਸੂਰਜ ਤਾਂ ਹੀ ਚੜਦਾ ਜੇ ਮੈਂ ਹੁਣ ਇਹਦਾ ਵੇਖੂ ਪਤਾ ਲੱਗੂ। ਉਹ ਕੁੱਕੜ ਲੈ ਕੇ ਦੂਜੇ ਪਿੰਡ ਚਲੀ ਗਈ, ਉੱਥੇ ਸੂਰਜ ਚੜ ਗਿਆ, ਕਹਿੰਦੀ ਵੇਖਦੇ ਹੁਣ ਆਉਣਗੇ ਭੱਜੇ ਮੇਰੇ ਮਗਰ ਮੈਨੂੰ ਮਨਾਉਣ ਵਾਸਤੇ। ਤੇ ਭਈ ਉਹਦਾ ਸੂਰਜ ਤਾਂ ਇੱਥੇ ਚੜ ਗਿਆ, ਉੱਥੇ ਤਾਂ ਸੂਰਜ ਚੜਿਆ ਨੀ ਹੋਣਾ ਕਿਉਂਕਿ ਮੇਰਾ ਕੁੱਕੜ ਨੀ ਉੱਥੇ। ਸੋ ਇਸ ਤਰ੍ਹਾਂ ਸਮਝਦੇ ਵੀ ਜੇ ਅਸੀਂ ਰਜਿਸਟਰ ਹੀ ਲੈ ਜਾਵਾਂਗੇ ਤੇ ਗੁਰਦੁਆਰਾ ਨੀ ਚੱਲੂਗਾ, ਪ੍ਰਬੰਧ ਨੀ ਚੱਲੂਗਾ। ਪ੍ਰਬੰਧ ਚੱਲਦਾ ਰਹਿੰਦਾ, ਗੁਰੂ ਘਰ ਕਦੀ ਬੰਦ ਨਹੀਂ ਹੁੰਦੇ। ਆਪਣਾ ਮਨੁੱਖ ਹੀ ਜਿਹੜਾ ਉਹ ਆਪਣੀਆਂ ਕਮਜ਼ੋਰੀਆਂ ਹੇਰਾ ਫੇਰੀਆਂ ਨਾਲ ਇਸ ਤਰ੍ਹਾਂ ਜਿਹੜਾ ਆ ਉਹ ਇੱਕ ਵਾਰੀ ਇੱਕ ਗੁਰਦੁਆਰੇ ਇੱਥੇ ਆਸਟ੍ਰੇਲੀਆ ਦੀ ਗੱਲ ਹੀ ਆ ਬਈ, ਇਲੈਕਸ਼ਨ ਹੋਈ ਤੇ ਬਹੁਤੇ ਦੂਜੀ ਪਾਰਟੀ ਦੇ ਬੰਦੇ ਚੁਣੇ ਗਏ ਨਵੀਂ ਨਵਿਆਂ ਦੇ, ਤੇ ਖਜ਼ਾਨਚੀ ਚੁਣਿਆ ਗਿਆ ਪੁਰਾਣੀ ਕਮੇਟੀ ਦਾ।
ਅੱਛਾ,
ਤੇ ਹੁਣ ਖਜਾਨਚੀ ਨੇ ਉਹ ਕੰਮ ਕੀਤਾ ਜੋ ਉਹਨੂੰ ਅਸਲੀ ਕਰਨਾ ਚਾਹੀਦਾ ਸੀ ਵੀ ਧੜੇਬੰਦੀ ਤੇ ਬਈ ਉਹ ਇਲੈਕਸ਼ਨ ਵੋਟਾਂ ਪੈ ਗਈਆਂ ਮੇਰੀ ਪਾਰਟੀ ਹਰ ਗਈ ਆ ਪਰ ਮੈਨੂੰ ਸੰਗਤਾਂ ਨੇ ਸਹੀ ਸਮਝ ਕੇ ਖਜਾਨਚੀ ਲਈ ਚੁਣ ਲਿਆ ਤੇ ਹੁਣ ਬਾਕੀ ਸਾਰੀ ਕਮੇਟੀ ਇੱਕ ਪਾਸੇ ਤੇ ਮੈਂ ਕੱਲਾ ਖਜਾਨਚੀ ਇੱਕ ਪਾਸੇ ਅੜਾਂ ਤੇ ਉਹ ਫਿਰ ਨਵੀਂ ਕਮੇਟੀ ਨਾਲ ਮਿਲ ਕੇ ਚੱਲਣ ਲੱਗ ਪਿਆ ਜਿਹੜਾ ਕਿ ਉਹਦੀ ਡਿਊਟੀ ਸੀ ਵੀ ਕਮੇਟੀ ਬਹੁਤ ਹੀ ਮੈਜੋਰਿਟੀ ਨਾਲ ਆ ਗਈ ਆ ਜੋ ਕੁਝ ਫੈਸਲੇ ਕਰ ਲਈ ਆ ਮੈਂ ਉਹਦੇ ਨਾਲ ਚੱਲਾਂ ਤੇ ਉਹ ਜਿਹੜਾ ਉਹਦਾ ਧੜਾ ਸੀ ਨਾ ਰਿਹਾ ਹੋਇਆ ਉਹਨਾਂ ਨੇ ਉਹਨੂੰ ਗਦਾਰ ਦਾ ਫਤਵਾ ਦੇ ਦਿੱਤਾ ਕਿ ਵੀ ਇਹ ਤਾਂ ਸਾਡਾ ਗਦਾਰ ਆ ਇਹਨੇ ਨਵੀਂ ਕਮੇਟੀ ਨਾਲ ਮਿਲਵਰਤਨ ਕਿਉਂ ਕਰਨੀ ਸ਼ੁਰੂ ਕਰਤੀ ਤੇ ਹਾਲਾਂਕਿ ਧਾਰਮਿਕ ਤੌਰ ਤੇ ਅਖਲਾਕੀ ਤੌਰ ਤੇ ਕਾਨੂੰਨੀ ਤੌਰ ਤੇ ਉਹ ਬੰਦਾ ਸਹੀ ਆ ਉਹਨੇ ਕੰਮ ਅਟਕਾਉਣਾ ਆ ਤੇ ਕੰਮ ਚਲਾਉਣਾ ਆ ਗੁਰਦੁਆਰੇ ਦਾ ਸੋ ਇਹੋ ਜਿਹੇ ਵੀ ਆ ਜਾਂਦੀਆਂ ਗੱਲਾਂ ਬਹੁਤ ਹੁੰਦੀਆਂ ਤੇ ਮੈਂ ਤੇ ਇਹਦੇ ਬਾਰੇ ਇੱਕ ਭਰਪੂਰ ਲੇਖ ਲਿਖਿਆ ਸੀਗਾ ਕਈ ਸਾਲ ਪਹਿਲਾਂ ਤੇ ਮੈਂ ਸਮਝਿਆ ਮੈਂ ਉਹਦੇ ਵਿੱਚ ਅਖੀਰਲੀ ਗੱਲ ਇਹ ਕੀਤੀ ਸੀ ਤੇ ਜਦੋਂ ਇਹ 1925 ਦੇ ਵਿੱਚ ਗੁਰਦੁਆਰਾ ਐਕਟ ਬਣਿਆ ਤੇ ਨਾ ਤਾਂ ਬਣਾਉਣ ਵਾਲੇ ਜਿਹੜੇ ਸੀ ਉਹ ਇਹਦੇ ਤੇ ਖੁਸ਼ ਸੀ ਤੇ ਨਾ ਜਿਨ੍ਹਾਂ ਨੂੰ ਮਿਲਿਆ ਉਹ ਖੁਸ਼ ਸੀਗੇ ਉਥੋਂ ਦੋ ਧੜੇ ਬਣ ਗਏ ਅਕਾਲੀਆਂ ਦੇ ਤੇ ਮਤਲਬ ਜਿਹੜੇ ਸੀ ਉਹਨਾਂ ਨੂੰ ਦੇਣ ਵਾਲਿਆਂ ਨੂੰ ਮਜਬੂਰੀ ਚ ਦੇਣਾ ਪੈ ਰਿਹਾ ਸੀ ਲੈਣ ਵਾਲਿਆਂ ਨੂੰ ਮਜਬੂਰੀ ਚ ਲੈਣਾ ਪੈ ਰਿਹਾ ਸੀ ਪਰ ਫੇਰ ਲੈਣ ਵਾਲਿਆਂ ਨੇ ਸੋਚਿਆ ਵੀ ਚਲੋ ਜੋ ਆਉਂਦਾ ਉਹ ਤੇ ਲਓ ਬਾਕੀ ਫੇਰ ਵੇਖੀ ਜਾਏਗੀ ਤੇ ਉਹ ਸਦੀ ਅੱਧੀ ਸਦੀ ਸੋਰੀ ਪੂਰੀ ਸਦੀ ਲੰਘ ਗਈ ਆ ਇਹ ਪ੍ਰਬੰਧ ਤੋਂ ਸਿੱਖ ਮੈਜੋਰਿਟੀ ਜਿਹੜੇ ਅਸੰਤੁਸ਼ਟ ਨੇ ਇਸ ਪ੍ਰਬੰਧ ਤੇ ਖੁਸ਼ ਨਹੀਂ ਹੈਗੇ ਪਰ ਇਸ ਤੋਂ ਚੰਗੇਰਾ ਪ੍ਰਬੰਧ ਵੀ ਕੋਈ ਨਹੀਂ ਦੇ ਰਿਹਾ ਹੁਣ ਜਿੱਥੇ ਇਲੈਕਸ਼ਨ ਨਹੀਂ ਹੁੰਦੀ ਡੇਰਿਆਂ ਚ ਉੱਥੇ ਝਗੜੇ ਨਹੀਂ ਹੁੰਦੇ ਉੱਥੇ ਮਾੜੇ ਕੰਮ ਨਹੀਂ ਹੁੰਦੇ ਇਸ ਤਰ੍ਹਾਂ ਝਗੜੇ ਸ਼੍ਰੋਮਣੀ ਕਮੇਟੀ ਇਲੈਕਸ਼ਨ ਦੇ ਵਿੱਚ ਵੀ ਹੁੰਦੇ ਨੇ ਪਰ ਕੋਈ ਵੀ ਅਸੀਂ ਨੁਕਤਾ ਚੀਨੀ ਆਪਾਂ ਸਾਰੇ ਹੀ ਕਰੀ ਜਾਂਦੇ ਹਾਂ ਸਾਰੇ ਹੀ ਮਾੜਾ ਕਹੀ ਜਾਂਦੇ ਹਾਂ ਪਰ ਕੋਈ ਦੱਸੇ ਕਿ ਪ੍ਰਬੰਧ ਇਉਂ ਨਹੀਂ ਇਉਂ ਚੰਗਾ ਹੋ ਸਕਦਾ ਤੇ ਪ੍ਰਬੰਧ ਤਾਂ ਬੰਦਿਆਂ ਨੇ ਕਰਨਾ ਹੈ ਚੁਣ ਕੇ ਵੀ ਬੰਦੇ ਆਉਂਦੇ ਆ ਤੇ ਸਿਲੈਕਸ਼ਨ ਦੇ ਵਿੱਚ ਵੀ ਬੰਦਿਆਂ ਨੇ ਆਉਣਾ ਆ ਤੇ ਜੇ ਉਹ ਬੰਦੇ ਚੰਗੇ ਆ ਗਏ ਤੇ ਪ੍ਰਬੰਧ ਚੰਗਾ ਆ ਬੰਦੇ ਗਲਤ ਆ ਗਏ ਤੇ ਪ੍ਰਬੰਧ ਗਲਤ ਆ ਤੇ ਸ਼੍ਰੋਮਣੀ ਕਮੇਟੀ ਜਾਂ ਗੁਰਦੁਆਰੇ ਦੀ ਕਮੇਟੀ ਜਿਹੜੀ ਆ ਉਹ ਜਿਹੋ ਜੇ ਅਸੀਂ ਆ ਸਾਡੇ ਆਗੂ ਸਾਡੇ ਨੁਮਾਇੰਦੇ ਉਹ ਸਾਡੇ ਵਰਗੇ ਹੀ ਨੇ ਨਾ ਕਿਸੇ ਨੇ ਕਿਹਾ ਸੀਗਾ ਵੀ ਅਸੀਂ ਉਹੋ ਹੀ ਆ ਪਿੰਡਾਂ ਵਾਲੇ ਮੈਜੋਰਿਟੀ ਵੀ ਜਿਹੜੇ ਲੋਕਾਂ ਦੀਆਂ ਛੱਲੀਆਂ ਦੂਜੇ ਦੀ ਭੰਨ ਲੈਂਦੇ ਆਪਣੀਆਂ ਹੋਣ ਦੇ ਬਾਵਜੂਦ ਇਹ ਗੰਨੇ ਦੂਜੇ ਦੇ ਖੇਤ ਚੋਂ ਭੰਨ ਕੇ ਚੂਪਦੇ ਆ ਜੇ ਕਿਤੇ ਰੰਬਾ ਦਾਤੀ ਕਈ ਬਾਹਰ ਰਹਿ ਗਈ ਆ ਤੇ ਉਹ ਚੁੱਕ ਕੇ ਅਸੀਂ ਲੁਕਾ ਲੈਂਦੇ ਆ ਸਾਡੀ ਮੈਂਟੈਲਿਟੀ ਤੇ ਉਹੀ ਆ ਨਾ ਤੇ ਉਹੀ ਵੋਟਾਂ ਕਿ ਭੁੱਕੀ ਵਾਲੇ ਨੇ ਭੁੱਕੀ ਲੈ ਕੇ ਵੋਟਾਂ ਪਾ ਦੇਣੀਆਂ ਆਟੇ ਵਾਲੇ ਨੇ ਆਟਾ ਲੈ ਕੇ ਬੋਤਲ ਵਾਲੇ ਨੇ ਬੋਤਲ ਲੈ ਕੇ ਪੈਸੇ ਵਾਲੇ ਨੇ ਪੈਸੇ ਲੈ ਕੇ ਵੋਟਾਂ ਪਾਉਣੀਆਂ ਸਾਡੇ ਨੁਮਾਇੰਦੇ ਉਹਨਾਂ ਨੇ ਫਿਰ
ਖਾਣ ਵੀ ਆ ਵੀ ਕਹਿੰਦੇ ਵੀ ਜਿਹੋ ਜੇ ਸੰਦ ਉਹ ਜੇ ਅਖਾਣ ਉਹ ਜੇ ਤਰਖਾਣ ਜਿਹੋ ਜੇ ਲੋਕ ਉਹ ਜੇ ਅਖਾਣ ਹਨਾ ਵੀ ਜਿੱਦਾਂ ਦੇ ਤਰਖਾਣ ਜਿੱਦਾਂ ਦੇ ਸੰਦਾਂ ਤੋਂ ਪਤਾ ਲੱਗ ਜਾਂਦਾ ਵੀ ਤਰਖਾਣ ਕਿੱਦਾਂ ਕਦੇ ਆ ਇਹਨਾਂ ਦੇ ਜਿਹੜੇ ਟ੍ਰੇਡਸਮੈਨ ਇੱਦਾਂ ਹੀ ਜਿਹੜੇ ਜਿਹੜੇ ਅਖਾਣਾਂ ਤੋਂ ਵੀ ਪਤਾ ਲੱਗ ਜਾਂਦਾ ਵੀ ਲੋਕ ਕਿੱਦਾਂ ਦੇ ਆ ਤੇ ਇਹਨਾਂ ਦੀ ਮੈਂਟੈਲਿਟੀ ਕੀ ਆ ਤੇ ਤਾਇਆ ਜੀ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਜੁੜੇ ਨੇ
ਹਾਂਜੀ ਉਹ ਮਿਸਤਰੀਆਂ ਤੋਂ ਗੱਲ ਚੱਲ ਗਈ ਨਾ ਬਈ ਉਹ ਕਹਿੰਦੇ ਜਿਹੋ ਜਿਹਾ ਤੇਰਾ ਅੰਨ ਪਾਣੀ ਉਹ ਜਿਹਾ ਸਾਡਾ ਕੰਮ ਜਾਣੀ
ਤੇ ਅਮਰੀਕ ਸਿੰਘ ਫਲੋਰਾ ਭਾਜੀ ਜੁੜੇ ਨੇ ਕਹਿੰਦੇ ਪਰ ਗੱਲ ਇਹ ਬਣਦੀ ਜਾ ਰਹੀ ਆ ਪੰਜਾਬ ਦੇ ਵਿਚ ਵੀ ਸੁਖਬੀਰ ਬਾਦਲ ਨੈਕਸਟ ਸੀਐਮ ਦੇ ਲਈ ਐਨ ਪੂਰਾ ਡਟਿਆ ਆ ਤੇ ਉਹ ਜੋਗੀ ਮੰਗਰ ਐਕਟ ਕਰੂਗਾ ਜਦੋਂ ਜੇ ਉਹ ਬਣਿਆ ਪੰਜਾਬ ਦੇ ਵਿਚ ਤੇ ਉਹ ਲੋੜ ਵੀ ਆ ਕਲੀਨ ਅਪ ਤੇ ਖੈਰ ਉਹਨਾਂ ਦੀ ਆਪਣੀ
ਇਹ ਵੀ ਉਹਦਾ ਹੱਕ ਆ ਸੁਖਬੀਰ ਸਿੰਘ ਬਾਦਲ ਦਾ ਹੱਕ ਆ ਤਿਆਰ ਰਹਿਣ ਦਾ ਜਿਵੇਂ ਕਿਸੇ ਹੋਰ ਦਾ ਆ ਤੇ ਕਿਉਂਕਿ ਹਰੇਕ ਵੋਟਰ ਜਿਹੜਾ ਬੰਦਾ ਪਾਰਟੀ ਪੋਲੀਟੀਕਲ ਪਾਰਟੀ ਸ਼ਾਮਿਲ ਹੁੰਦਾ ਉਹਦੀ ਐਮਬੀਸ਼ਨ ਤੇ ਹੁੰਦੀ ਆ ਨਾ ਪਹਿਲਾਂ ਤੇ ਉਹ ਪਾਰਟੀ ਸ਼ਾਮਿਲ ਹੁੰਦਾ ਕਿ ਭਾਈ ਆ ਥਾਣਿਆਂ ਦੀਆਂ ਥਾਣੇਦਾਰ ਦੇ ਛਿੱਤਰਾਂ ਤੋਂ ਕਿਵੇਂ ਬਚਿਆ ਜਾਵੇ ਤਹਿਸੀਲ ਕਚਹਿਰੀ ਦੇ ਵਿੱਚ ਪਟਵਾਰੀ ਕੋਲੋਂ ਦੇ ਕੰਮ ਕਿਵੇਂ ਨਾ ਅੜੇ ਰਹਿਣ ਉਹ ਕਿਵੇਂ ਹੋਣ ਫਿਰ ਹੌਲੀ ਹੌਲੀ ਵਰਕਰ ਚਾਹੁੰਦਾ ਕਿ ਮੈਨੂੰ ਟਿਕਟ ਮਿਲੇ ਮੈਂ ਐਮਐਲਏ ਬਣਾ ਐਮਐਲਏ ਕਹਿੰਦਾ ਮੈਂ ਵਜ਼ੀਰ ਬਣਾ ਵਜ਼ੀਰ ਕਹਿੰਦਾ ਮੈਂ ਵਜ਼ੀਰ ਆਜ਼ਮ ਬਣਾ ਤੇ ਇਹ ਤਾਂ ਇੱਥੇ ਕੋਈ ਗੱਲ ਮੁੱਕਦੀ ਨੀ ਹਰੇਕ ਨੂੰ ਹੱਕ ਆ ਹਰੇਕ ਨੂੰ ਅਧਿਕਾਰ ਆ
ਇਹ ਤਾਂ ਐਸਪੀਰੇਸ਼ਨ ਜਿਹੜੀ ਆ ਹੁੰਦੀ ਆ ਨਾ ਤਾਂ ਹੀ ਬੰਦਾ ਕੰਮ ਕਰਦਾ ਆ ਤੇ ਦੂਜੀ ਗੱਲ
ਬਿਲਕੁਲ
ਹਾਂਜੀ ਤੇ ਆਪਾਂ ਨਾ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ ਪਰ ਹਰਪ੍ਰੀਤ ਸੰਧੂ ਤੇ ਰਾਜਵਿੰਦਰ ਸੰਧੂ ਸਾਡੇ ਨਾਲ ਜੁੜੇ ਨੇ ਐਲਬਰੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਦੋਵੇਂ ਅਸੀਂ ਕਹਿੰਦੇ ਵੀ ਸਾਨੂੰ ਲਵ ਫੋਰ ਪਾਵਰ ਤੇ ਪਾਵਰ ਆਫ ਲਵ ਦਾ ਫਰਕ ਸਮਝਣਾ ਚਾਹੀਦਾ ਹੈ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਪਾਵਰ ਕਰਪਟਸ ਵਾਲੀ
ਪਾਵਰ ਆਫ ਲਵ
ਕਹਿੰਦੇ ਸਾਨੂੰ ਲਵ ਫੋਰ ਪਾਵਰ ਲਵ ਫੋਰ ਪਾਵਰ ਤੇ ਪਾਵਰ ਆਫ ਲਵ ਦਾ ਫਰਕ ਜਿਹੜਾ ਆ ਉਹ ਸਮਝਣਾ ਚਾਹੀਦਾ ਹੈ ਤੇ ਬਹੁਤ
ਭਾਈ ਹੁਣ ਇਹ ਪੜ੍ਹੇ ਇਹ ਅਗਲੀ ਪੀੜੀ ਵਾਲੇ ਕੁੜੀਆਂ ਮੁੰਡੇ ਪੜ੍ਹੇ ਲਿਖੇ ਨੇ ਹੁਣ ਮੈਨੂੰ ਵਕਤ ਵਿਹਾ ਚੁੱਕੇ ਬੰਦੇ ਨੂੰ ਕਿੱਥੇ ਸ਼੍ਰੀ ਸ਼੍ਰੀ ਅਰਥ ਸਮਝਾਉਂਦੇ
ਹਾਂਜੀ ਇੱਕ ਨਾ ਬਸ ਛੋਟੀ ਜਿਹੀ ਬ੍ਰੇਕ ਲੈਣੀ ਹੈ ਉਸ ਤੋਂ ਬਾਅਦ ਅਸੀਂ ਫਿਰ ਆਪਣੇ ਅਰਦਾਸ ਦੀ ਜਿਹੜੀ ਚਿੰਤਨ ਹੈ ਉਹਦੇ ਬਾਰੇ ਗੱਲਬਾਤ ਹੈ ਉਹਦੀ ਸੀਰੀਜ਼ ਹੈ ਉਹਨੂੰ ਜਾਰੀ ਰੱਖਾਂਗੇ ਸੋ ਜੁੜੇ ਰਹੋ ਹਰਮਨ ਰੇਡੀਓ ਨਾਲ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਾਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780809001 ਵੈਬਸਾਈਟ ਵਿਜ਼ਿਟ ਕਰੋ ਕੁਲਾਰ ਹਸਪਤਾਲ .com
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਪੂਰੇ ਜੋਬਨ ਤੇ ਆ ਦਿਨ ਐਤਵਾਰ ਚੱਲ ਰਿਹਾ ਤੇ ਅਸੀਂ ਸਾਰੇ ਜੁੜੇ ਹੋਏ ਆ ਇੱਕ ਦੂਜੇ ਨਾਲ ਇੰਟਰਨੈਟ ਦੀਆਂ ਤਰੰਗਾਂ ਦੇ ਨਾਲ ਗੱਲਬਾਤਾਂ ਚੱਲ ਰਹੀਆਂ ਨੇ ਡੂੰਘਾ ਗਿਆਨ ਚੱਲ ਰਿਹਾ ਤੇ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ ਸ਼ਾਮਲ ਨੇ ਤੇ ਅਸੀਂ ਅੱਜ ਜਿਵੇਂ ਸੀਰੀਜ਼ ਸ਼ੁਰੂ ਕੀਤੀ ਹੋਈ ਆ ਅਰਦਾਸ ਦੀ ਉਸ ਤੋਂ ਅੱਗੇ ਤੁਰਦੇ ਹਾਂ ਤਿੰਨ ਐਪੀਸੋਡ ਪਹਿਲਾਂ ਆਪਾਂ ਕਰ ਚੁੱਕੇ ਹਾਂ ਤਾਂ ਜੀ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਗੱਲ ਕੀਤੀ ਸੀ ਪੰਜਾਂ ਪਿਆਰਿਆਂ ਦੀ ਤੇ ਉਹਨਾਂ ਦੇ ਬੈਕਗਰਾਊਂਡ ਦੇ ਬਾਰੇ ਕਿੱਦਾਂ ਸ਼ਹੀਦ ਹੋਏ ਤੇ ਆਪਾਂ ਨੂੰ ਦੋ ਪੰਜ ਪਿਆਰੇ ਜਿਹੜੇ ਪੰਜਾਂ 'ਚ ਦੋ ਪਿਆਰੇ ਆ ਉਹਨਾਂ ਦਾ ਨਹੀਂ ਸੀ ਪਤਾ ਲੱਗ ਰਿਹਾ ਯਾਦ ਨਹੀਂ ਸੀ ਆ ਰਿਹਾ ਉਹ ਦੋਨੇ ਹੀ ਨੰਦੇੜ ਇਲਾਕੇ ਦੇ ਵਿੱਚ ਸ਼ਹੀਦ ਹੋਏ ਸੀ ਜੀ ਤੇ
ਅੱਛਾ
ਹਾਂਜੀ
ਇਹਨਾਂ ਇੱਕ ਭਾਈ ਦਇਆ ਸਿੰਘ ਸੀ ਤੇ ਇੱਕ ਭਾਈ ਧਰਮ ਸਿੰਘ ਸੀ
ਹਾਂਜੀ ਹਾਂਜੀ ਇਹ ਉਧਰੋਂ
ਹਾਂਜੀ
ਉਧਰੇ ਸ਼ਹੀਦ ਹੋਏ
ਸ਼ਹੀਦ ਹੋਏ
ਹਾਂਜੀ ਤੇ ਆਪਾਂ ਇਹ ਸ਼ਾਇਦ ਅੰਦਾਜ਼ਾ ਲਾ ਰਹੇ ਸੀ ਉਹ ਬੰਦਾ ਬਹਾਦਰ ਦੇ ਨਾਲ ਆਏ ਸੀ ਨਹੀਂ ਉਹ ਨਾਲ ਨਹੀਂ ਸੀ ਆਏ ਉਹ ਉਧਰ ਹੀ ਜੰਗ ਦੇ
ਨਹੀਂ ਨਹੀਂ ਨਾਲ ਨਹੀਂ ਸੀ ਉਹ ਕਿਉਂਕਿ ਉਹ ਆਪਾਂ ਨੂੰ ਵਿਚਾਰ ਹੋਈ ਸੀ ਨਾ ਵੀ ਜਿਹੜੇ ਪੰਜ ਸਿੰਘ ਤੁਸੀਂ ਕਦੇ ਦੱਸਿਆ ਸੀਗਾ ਵੀ ਉਹ ਪੰਜਾਂ ਸਿੰਘਾਂ ਦੇ ਵਿੱਚ ਸੀਗੇ ਉਹ ਪੰਜੀ ਸਿੰਘ ਐਕਚੁਲੀ ਆਏ ਸੀ ਪਰ ਪੰਜ ਨੂੰ ਥਾਪਿਆ ਸੀ ਵੀ ਇਹਨਾਂ ਦੀ ਰਾਏ ਦਾ ਚੱਲਣਾ ਇਹਨਾਂ ਦੀ ਆਗਿਆ ਚ ਚੱਲਣਾ ਤੇ ਜਿਵੇਂ ਪੰਚਾਇਤ ਉੱਤੇ ਹੁੰਦੀ ਆ ਤੇ ਉਹ ਪੰਜਾਂ ਦਾ ਆਪਾਂ ਨਾਂ ਲਿਆ ਸੀ ਪਰ ਇੱਕ ਦੋ ਭਰਾ ਸੀਗੇ ਪੱਟੀ ਦੇ ਰਾਮ ਸਿੰਘ ਤੇ ਬਾਜ ਸਿੰਘ ਤੇ ਦੋ ਪਿਓ ਪੁੱਤਰ ਸੀਗੇ ਖਡੂਰ ਸਾਹਿਬ ਦੇ ਤ੍ਰੇਣ ਆਪਣਾ ਕੀ ਉਹਨੂੰ ਕਹਿੰਦੇ ਨੇ ਭਾਈ ਕਾਹਨ ਸਿੰਘ ਤੇ ਬਿਨੋਦ ਸਿੰਘ ਪਿਤਾ ਸੀ ਤੇ ਕਾਹਨ ਸਿੰਘ ਪੁੱਤਰ ਸੀ ਤੇ ਇੱਕ ਕੋਈ ਅਜੈਬ ਸਿੰਘ ਸੀ ਸੋ ਇਹ ਹੈ ਵੀ ਦੋਨੋਂ ਭਰਾ ਤਾਂ ਬੰਦਾ ਸਿੰਘ ਦੇ ਨਾਲ ਸ਼ਹੀਦ ਹੋਏ ਰਾਮ ਸਿੰਘ ਤੇ ਬਾਜ ਸਿੰਘ ਤੇ ਪਿਤਾ ਪੁੱਤਰ ਜਿਹੜੇ ਵਿਨੋਦ ਸਿੰਘ ਕਾਹਨ ਸਿੰਘ ਸੀ ਇਹ ਤੱਤ ਖਾਲਸੇ ਦੇ ਆਗੂ ਹੋਏ ਇਹ ਬੰਦਾ ਸਿੰਘ ਨਾਲੋਂ ਵੱਖ ਹੋ ਗਏ ਸੀਗੇ ਤੇ ਤੀਜੇ ਪੰਜਵਾਂ ਜਿਹੜਾ ਸੀਗਾ ਉਹ ਕਿਤੇ ਇਸ ਤਰ੍ਹਾਂ ਜੰਗ ਜੋ ਸ਼ਹੀਦ ਹੋ ਗਿਆ ਸੀ ਉਹਦਾ ਬਾਅਦ ਜ਼ਿਕਰ ਨਹੀਂ ਆਉਂਦਾ ਤੇ ਅੱਛਾ ਆਹ ਤੁਸੀਂ ਚੰਗਾ ਲੱਭਿਆ ਵਾ ਮੈਨੂੰ ਤੇ ਭੁੱਲ ਹੀ ਜਾਂਦਾ
ਸਿੱਖ ਇਤਿਹਾਸ ਸਿੱਖ ਫਿਲੋਸਫੀ ਬਹੁਤ ਵਿਸ਼ਾਲ ਹੈ ਵੱਡੀ ਹੈ ਤੇ ਅਸੀਂ ਭੁੱਲਣ ਹਾਰ ਹੈ ਕੋਈ ਆਪਾਂ ਦੇਖੋ ਗੁਰੂ ਸਾਹਿਬ ਦੀ ਆਪਾਂ ਹਜ਼ੂਰੀ ਚ ਅਰਦਾਸ ਕਰਦੇ ਸੀ ਆਪਾਂ ਭੁੱਲਣ ਹਾਰ ਹੈ ਤੇ ਉਹ ਸਾਨੂੰ ਬਖਸ਼ ਦਿੰਦਾ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਤਾਇਆ ਜੀ ਉਸ ਤੋਂ ਬਾਅਦ ਆਉਂਦੇ ਆ ਚਾਰ ਸਾਹਿਬਜ਼ਾਦੇ ਇਹ ਵੀ ਅਰਦਾਸ ਦਾ ਜ਼ਿਕਰ ਹੈ ਅਰਦਾਸ ਦੇ ਵਿਚ ਇਹਨਾਂ ਦੀ ਜਗ੍ਹਾ ਆ ਪੰਜਾ ਪਿਆਰਿਆਂ ਤੋਂ ਬਾਅਦ ਆਉਂਦੀ ਆ ਗੁਰੂ ਸਾਹਿਬ ਦੇ ਬੱਚਿਆਂ ਦਾ ਜ਼ਿਕਰ ਪਿਆਰੇ ਪਹਿਲਾਂ ਆਉਂਦੇ ਆ ਤੇ ਬੱਚੇ ਬਾਅਦ ਚ ਆਉਂਦੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ
ਹਾਂਜੀ ਇਹ ਤਾਂ ਅਰਦਾਸ ਬਣਾਉਣ ਵਾਲਿਆਂ ਨੂੰ ਪਤਾ ਲੱਗੂ ਹੋਊਗਾ ਪਰ ਪੰਜਾਂ ਪਿਆਰਿਆਂ ਨੂੰ ਮਹਾਰਾਜ ਨੇ ਆਪਣੇ ਮਤਲਬ ਇਉਂ ਸਮਝ ਲਓ ਵੀ ਸੰਤਾਨ ਤੋਂ ਸਿੱਖਾਂ ਨੂੰ ਜਿਹੜਾ ਮੂਹਰੇ ਰੱਖਿਆ ਕਹਿ ਲਓ ਹਾਂਜੀ ਫਿਲਾਸਫੀ ਫਿਲਾਸਫਰ ਲੋਕ ਵਿਦਵਾਨ ਲੋਕ ਕਈ ਡੂੰਘੇ ਖਿੱਚ ਖੁੱਤ ਧੂ ਕੇ ਅਰਥ ਕੱਢ ਲੈਂਦੇ ਨੇ ਜਿਹਨਾਂ ਦਾ ਲਿਖਣ ਵਾਲੇ ਨੂੰ ਵੀ ਪਤਾ ਨਹੀਂ ਹੁੰਦਾ ਤੇ ਪੜ੍ਹਨ ਵਾਲੇ ਨੂੰ ਵੀ ਪਤਾ ਨਹੀਂ ਹੁੰਦਾ ਸੋ ਉਹਨਾਂ ਚ ਉਹ ਗਿਆਨ ਦੇ ਗਲ ਰੱਸਾ ਪਾਉਣ ਦੀ ਬਜਾਏ ਵਾਲ ਦੀ ਖਲ ਉਧੇੜਨ ਦੀ ਬਜਾਏ ਮੋਟੇ ਤੌਰ ਤੇ ਆਪਾਂ ਇਉਂ ਕਹਿ ਸਕਦੇ ਹਾਂ ਤੇ ਇੱਕ ਤਾਂ ਬੋਲਣ ਚਾਲ ਦੀ ਬਣਤਰ ਇਸ ਤਰ੍ਹਾਂ ਸੋਹਣੀ ਲੱਗਦੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਜਿਸ ਤੋਂ ਉਲਟ ਕਹੀਏ ਚੌਂ ਸਾਹਿਬਜ਼ਾਦਿਆਂ ਪੰਜਾਂ ਪਿਆਰਿਆਂ ਉਹਨਾਂ ਵਜਨਦਾਰ ਗੱਲ ਨਹੀਂ ਬਣਦੀ ਤੇ ਦੂਜੀ ਗੱਲ ਇਹ ਹੈ ਵੀ ਮਹਾਰਾਜ ਨੇ ਜਿਨ੍ਹਾਂ ਨੇ ਆਪਣਾ ਸਾਹਮਣੇ ਵੱਢਿਆ ਸਿਰ ਵੱਢਿਆ ਜਾ ਰਿਹਾ ਵਾ ਤੇ ਆਪਣਾ ਚਾਲ ਜਿਹੜੇ ਸਿਰ ਅਰਪਣ ਕਰ ਰਹੇ ਨੇ ਆਪਣੇ ਆਪ ਨੂੰ ਦੇਖੋ ਚਾਹ ਦੋ ਸਾਹਿਬਜ਼ਾਦੇ ਉਹਨਾਂ ਦੀ ਕੁਰਬਾਨੀ ਘੱਟ ਨਹੀਂ ਉਹ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਕਿਉਂਕਿ ਫੌਜਾਂ ਨੇ ਦੁਸ਼ਮਣਾਂ ਨੇ ਚਾਰ ਚਫੇਰਿਓਂ ਘੇਰਾ ਪਾਇਆ ਇਹ ਵੀ ਪਤਾ ਕਿ ਅਸੀਂ ਜਿਉਂਦੇ ਜੀ ਇੱਥੋਂ ਨਹੀਂ ਨਿਕਲ ਸਕਦੇ ਤੇ ਸਾਹਮਣੇ ਹੋ ਕੇ ਕਈਆਂ ਨੂੰ ਜ਼ਾਲਮ ਹਮਲਾਵਰਾਂ ਨੂੰ ਮਾਰ ਕੇ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਦੀ ਕੁਰਬਾਨੀ ਕੋਈ ਘੱਟ ਨਹੀਂ ਹੈਗੀ ਪਰ ਪੰਜਾਂ ਪਿਆਰਿਆਂ ਦੀ ਵੀ ਕੁਰਬਾਨੀ ਹੈ ਸੋ ਇਸ ਲਈ ਇਸ ਉਧੇੜ ਬੁਣ ਦੇ ਵਿੱਚ ਆਪਾਂ ਨੂੰ ਪੈਣ ਦੀ ਕੋਈ ਬਹੁਤੀ ਲੋੜ ਨਹੀਂ ਹੈਗੀ
ਜੀ ਤੇ ਹਾਂਜੀ ਤੇ ਦੂਜੀ ਗੱਲ ਇਹ ਆ ਵੀ ਦੇਖੋ ਪੰਜ ਪਿਆਰੇ ਜਦੋਂ ਆ ਜਾਂਦੇ ਨੇ ਤਾਂ ਉਹ ਪੰਜ ਜਰਨੈਲ ਨੇ ਜਰਨੈਲ ਦੇ ਹੇਠਾਂ ਜਿੰਨੀ ਵੀ ਫੌਜ ਆ ਉਹ ਵੀ ਸਾਰੀ ਗਿਣੀ ਜਾਂਦੀ ਆ ਤੇ ਹਾਂ ਜੇ ਹਰੀ ਸਿੰਘ ਨਲੂਏ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਇਕੱਲੇ ਨਹੀਂ ਸੀ ਜੂਝ ਰਹੇ ਉਹਨਾਂ ਦੇ ਨਾਲ ਪੂਰੀਆਂ ਟੀਮਾਂ ਸੀਗੀਆਂ ਉਹਨਾਂ ਦੇ ਨਾਲ ਪੂਰੇ ਜੁਝਾਰੂ ਸੀਗੇ ਵੱਖਰੇ ਵੱਖਰੇ ਖੇਤਰਾਂ ਦੇ ਮਾਹਰ ਸੀ ਜਿਹੜੇ ਇੱਕ ਟੀਮ ਵਰਕ ਕਰਦੇ ਸੀ ਤੇ ਫਿਰ ਜਿੱਤ ਪ੍ਰਾਪਤ ਕਰਦੇ ਤੇ ਜਦੋਂ ਅਸੀਂ ਹਰੀ ਸਿੰਘ ਨਲੂਏ ਦਾ ਨਾਮ ਲੈਂਦੇ ਹਾਂ ਤਾਂ ਅਸੀਂ ਉਹ ਜਰਨੈਲ ਦੀ ਗੱਲ ਕਰਦੇ ਹਾਂ ਜਿਹਦੇ ਨਾਲ ਪੂਰੀ ਇੱਕ ਪੂਰਾ ਕਾਫਲਾ ਹੁੰਦਾ ਸੀ ਇੱਕ ਹਨਾ ਖੈਰ
ਉਹ ਤਰ੍ਹਾਂ ਹੀ ਹੈ ਨਾ ਜਿਵੇਂ ਨੌ ਜੁਲਾਈ ਨੂੰ ਆਪਾਂ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਮਨਾਈ ਹੈ ਤੇ ਸਾਰੇ ਭਾਈ ਮਨੀ ਸਿੰਘ ਤੇ ਗੱਲ ਆਣ ਕੇ ਮੁੱਕ ਜਾਂਦੀ ਹੈ ਪਰ ਉਹਨਾਂ ਦੇ ਨਾਲ 25 ਸਿੰਘ ਹੋਰ ਵੀ ਸ਼ਹੀਦ ਹੋਏ ਸੀਗੇ ਜਿਹੜੇ ਅੰਮ੍ਰਿਤਸਰੋਂ ਬੰਨ ਕੇ ਕਾਜ਼ੀ ਅਬਦੁਲ ਰਜ਼ਾਕ ਗ੍ਰਿਫ਼ਤਾਰ ਕਰਕੇ ਲੈ ਗਿਆ ਸੀਗਾ ਕਾਜ਼ੀ ਅਬਦੁਲ ਰਜ਼ਾਕ ਜਿਹੜਾ ਸੀ ਉਹ ਜ਼ਕਰੀਆ ਖਾਨ ਵੱਲੋਂ ਅੰਮ੍ਰਿਤਸਰ ਦਾ ਫੌਜਦਾਰ ਸੀ ਨਾ ਪ੍ਰਬੰਧਕ ਸੀ ਅੰਮ੍ਰਿਤਸਰ ਦਾ ਸਰਕਾਰੀ ਤੌਰ ਤੇ ਉਹਦੇ ਵਿੱਚ ਭਾਈ ਸਾਹਿਬ ਦੇ ਦੋ ਆਪਣੇ ਪੁੱਤਰ ਸੀਗੇ ਉਹਨਾਂ ਦਾ ਭਰਾ ਸੀਗਾ ਉਹਨਾਂ ਦੇ ਭਤੀਜੇ ਸੀਗੇ ਉਹਨਾਂ ਵਿੱਚੋਂ ਇੱਕ ਗੁਲਜ਼ਾਰਾ ਸਿੰਘ ਸੀ ਜਿਹਦੀ ਜਿਉਂਦੇ ਦੀ ਖਲ ਉਤਾਰੀ ਗਈ ਸੀ ਤੇ ਭਾਈ ਸਾਹਿਬ ਮਨੀ ਸਿੰਘ ਦੇ ਬੰਦ ਬੰਦ ਕੱਟੇ ਗਏ ਸੋ ਪਰ ਇਤਿਹਾਸ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਭਾਈ ਮਨੀ ਸਿੰਘ ਦੀ ਸ਼ਹੀਦੀ ਤੇ ਹੀ ਗੱਲ ਮੁੱਕ ਜਾਂਦੀ ਹੈ ਸੋ ਇਸ ਤਰ੍ਹਾਂ ਜਿਵੇਂ ਤੁਸੀਂ ਮਿਸਾਲ ਦਿੱਤੀ ਹੈ ਵੀ ਲੜਦੀਆਂ ਫੌਜਾਂ ਹੁੰਦੀਆਂ ਤੇ ਨਾ ਜਰਨੈਲ ਦਾ ਹੁੰਦਾ ਆ ਵੀ ਉੱਥੇ ਹਥਿਆਰ ਕਿੰਨੇ ਛੁਟਿਆਏ ਉਹ ਜੀ ਜਨਰਲ ਜਗਜੀਤ ਸਿੰਘ ਅਰੋੜਾ ਨੇ ਪਰ ਜਗਜੀਤ ਸਿੰਘ ਅਰੋੜਾ ਜੀ ਆਪ ਉਹਨਾਂ ਨੇ ਅਗਵਾਈ ਦਿੱਤੀ ਹੈ ਪਰ ਆਹ ਮੈਦਾਨ ਦੇ ਵਿੱਚ ਜਾ ਕੇ ਗੋਲੀਆਂ ਤੇ ਨਹੀਂ ਨਾ ਚਲਾਈਆਂ ਤੇ ਭਾਈ ਜਨਰਲ ਮੇਜਰ ਜਨਰਲ ਸੁਵੇਗ ਸਿੰਘ ਦਾ ਜਦੋਂ ਆਪਾਂ ਨਾਂ ਲੈਨੇ ਆ ਤੇ ਉਹਨੇ ਜਾ ਕੇ ਮੁਕਤੀ ਬਾਹਿਨੀ ਨੂੰ ਆਰਗੇਨਾਈਜ਼ ਕੀਤਾ ਅੰਦਰੋਂ ਜਾ ਕੇ ਗੁਰੀਲਾ ਲੜਾਈ ਲੜੀ ਬੰਗਲਾਦੇਸ਼ ਦੇ ਵਿੱਚ ਪਰ ਉਹ ਇਕੱਲੇ ਤੇ ਨਹੀਂ ਹੋਣਗੇ ਨਾ ਉਹਨਾਂ ਦੇ ਨਾਲ ਸੈਂਕੜੇ ਹਜ਼ਾਰਾਂ ਹੋਰ ਵੀ ਫੌਜੀ ਹੋਣਗੇ ਜੋ ਬੰਗਾਲੀਆਂ ਦੇ ਮੁਸਲਮਾਨਾਂ ਦੇ ਭੇਸ ਦੇ ਵਿੱਚ ਉੱਥੇ ਕੰਮ ਕਰ ਰਹੇ ਹੋਣਗੇ ਸੋ ਬਾਤ ਇਹ ਹੈ ਵੀ ਪਰ ਨਾ ਸਾਰਿਆਂ ਦੇ ਨਾਂ ਨਹੀਂ ਨਾ ਆ ਸਕਦੇ ਨਾਂ ਤੇ ਫਿਰ ਇੱਕ ਮੁਖੀ ਬੰਦੇ ਦਾ ਹੀ ਆਉਣਾ ਹੁੰਦਾ ਨਾ
ਜੀ ਤਾਂ ਜੀ ਆਪਾਂ ਸਾਹਿਬਜ਼ਾਦਿਆਂ ਦਾ ਜ਼ਿਕਰ ਕਰੀਏ ਤੇ ਤੁਸੀਂ ਥੋੜਾ ਜਿਹਾ ਸਾਹਿਬਜ਼ਾਦਿਆਂ ਬਾਰੇ ਵੀ ਹੁਣ ਆਪਾਂ ਦੱਸੀਏ ਕਿਉਂਕਿ ਅਰਦਾਸ ਦੀ ਗੱਲ ਚੱਲ ਰਹੀ ਹੈ ਰਿਮਾਈਂਡਰ ਹੀ ਹੈ ਪਤਾ ਤਾਂ ਸਾਰਿਆਂ ਨੂੰ ਹੀ ਹੈ ਪਰ ਫਿਰ ਵੀ ਆਪਾਂ ਕਰਨੀ ਹੈ ਗੱਲ
ਹਾਂਜੀ ਤੇ ਜਦੋਂ ਆਪਾਂ ਫਿਰ ਅਰਦਾਸ ਕਰਦੇ ਹਾਂ ਨਾ ਦਸ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਦੀਦਾਰ ਦਾ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੁਲਾਇਆ ਗਿਆ ਵਾ ਤੇ ਅਗਲਾ ਪੈਰਾਗ੍ਰਾਫ ਜਿਹੜਾ ਫਿਰ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਹ ਕੇ ਡਿੱਠ ਕੀਤਾ ਇਹਨਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸੋ ਇਸ ਪੈਰਾਗ੍ਰਾਫ ਦੇ ਵਿੱਚੋਂ ਪਹਿਲਾਂ ਪੰਜਾਂ ਪਿਆਰਿਆਂ ਦਾ ਆਪਾਂ ਜ਼ਿਕਰ ਪਿਛਲੀ ਵਾਰੀ ਕਰ ਰਿਹਾ ਸੀ ਤੇ ਅੱਜ ਚੌਂ ਸਾਹਿਬਜ਼ਾਦਿਆਂ ਬਾਰੇ। ਇਹ ਚਾਰੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਸਨ। ਤੇ ਬਾਬਾ ਸਾਹਿਬ ਜੀ ਬਾਬਾ ਅਜੀਤ ਸਿੰਘ ਦਾ ਜਨਮ ਜਿਹੜਾ ਸੀ ਉਹ ਪੰਘਾਣੀ ਦੇ ਯੁੱਧ ਤੋਂ ਬਾਅਦ ਹੋਇਆ ਸੀ। ਇਸੇ ਵਾਸਤੇ ਉਸਦਾ ਨਾਮ ਸਤਿਗੁਰੂ ਜੀ ਨੇ ਅਜੀਤ ਸਿੰਘ ਰੱਖਿਆ ਸੀ, ਜਿਸ ਦੇ ਵਿੱਚ ਜਿੱਤ ਹੋਈ ਸੀ ਮਹਾਰਾਜ ਦੀ ਮੁਕੰਮਲ ਤੌਰ ਤੇ। ਇਹ ਜੰਗ ਪਹਾੜੀ ਰਾਜਿਆਂ ਨੇ, ਕਲਗੀਧਰ ਪਾਤਸ਼ਾਹ ਨੇ ਆਪ ਲਿਖਿਆ ਬਚਿੱਤਰ ਨਾਟਕ ਵਿੱਚ, ਫਤਿਹ ਸ਼ਾਹ ਕੋਪਾ ਤਬ ਰਾਜਾ ਲੋਹ ਪਰਾ ਹਮਸੋਂ ਬਿਨ ਕਾਜਾ। ਤੇ ਫਤਿਹ ਸ਼ਾਹ ਜਿਹੜਾ ਸ੍ਰੀਨਗਰੀ ਆ, ਇਹ ਕਸ਼ਮੀਰ ਵਾਲਾ ਨੀ, ਇਹ ਸ੍ਰੀਨਗਰ ਗੜਵਾਲ ਯੂਪੀ ਵਾਲਾ ਅੱਜ ਸ਼ਾਇਦ ਉੱਤਰਾਖੰਡ ਦੇ ਵਿੱਚ ਆ ਗਿਆ ਹੋਵੇ, ਉਹਦੇ ਉਥੋਂ ਦੀ ਰਿਆਸਤ ਦਾ ਰਾਜਾ ਸੀ, ਜਿਹੜਾ ਗੁਰੂ ਸਾਹਿਬ ਦਾ ਸ਼ਰਧਾਲੂ ਵੀ ਸੀ, ਪਰ ਆਪਣੇ ਕੁੜਮ ਭੀਮ ਚੰਦ ਦੇ ਜ਼ੋਰ ਦੇਣ ਤੇ ਡੋਲਾ ਛੱਡ ਜਾ ਕੇ ਚਲੇ ਜਾਣ ਦੀ ਧਮਕੀ ਤੇ ਇਹ ਪਹਾੜੀ ਰਾਜਿਆਂ ਦੇ ਫੌਜ ਦਾ ਮੁਖੀ ਬਣ ਕੇ ਪੰਘਾਣੀ ਪੌਂਟਾ ਸਾਹਿਬ ਦੇ ਵਿੱਚ ਆਣ ਕੇ ਇਹਨੇ ਚੜ੍ਹਾਈ ਕੀਤੀ ਸੀ। ਤੇ ਮਹਾਰਾਜ ਨੇ ਕਿਹਾ ਬਿਨਾਂ ਬਿਨਾਂ ਕਾਰਨ ਤੋਂ, ਫਤਿਹ ਸ਼ਾਹ ਕੋਪਾ ਤਬ ਰਾਜਾ ਲੋਹ ਪਰਾ ਹਮਸਿਓ ਬਿਨ ਕਾਜਾ। ਤੇ ਇਹ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਫਿਰ ਆਪਣੇ ਆਪਣੇ ਸੂਰਮਿਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਬਚਿੱਤਰ ਨਾਟਕ ਦੇ ਵਿੱਚ, ਕਿਹੜਾ ਕਿਵੇਂ ਲੜਿਆ, ਕਿਹੜਾ ਕਿਵੇਂ ਲੜਿਆ, ਤੇ ਅਖੀਰ ਤੇ ਫਿਰ ਜਿੱਤ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਰੱਬ ਦੀ ਕਿਰਪਾ ਦੇ ਨਾਲ ਮੇਰੀ ਇਸ ਜੰਗ ਦੇ ਵਿੱਚ ਜਿੱਤ ਹੋਈ। ਤੋ ਕਹਿਣ ਤੋਂ ਭਾਵ ਇਹ ਹੈ ਕਿ ਥੋੜੀ ਜਿਹੀ ਉਸ ਤੋਂ ਬਾਅਦ ਸਾਹਿਬਜ਼ਾਦੇ ਦਾ ਜਨਮ ਹੁੰਦਾ ਹੈ ਤੇ ਉਹਦਾ ਨਾਂ ਅਜੀਤ ਸਿੰਘ ਰੱਖਿਆ ਜਾਂਦਾ ਹੈ। ਤੇ ਦੋਨੋਂ ਸਾਹਿਬਜ਼ਾਦੇ ਆਪਾਂ ਜਿਵੇਂ ਇਤਿਹਾਸ ਪੜ੍ਹਿਆ ਹੈ ਕਿ ਜਦੋਂ ਦੁਸ਼ਮਣਾਂ ਦੀਆਂ ਝੂਠੀਆਂ ਸਹੁੰਆਂ, ਗਊ ਦੀ ਸਹੁੰ ਤੇ ਕੁਰਾਨ ਸ਼ਰੀਫ ਦੀ ਸਹੁੰ ਖਾ ਕੇ, ਤੇ ਮਹਾਰਾਜ ਨੇ ਸਿੱਖਾਂ ਦੇ ਜ਼ੋਰ ਦੇਣ ਤੇ, ਮਾਤਾ ਜੀ ਦੇ ਜ਼ੋਰ ਦੇਣ ਤੇ ਅਮਰ ਅਨੰਦਪੁਰ ਸਾਹਿਬ ਨੂੰ ਖਾਲੀ ਕੀਤਾ ਆ ਪੋਹ ਦੇ ਮਹੀਨੇ ਵਿੱਚ ਸਨ 1704। ਕੁਝ ਵਿਦਵਾਨ 5 ਵੀ ਕਹਿੰਦੇ ਨੇ, ਕਿਉਂਕਿ ਉਹ ਜੇ ਦੋ ਕੁ ਹਫ਼ਤੇ ਜਿਹੜਾ ਸੀਗਾ ਨਾ ਬਦਲਿਆ ਨਾ ਕੈਲੰਡਰ ਅੱਗੇ ਕੀਤਾ ਆ, ਉਹਦੇ ਅੱਗੜੀ ਪਿਛੜ ਨਾਲ ਵੀ ਕੋਈ ਹੋ ਸਕਦਾ, ਪਰ ਗੱਲ ਆਪਾਂ ਨੂੰ ਬਹੁਤਾ ਇਹਨਾਂ ਵਿੱਚ ਪੈਣ ਦੀ ਲੋੜ ਨਹੀਂ ਹੁੰਦੀ। ਪਰ ਪੰਥ ਨੇ ਜਿਹੜਾ ਆ ਉਹ ਇਹ ਅਨੰਦਪੁਰ ਦਾ ਤਿਆਗ ਜਿਹੜਾ ਆ ਇਹਦੀ 3 ਸਾਲਾ ਜਿਹੜੀ ਬਰਸੀ ਆ ਜਿਹੜਾ ਸਮਾਗਮ ਆ ਉਹ 2004 ਦੇ ਵਿੱਚ ਕੀਤੇ ਨੇ। ਸੋ ਉਸ ਵੇਲੇ 1704 ਦੇ ਵਿੱਚ ਜਦੋਂ ਤੁਰੇ ਨੇ ਤੇ ਸਾਰਾ ਲਾਮ ਲਸ਼ਕਰ ਲੈ ਕੇ ਕਿਲੇ ਦੇ ਵਿੱਚੋਂ, ਆਨੰਦਗੜ੍ਹ ਕਿਲੇ ਦੇ ਵਿੱਚੋਂ, ਤੇ ਫੌਜਾਂ ਨੇ ਫਿਰ ਸਾਰੀਆਂ ਛਿੱਕੇ ਟਣ ਕੇ ਸਵਾਂ ਤੇ ਹਮਲਾ ਕਰ ਦਿੱਤਾ। ਤੇ ਕਿਉਂਕਿ ਲੜਾਈ ਦੇ ਵਿੱਚ ਸਿਆਸਤ ਦੇ ਵਿੱਚ ਜਿਹੜਾ ਵੀ ਕਿਸੇ ਤੇ ਇਤਬਾਰ ਕਰਦਾ ਆ ਇਤਬਾਰ ਦੇ ਨਾਲ ਗੱਲ ਨਹੀਂ ਬਣਦੀ, ਇਹ ਤੇ ਗਿਵ ਐਂਡ ਟੇਕ ਵਾਲੀ ਗੱਲ ਹੀ ਹੁੰਦੀ ਆ, ਹੱਥੀ ਦੇਈਏ ਸੱਜੇ ਹੱਥ ਦੇ ਤੇ ਖੱਬੇ ਹੱਥ ਲੈ। ਤੇ ਕਿਉਂਕਿ ਸਿੱਖਾਂ ਨੂੰ ਵੀ ਬਹੁਤ ਭਰੋਸੇ ਕਾਂਗਰਸੀ ਆਗੂਆਂ ਨੇ ਦਿੱਤੇ ਸੀ 47 ਤੋਂ ਪਹਿਲਾਂ, ਤੇ ਆਹ ਹੋਰਾਂਗੇ ਉਹ ਹੋਏਗਾ, ਤੁਹਾਡੀ ਮਰਜ਼ੀ ਤੋਂ ਬਿਨਾਂ ਕਾਂਸਟੀਟਿਊਸ਼ਨ ਨਹੀਂ ਬਣੂਗਾ, ਤੁਹਾਡੇ ਵਾਸਤੇ ਖਿੱਤਾ ਵੱਖਰਾ ਬਣਾਤਾ ਜਾਊਗਾ ਜਿੱਥੇ ਤੁਸੀਂ ਆਪਣੀ ਮਰਜ਼ੀ ਧਰਮ ਦੀ ਬੋਲੀ ਦੀ ਸੱਭਿਆਚਾਰ ਦੀ ਪਾਲਣਾ ਕਰ ਸਕੋਗੇ। ਪਰ ਜਦੋਂ ਤਾਕਤ ਸਾਰੀ ਏਡਾ ਵੱਡਾ ਸਾਮਰਾਜ 7.5 ਸਦੀਆਂ ਤੋਂ ਬਾਅਦ ਇੱਕ ਕਮਿਊਨਿਟੀ ਦੇ ਹੱਥ ਆ ਗਿਆ ਤੇ ਫਿਰ ਤਾਕਤ ਨੂੰ ਵੰਡਣਾ ਕੌਣ ਚਾਹੁੰਦਾ ਆਪਣੇ ਹੱਥੋਂ? ਉਹ ਸੱਸ ਨੀ ਨੂੰਹ ਨੂੰ ਘਰ ਦੀਆਂ ਚਾਬੀਆਂ ਦਿੰਦੀ ਜਿੰਨਾ ਚਿਰ ਉਹ ਜ਼ਬਰਦਸਤੀ ਨਾ ਖੋਲਵੇ, ਤੇ ਰਾਜ ਭਾਗ ਦੇ ਵਿੱਚ ਭਾਈਵਾਲ ਕੌਣ ਬਣਾਉਂਦਾ ਆ? ਸੋ ਡਾਕਟਰ ਅੰਬੇਦਕਰ ਦੇ ਕਹਿਣ ਵਾਂਗੂ ਸਿੱਖਸ ਹੈ ਮਿਸਟ ਦਾ ਬੱਸ, ਤੇ ਚਲੋ ਗਿਆ ਹੈ ਸਾਂਪ ਨਿਕਲ ਆਪ ਲਕੀਰ ਪੀਟਾ ਕਰ ਵਾਲੀ ਗੱਲ ਹੋ ਜਾਂਦੀ ਹੈ। ਸੋ ਇਹ ਸਰਸਾ ਨਦੀ ਦੇ ਵਿਛੋੜਾ ਪੈ ਗਿਆ, ਦੋਹੀ ਪਾਸੀ ਦਰਮੇਸ਼ ਦਸ਼ਮੇਸ਼ ਦਾ ਦਿਲ ਦਿਸੇ, ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ, ਉਸ ਸਰਸਾ ਅੱਗੇ ਸਰਸਾ ਨਦੀ ਠਾਠਾ ਮਾਰ ਰਹੀ ਹੈ, ਪਿੱਛੋਂ ਦੁਸ਼ਮਣ ਦੀ ਫੌਜ ਚੜੀ ਆ ਰਹੀ ਹੈ, ਤੇ ਕਲਗੀਧਰ ਪਾਤਸ਼ਾਹ ਸਮਾਂ ਹੋ ਗਿਆ ਆਸਾ ਦੀ ਵਾਰ ਦਾ, ਕੀਰਤਨ ਕਰ ਲਈਏ, ਮੀਂਹ ਪੈ ਰਿਹਾ ਵਾ ਕੀਰਤਨ ਕੀਤਾ ਆ ਸਰਸਾ ਨਦੀ ਦੇ ਕਿਨਾਰੇ ਤੇ ਬਹਿ ਕੇ। ਤੇ ਫਿਰ ਭਾਈ ਉਦੇ ਸਿੰਘ, ਇਹ ਭਾਈ ਮਨੀ ਸਿੰਘ ਦਾ ਪੁੱਤਰ ਸੀ, ਭਾਈ ਉਦੇ ਸਿੰਘ, ਇਹਨੇ ਰਾਜੇ ਕੇਸਰੀ ਚੰਦ ਦਾ ਸਿਰ ਵੱਢਿਆ ਸੀ ਤੇ ਅਨੰਦਪੁਰ ਦੀ ਲੜਾਈ ਦੇ ਵਿਚ। ਭਾਈ ਬਚਿੱਤਰ ਸਿੰਘ ਜਿਹੜਾ ਸੀ ਉਹ ਵੀ ਪੁੱਤਰ ਸੀ ਭਾਈ ਮਨੀ ਸਿੰਘ ਦਾ, ਉਹਨੇ ਉਹਨੇ ਹਾਥੀ ਮਸਤ ਹਾਥੀ ਨੂੰ ਨਾਗਣੀ ਮਾਰ ਕੇ ਪਛਾਣ ਮੋੜਿਆ ਸੀ। ਤੇ ਜਿਹੜਾ ਉਸ ਦਿਨ ਦਾ ਆਗੂ ਸੀ ਰਾਜਾ ਕੇਸਰੀ ਚੰਦ ਜਸਵਾਲੀਆ, ਉਸ ਦਿਨ ਦੀ ਲੜਾਈ ਦਾ ਮੁਹਿੰਮ ਦਾ, ਉਹਦਾ ਸਿਰ ਵੱਢ ਕੇ ਤੇ ਕਿਲੇ ਦੇ ਵਿਚ ਲੈ ਕੇ ਆਇਆ ਸੀ ਉਹਦੇ ਬਰਛੇ ਦੇ ਵਿਚ ਪਰੋ ਕੇ। ਤੇ ਇਸ ਭਾਈ ਉਦੇ ਸਿੰਘ ਨੂੰ ਮਹਾਰਾਜ ਨੇ ਭੇਜਿਆ ਵੀ ਜਾਓ ਸਾਹਿਬਜ਼ਾਦਾ ਨੂੰ ਉਥੋਂ ਲੈ ਕੇ ਆਓ। ਭਾਈ ਮਨੇ ਭਾਈ ਉਦੇ ਸਿੰਘ ਨੇ ਉੱਥੇ ਫੌਜ ਦਾ ਟਾਕਰਾ ਕੀਤਾ, ਨਾਲ ਹੋਰ ਸਿੰਘ ਵੀ ਹੋਣਗੇ। ਤੇ ਭਾਈ ਅਜੀਤ ਸਿੰਘ, ਬਾਬਾ ਅਜੀਤ ਸਿੰਘ ਜੀ ਨੂੰ ਭੇਜਿਆ, ਉਹ ਕਲਗੀਧਰ ਪਾਤਸ਼ਾਹ ਦੇ ਨਾਲ ਆਪ ਸ਼ਾਮਿਲ ਹੋਏ। ਭਾਈ ਉਦੇ ਸਿੰਘ ਉਥੇ ਦੁਸ਼ਮਣਾਂ ਨਾਲ ਲੜਦਾ ਹੋਇਆ ਸ਼ਹੀਦ ਹੋਇਆ। ਨਿਸ਼ਾਨੀ ਵਜੋਂ ਉਹਦੀ ਇੱਕ ਕਿਰਪਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਸ਼ਸਤਰ ਨੇ ਰਹਿ ਰਾਸ ਦੇ ਪਾਠ ਤੋਂ ਬਾਅਦ ਰੋਜ਼ ਲੋਕਾਂ ਨੂੰ ਦਰਸ਼ਨ ਕਰਵਾਏ ਜਾਂਦੇ ਨੇ ਉਹਨਾਂ ਦੇ, ਉਹਨਾਂ ਵਿੱਚ ਭਾਈ ਉਦੇ ਸਿੰਘ ਦੀ ਇੱਕ ਤਲਵਾਰ ਇੱਕ ਕਿਰਪਾਨ ਵੀ ਮੌਜੂਦ ਹੈ। ਤੇ ਉਸ ਵੇਲੇ ਸਰਸਾ ਨਦੀ ਨੂੰ ਪਾਰ ਕਰਦਿਆਂ ਹੋਇਆਂ ਚਾਰ ਦੋਵੇਂ ਸਾਹਿਬਜ਼ਾਦੇ ਵੱਡੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਇਹ ਤੇ 40 ਸਿੱਖ, ਇਹ ਤਾਂ ਇਕੱਠੇ ਇੱਕ ਪਾਸੇ ਪਰਲੇ ਕਿਨਾਰੇ ਜਾ ਲੱਗੇ ਤੇ ਉਥੋਂ ਰੋਪੜ ਭੱਠਾ ਸਾਹਿਬ ਹੁੰਦੇ ਹੋਏ ਤੇ ਚਮਕੌਰ ਦੀ ਗੜੀ ਦੇ ਵਿੱਚ ਜਾ ਪਨਾਹ ਲਈ ਜਿੱਥੇ ਫੌਜਾਂ ਨੇ ਘੇਰਾ ਪਾਇਆ। ਤੇ ਜਿਹੜੇ ਸੀਗੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ, ਇਹ ਰਸੋਈਆ ਗੰਗੂ ਜਿਹੜਾ ਸੀ ਉਹਦੇ ਨਾਲ ਉਹਦੇ ਪਿੰਡ ਨੂੰ ਚਲੇ ਗਏ ਨੇ
ਜੀ।
ਤੇ ਮਾਤਾਵਾਂ ਮਹਿਲ ਸਤਿਗੁਰੂ ਜੀ ਦੇ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਇਹ ਭਾਈ ਮਨੀ ਸਿੰਘ ਜੀ ਨਾਲ ਕੁਝ ਹੋਰ ਸੇਵਾਦਾਰਨੀਆਂ ਤੇ ਸੇਵਾਦਾਰ ਨਾਲ ਇਹ ਦਿੱਲੀ ਨੂੰ ਚਲੇ ਗਏ ਨੇ। ਤੇ ਇਹ ਤਿੰਨੀ ਥਾਈ ਮਹਾਰਾਜ ਦਾ ਆਪਣਾ ਪਰਿਵਾਰ ਜਿਹੜਾ ਉਹ ਵੰਡਿਆ ਗਿਆ। ਫਿਰ ਚਮਕੌਰ ਦੀ ਜੰਗ, ਉਹਦੇ ਬਾਰੇ ਆਪਾਂ ਨੂੰ ਪਤਾ ਆ, ਬਹੁਤ ਕੁਝ ਪੜ੍ਹਿਆ ਵੀ ਕਿਵੇਂ ਵਾਰੀ ਵਾਰੀ ਸਿੰਘ ਘੇਰੇ ਦੇ ਵਿੱਚੋਂ ਖੋਲ ਕੇ ਦਰਵਾਜ਼ਾ ਪੰਜ ਨਿਕਲਦੇ ਰਹੇ ਆ ਤੇ ਪੰਜ ਜਾ ਕੇ ਕਈਆਂ ਨੂੰ ਮਾਰ ਕੇ ਤੇ ਆਪ ਸ਼ਹੀਦੀ ਜਾਮ ਪੀਂਦੇ ਰਹੇ ਆ। ਇੱਥੇ ਪੰਜਾਂ ਸਾਹਿਬਜ਼ਾਦਿਆਂ ਵਿੱਚੋਂ ਪਿਛਲੀ ਵਾਰੀ ਵੀ ਜ਼ਿਕਰ ਕੀਤਾ ਸੀ ਤੇ ਤਿੰਨ ਸਾਹਿਬਜ਼ਾਦੇ ਜਿਹੜੇ ਸੀ ਉਹ ਇਸ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਜਿਹੜੇ ਸੀ ਇੱਥੇ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸਨ। ਤੇ ਇਹ ਵੇਖ ਕੇ ਜਦੋਂ ਥੋੜੇ ਜਿਹੇ ਸਿੰਘ ਰਹਿ ਗਏ ਨੇ ਤੇ ਬਾਬਾ ਅਜੀਤ ਸਿੰਘ ਜੀ ਨੇ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਅੱਗੇ ਬੇਨਤੀ ਕੀਤੀ ਹੈ ਕਿ ਮਹਾਰਾਜ ਮੈਨੂੰ ਜੰਗ ਵਿੱਚ ਜਾਣ ਦੀ ਆਗਿਆ ਦਿਓ। ਤੇ ਉਹਨਾਂ ਦੇ ਨਾਲ ਪੰਜ ਸਿੰਘ ਤੋਰ ਕੇ ਆਪ ਮਹਾਰਾਜ ਨੇ ਸ਼ਸਤਰ ਬਸਤਰ ਸਜਾ ਕੇ ਪੁੱਤਰ ਨੂੰ ਜੰਗ ਦੇ ਵਿੱਚ ਭੇਜਿਆ, ਕਿਉਂਕਿ ਆਮ ਲੜਾਈਆਂ ਜਿਹੜੀਆਂ ਦੁਨੀਆਂ ਦੀਆਂ ਹੁੰਦੀਆਂ ਉਹ ਚ 50-50 ਅੱਧੋ ਅੱਧ ਹੁੰਦਾ ਵੀ ਅਸੀਂ ਲੜਾਈ ਵਿੱਚ ਚੱਲੇ ਹਾਂ, ਹਾਰਨ ਲਈ ਲੜਾਈ ਕੋਈ ਨੀ ਲੜਦਾ, ਜਿੱਤ ਦੀ ਆਸ ਤੇ ਹੀ ਲੜਾਈ ਲੜੀ ਜਾਂਦੀ ਹੈ। ਤੇ ਉਹਦੇ ਵਿੱਚ ਹੁੰਦਾ ਹੈ ਵੀ ਜਾਂ ਮੈਂ ਜਿੱਤ ਜਾਊਂਗਾ, ਜੇ ਹਾਰ ਵੀ ਗਿਆ ਤੇ ਕੈਦੀ ਬਣ ਜਾਊਂਗਾ, ਫਿਰ ਗੱਲਬਾਤ ਦੇ ਵਿੱਚ ਰਿਹਾਈ ਹੋ ਜਾਏਗੀ, ਇਸ ਤੋਂ ਅਗਲਾ ਸਟੈਪ ਹੋ ਜਾਏਗਾ ਮੈਂ ਜ਼ਖਮੀ ਹੋ ਜਾਊਂਗਾ, ਫਿਰ ਵੀ ਜ਼ਖਮੀ ਦਾ ਇਲਾਜ ਹੋ ਸਕਦਾ ਆ, ਤੇ ਅਖੀਰ ਜਿਹੜਾ ਹੈਗਾ ਅਖੀਰ ਸਭ ਤੋਂ ਮਾੜਾ ਕਿ ਮੇਰੀ ਮੌਤ ਹੋ ਜਾਊਗੀ, ਪਰ ਮੈਂ ਸੂਰਮਾ ਖਵਾਊਂਗਾ, ਮੈਂ ਜਿਹੜੇ ਕੰਮ ਲਈ ਮੇਰੀ ਡਿਊਟੀ ਲੱਗੀ ਆ ਉਹ ਡਿਊਟੀ ਭੁਗਤਾਉਂਦਾ ਹੋਇਆ ਖਿੜੇ ਮੱਥੇ ਮੈਂ ਆਪਣੀ ਜਾਨ ਵਾਰਾਂਗਾ ਤੇ ਲੋਕਾਂ ਦੇ ਵਿੱਚ ਮੇਰੀ ਪ੍ਰਸ਼ੰਸਾ ਤੇ ਵਡਿਆਈ ਵੀ ਹੋਏਗੀ। ਸੋ ਜਦੋਂ ਲੜਾਈ ਦੇ ਵਿੱਚ ਬੰਦਾ ਜਾਂਦਾ ਆ ਉਹ ਕੇਵਲ ਹਾਰਨ ਵਾਸਤੇ ਤੇ ਕੇਵਲ ਮਰਨ ਵਾਸਤੇ ਨਹੀਂ ਜਾਂਦਾ, ਤੇ ਜੇ ਮੈਂ ਜਿੱਤ ਗਿਆ ਤੇ ਫੇਰ ਭਾਈ ਜੇਤੂ ਦੁਸ਼ਮਣ ਦਾ ਮਾਲ ਧਨ ਵੀ ਮੇਰੇ ਹਿੱਸੇ ਚ ਆਉਣਾ ਆ ਤੇ ਲੁੱਟ ਦੇ ਵਿੱਚ ਵੀ ਮੈਨੂੰ ਜਿੰਨਾ ਮੈਂ ਲੁੱਟ ਲੂੰਗਾ ਮੇਰਾ ਹੋਣਾ ਆ ਤੇ ਮੇਰੀ ਫੌਜ ਦੇ ਵਿੱਚ ਆਪਣੇ ਤਰੱਕੀ ਵੀ ਹੋਣੀ ਆ ਤੇ ਵਾਹ 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 ਵੀ ਹੋਣੀ ਆ। ਸੋ ਇਹ ਦਵੱਲੀ ਗੱਲ ਹੁੰਦੀ, ਪਰ ਇੱਥੇ ਜਿਹੜੀ ਚਮਕੌਰ ਦੀ ਅਸਾਮੀ ਜੰਗ ਸੀ, ਲੱਖਾਂ ਦੀ ਗਿਣਤੀ ਵਿੱਚ ਦੁਸ਼ਮਣਾਂ ਨੇ ਘੇਰਾ ਪਾਇਆ ਹੋਇਆ ਹੈ ਤੇ ਅੰਦਰ ਕੇਵਲ 43 ਬੰਦੇ ਨੇ, 40 ਸਿੰਘ, 2 ਸਾਹਿਬਜ਼ਾਦੇ ਤੇ ਇੱਕ ਮਹਾਰਾਜ ਜੀ, ਤੇ ਇਥੋਂ ਤਾਂ ਜਿੱਤ ਦੁਨਿਆਵੀ ਜਿੱਤ ਦੀ ਕੋਈ ਆਸ ਹੀ ਨਹੀਂ ਨਾ। ਇਹ ਇੰਨੀ ਸੰਸਾਰ ਦੀ ਅਸਾਮੀ ਜੰਗ ਹੈ, ਇਹ ਜਿਵੇਂ ਉਸ ਤੋਂ ਬਾਅਦ ਫਿਰ ਗੁਰੂ ਕੇ ਕਿੰਨੇ ਬੇਅੰਤ ਸਾਰਾ ਗੜੀ ਵਾਲੀ ਗੱਲ ਆਉਂਦੀ ਹੈ, ਬੰਗਲਾਦੇਸ਼ ਵਾਲੀ ਗੱਲ ਆਉਂਦੀ ਹੈ, ਕਈ ਕੁਝ ਗੱਲਾਂ ਆਉਂਦੀਆਂ ਨੇ, ਬਹੁਤ ਹੀ ਕੁਝ ਹੁੰਦਾ ਆ, ਪਰ ਇਹ ਮਿਸਾਲ ਆ ਇੱਕ ਪਰ ਕਿਸੇ ਨੇ ਉਸ ਵੇਲੇ ਇਤਿਹਾਸ ਲਿਖਣ ਵਾਲੇ ਨੇ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਵਾਲੇ ਕਿਹਾ ਵੇਲੇ ਦੀਆਂ ਜੰਗਾਂ ਵੇਲੇ ਤੇ ਇਤਿਹਾਸਕਾਰ ਲਿਖਦਾ ਹੈ ਕਿ ਇਸ ਤਰ੍ਹਾਂ ਸ਼ਾਹੀ ਫੌਜਾਂ ਦੇ ਨਾਲ ਥੋੜੇ ਜਿਹੇ ਸਿੱਖ ਕਿਵੇਂ ਟਕਰਾ ਜਾਂਦੇ ਸਨ। ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਵੱਡੀਆਂ ਤੇ ਚਾਰ ਤਿੰਨ ਛੋਟੀਆਂ ਸੱਤ ਜੰਗਾਂ ਲੜੀਆਂ ਤੇ ਸੱਤਾਂ ਦੇ ਵਿੱਚ ਹੀ ਮੁਕੰਮਲ ਜਿੱਤ ਪ੍ਰਾਪਤ ਕੀਤੀ ਹੈ ਤੇ ਉਹ ਇਤਿਹਾਸਕਾਰ ਦਿੰਦਾ ਹੈ ਵੀ ਗੁਰੂ ਕੇ ਸਿੱਖ ਜਿਹੜੇ ਆ ਇਹ ਲਾਲਚ ਅਧੀਨ ਤੇ ਡਰ ਅਧੀਨ ਨਹੀਂ ਲੜਦੇ
ਤੇ ਤਨਖਾਹਦਾਰ ਨਹੀਂ ਹੁੰਦੇ ਤਨਖਾਹ ਲੈ ਨਹੀਂ ਲੜਦੇ ਪਹਾੜੇ ਦੇ ਨਹੀਂ ਹੁੰਦੇ
ਪਹਾੜੇ ਇਹ ਜਾਨੀ ਉਹਨੂੰ ਕਹੀ ਉਹ ਮਰਸੈਨਰੀ ਨਹੀਂ ਹੁੰਦੇ ਪਹਾੜੇ ਦੇ ਫੌਜੀ ਨਹੀਂ ਹੁੰਦੇ ਇਹ ਨਾ ਤਰੱਕੀ ਵਾਸਤੇ ਲੜਦੇ ਆ ਇਹ ਤੇ ਆਪਣੇ ਗੁਰੂ ਦੇ ਖੁਸ਼ੀ ਲੈਣ ਵਾਸਤੇ ਇਹਨਾਂ ਵੀ ਜੇ ਗੁਰੂ ਦੇ ਭਾਣੇ ਅੰਦਰ ਸਾਡੀ ਜਿੱਤ ਹੋ ਗਈ ਤੇ ਇਸ ਸੰਸਾਰ ਦੇ ਵਿੱਚ ਗੁਰੂ ਦੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੋ ਗਈਆਂ ਜੇ ਅਸੀਂ ਸ਼ਹੀਦ ਹੋ ਗਏ ਤੇ ਅਸੀਂ ਸਿੱਧੇ ਸੱਚਖੰਡ ਨੂੰ ਜਾਵਾਂਗੇ ਉੱਥੇ ਗੁਰੂ ਦਰਬਾਰ ਦੇ ਚਰਨਾਂ 'ਚ ਪਹੁੰਚ ਜਾਵਾਂਗੇ ਇਸ
ਹਿਸਾਬ
ਨਾਲ।
ਇੱਕ ਮਿੰਟ ਮੈਂ ਤੁਹਾਨੂੰ ਕੱਟ ਰਿਹਾ ਦੇਖੋ ਦੂਜੇ ਪਾਸੇ ਇਹ ਆ ਵੀ ਮੁਸਲਮਾਨ ਫੌਜਾਂ ਵੀ ਕਈ ਵਾਰੀ ਇੱਦਾਂ ਲੜਦੀਆਂ ਨੇ ਪਰ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਆ ਉਹਨਾਂ ਨੂੰ ਅੱਲਾ ਦੇ ਰਹਿਮੋ ਕਰਮ ਦਾ ਨਹੀਂ ਦਿੱਤਾ ਜਾਂਦਾ ਲਾਲਚ ਉਹਦੇ ਲਈ ਨਹੀਂ ਲੜਦੇ ਉਹ ਹੂਰਾਂ ਲਈ ਲੜਦੇ ਨੇ ਜੇ ਮਾਰੇ ਗਏ ਤਾਂ 72 ਹੂਰਾਂ ਮਿਲਣੀਆਂ ਨੇ ਮਤਲਬ ਉਹ ਲਾਲਚ ਫਿਊਚਰ ਦਾ ਉਹਨਾਂ ਨੂੰ ਇੱਦਾਂ ਦਿੱਤਾ ਜਾਂਦਾ।
ਚਲੋ ਆਪਾਂ ਮੀਡੀਆ ਦੇ ਵਿੱਚ ਉਹੋ ਜੀ ਗੱਲ ਕਰਨ ਤੋਂ ਆਪਾਂ ਗੁਰੇਜ਼ ਕਰਨਾ ਆ ਵੀ ਜਿਹਦੇ ਵਿੱਚ ਕਿਸੇ ਦੇ ਧਾਰਮਿਕ ਵਿਸ਼ਵਾਸ ਨੂੰ ਠੇਸ ਲੱਗਦੀ ਹੋਵੇ। ਆਪੋ ਆਪਣੇ ਵਿਸ਼ਵਾਸ ਸੰਸਾਰ ਸਭ ਠੀਕ ਨੇ ਅਸਾਂ ਆਪਣੇ ਵਿਸ਼ਵਾਸ ਦੀ ਗੱਲ ਕਰਨੀ ਆ ਜੇ ਯਤਨ ਹੋਣਾ ਚਾਹੀਦਾ ਸਾਡਾ ਪਰ ਸਹਿਜ ਸੁਭਾਅ ਕੋਈ ਗੱਲ ਨਿਕਲ ਜਾਵੇ ਤੇ ਕੋਈ ਏਡੀ ਵੱਡੀ ਗੱਲ ਨਹੀਂ ਤੇ ਪਰ ਸੱਚ ਹੋਵੇ ਝੂਠ ਨਾ ਹੋਵੇ ਉਹ ਤੇ ਇਸ ਲਈ ਆਪਾਂ ਗੱਲ ਗੁਰੂ ਤੇ ਗੁਰੂ ਦੇ ਸਿੱਖਾਂ ਦੀ ਕਰ ਰਹੇ ਹਾਂ ਆਪਾਂ ਗੱਲ ਧਰਮ ਦੀ ਸਦਾਚਾਰ ਦੀ ਇਖਲਾਕ ਦੀ ਪਰ ਉਪਕਾਰ ਦੀ ਗੱਲ ਕਰ ਰਹੇ ਹਾਂ। ਆਪਾਂ ਸਾਂਝ ਕਰੀਜਾ ਗੁਣਾ ਕੇਰੀ ਛੋੜਿਆ ਗੁਣ ਚੱਲੀਏ ਉਹ ਵੀ ਦੀਨ ਵਾਸਤੇ ਲੜਦੇ ਨੇ ਉਹ ਵੀ ਗਾਜ਼ੀ ਕਹਾਉਂਦੇ ਨੇ ਜਿਹੜਾ ਵੀ ਜੂਝਦਾ ਆ ਉਹ ਗਾਜ਼ੀ ਤੇ ਉਹ ਹਜ਼ੂਰ ਉੱਥੇ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਅਜ਼ਹਰ ਅਬਾਸ ਮੁਸਲਮਾਨ ਕੇਅਰ ਟੇਕਰ ਆ ਉਹਨੇ ਬੜੀ ਹਾਸੇ ਨਾਲ ਗੱਲ ਸੁਣਾਈ ਕਹਿੰਦਾ ਵੀ ਜਿਹੜਾ ਜਿਹੜਾ ਤੇ ਲੜ ਕੇ ਸ਼ਹੀਦ ਹੁੰਦਾ ਉਹ ਗਾਜ਼ੀ ਹੁੰਦਾ ਆ ਤੇ ਜਿਹੜਾ ਅਖੇ ਭੱਜ ਜਾਵੇ ਮੈਦਾਨ ਚੋਂ ਪਾਜੀ ਹੁੰਦਾ ਆ ਹਾਂਜੀ ਜਿਵੇਂ ਆਪਾਂ ਭਾਜੀ ਨੂੰ ਵੀ ਪਾਜੀ ਕਹਿ ਦਿੰਦੇ ਆ ਨਾ ਤੇ ਜਿਹੜਾ ਲੜਦਾ ਹੈ ਸਨਮੁਖ ਜਿੱਤਦਾ ਆ ਜਾਂ ਸ਼ਹੀਦ ਹੁੰਦਾ ਆ ਉਹ ਗਾਜ਼ੀ ਹੁੰਦਾ ਆ ਤੇ ਜਿਹੜਾ ਮੈਦਾਨ ਛੱਡ ਕੇ ਭੱਜ ਆਵੇ ਉਹ ਪਾਜੀ ਹੁੰਦਾ ਆ ਤੇ ਅਗਲੀ ਉਹਨੇ ਹਾਸੇ ਨਾਲ ਗੱਲ ਜੋੜੀ ਕਹਿੰਦਾ ਜਿਹੜਾ ਹਥਿਆਰ ਸੁੱਟਦੇ ਉਹ ਨਿਆਜ਼ੀ ਹੁੰਦਾ ਆ ਉਹ ਜਨਰਲ ਨਿਆਜ਼ੀ ਸੀ ਨਾ ਜਿਹਨੇ ਰਸਮੀ ਤੌਰ ਤੇ ਜਗਜੀਤ ਸਿੰਘ ਅਰੋੜੇ ਨੂੰ ਹੱਥ ਸੁਣਿਆ ਬਾਅਦ ਕਹਿੰਦੇ ਜਿਹੜਾ ਹਥਿਆਰ ਸੁੱਟਦੇ ਉਹ ਨਿਆਜ਼ੀ ਹੁੰਦਾ ਤੇ ਉਸ ਕਹਿਣ ਤੋਂ ਭਾਵ ਇਹ ਆ ਤੇ ਬਾਬਾ ਅਜੀਤ ਸਿੰਘ ਵੀ ਕਈਆਂ ਨੂੰ ਸ਼ਹੀਦ ਕਰਦੇ ਹੋਏ ਕਈਆਂ ਨੇ ਮਤਲਬ ਵੀ ਇਤਿਹਾਸਕਾਰ ਲਿਖਿਆ 300 ਦੇ ਕਰੀਬ ਸਾਹਿਬਜ਼ਾਦੇ ਦੇ ਸ਼ਹੀਦ ਹੋਣ ਤੋਂ ਪਹਿਲਾਂ ਸਰੀਰ ਦੇ ਉੱਪਰ ਜ਼ਖਮ ਲੱਗੇ ਸਨ ਇੰਨੀ ਸੂਰਮ ਗਤੀ ਨਾਲ ਇੰਨੀ ਬਹਾਦਰੀ ਨਾਲ ਬਾਬਾ ਅਜੀਤ ਸਿੰਘ ਜੀ ਲੜ ਕੇ ਸ਼ਹੀਦ ਹੋਏ ਨੇ ਤੇ ਉਹ ਆਪਣਾ ਤੁਹਾਡਾ ਸਾਹਿਬ ਭਲਾ ਕਰੇ ਵੀ ਇੰਨੇ ਜ਼ਖਮ ਹੋ ਕੇ ਵੀ ਬੰਦਾ ਲੜਦਾ ਰਹੇ। ਬਾਬਾ ਜਹੇਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸੀ ਉਹਦੇ ਕਹਿੰਦੇ ਸਰੀਰ ਦੇ ਉੱਪਰ 22 ਜ਼ਖਮ ਸਨ ਤੇ ਫਿਰ ਵੀ ਉਹਨੇ ਕੌਮ ਦੀ ਅਗਵਾਈ ਕੀਤੀ ਅੰਮ੍ਰਿਤਸਰ ਦੇ ਵਿੱਚ ਉਹਨੇ ਪ੍ਰਾਣ ਆਪਣਾ ਤਿਆਗੇ ਸੀ ਲੜਾਈ ਵਿੱਚ ਨਹੀਂ ਤੇ ਉਂਝ ਜਿਵੇਂ ਆਪ ਆਮ ਬੰਦਿਆਂ ਦੀ ਮੌਤ ਹੁੰਦੀ ਹੈ ਸੋ ਰਹੋ ਵਿਚਾਰ ਤੇ ਉਸ ਤੋਂ ਬਾਅਦ ਵੱਡੇ ਭਰਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਇਹ ਵੀ ਵੇਖਣ ਵਾਲੀ ਗੱਲ ਆ ਕਿ ਕਲਗੀਧਰ ਪਾਤਸ਼ਾਹ ਆਪਣੇ ਪੁੱਤਰਾਂ ਦੀ ਨੂੰ ਫਸੀਲ ਦੇ ਉੱਪਰ ਗੜੀ ਗੜੀ ਕਹਿੰਦੇ ਨੇ ਉਹ ਵੱਡੀ ਹਵੇਲੀ ਆਪਾਂ ਗੜੀ ਕਹਿੰਦੇ ਨੇ ਛੋਟਾ ਕਿਲਾ ਉਸ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਗੜੀ ਹਵੇਲੀ ਨੂੰ ਕਿਹਾ ਜਾਂਦਾ ਹੈ ਪਰ ਫਿਰ ਵੀ ਉਹ ਮਜ਼ਬੂਤ ਸੀ ਉਸ ਦੇ ਵਿੱਚ ਆਪਾਂ ਲੈ ਕੇ ਪਨਾਹ ਲਈ ਸੀ ਤੇ ਫੌਜ ਨੂੰ ਦੱਖਾਂ ਦੀ ਗਿਣਤੀ ਵਿੱਚ ਵੀ ਹੌਸਲਾ ਨਹੀਂ ਸੀ ਪੈਂਦਾ ਵੀ ਅਸੀਂ ਜਾ ਕੇ ਕੰਧਾਂ ਢਾ ਕੇ ਫੜ ਲਈਏ ਪਰ ਅਸਲ ਦੇ ਵਿੱਚ ਪ੍ਰੋਫੈਸਰ ਸਾਹਿਬ ਸੋਹਰਾ ਨੇ ਗਾਲੇ ਦੇ ਵਿੱਚ ਇਹ ਵੀ ਲਿਖੀ ਹੈ ਕਿ ਭਾਈ ਉਹਨਾਂ ਦਾ ਇੰਨੇ ਥੋੜੇ ਜਿਹੇ ਬੰਦਿਆਂ ਨੂੰ ਮਾਰ ਲੈਣਾ ਵਡਿਆਈ ਨਹੀਂ ਸੀ ਉਹ ਜਿਉਂਦੇ ਜੀ ਫੜਨਾ ਚਾਹੁੰਦੇ ਸਨ ਗੁਰੂ ਸਾਹਿਬ ਨੂੰ ਤੇ ਗੁਰੂ ਸਾਹਿਬ ਦੇ ਸਾਥੀਆਂ ਨੂੰ ਤੇ ਔਰੰਗਜ਼ੇਬ ਨੂੰ ਪੇਸ਼ ਕਰਨਾ ਚਾਹੁੰਦੇ ਸਨ ਇਸ ਲਈ ਰਾਤ ਨਾ ਉਹਨਾਂ ਲੜਾਈ ਨਹੀਂ ਕੀਤੀ ਦਿਨ ਚੜੇ ਅਗਲੇ ਦਿਨ ਲੜਾਈ ਉਹਨਾਂ ਨੇ ਕੀਤੀ ਹੈ ਸੋ ਕਲਗੀਧਰ ਪਾਤਸ਼ਾਹ ਸਮੇਂ ਸਮੇਂ ਗੜੀ ਦੇ ਉੱਪਰੋਂ ਤੀਰਾਂ ਦੀ ਵੀ ਵਰਖਾ ਕਰਦੇ ਸਨ ਤੇ ਸਾਹਿਬਜ਼ਾਦਾ ਸ਼ਹੀਦ ਹੋਇਆ ਵੱਡਾ ਤੇ ਉਹਨੂੰ ਵੇਖ ਕੇ ਫਿਰ ਜੁਝਾਰ ਸਿੰਘ ਜਿਹੜਾ ਸੀ ਉਹ ਵੀ ਹੱਥ ਜੋੜ ਕੇ ਖੜਾ ਹੋ ਗਿਆ। ਉਹਨੂੰ ਵੀ ਮਹਾਰਾਜ ਨੇ ਸ਼ਸਤਰ ਬਸਤਰ ਸਜਾ ਕੇ ਪੰਜ ਸਿੰਘਾਂ ਦੇ ਨਾਲ ਤੋਰਿਆ। ਤੇ ਜਦੋਂ ਇਤਿਹਾਸਕਾਰ ਲਿਖਦਾ ਹੈ, ਅਮਾਨਤ ਥੀ ਅਦਾ ਹੋ ਗਈ ਤੇਰੇ ਇਸਾਰ ਕੇ ਸਦਕੇ, ਜਦੋਂ ਪੁੱਤਰ ਨੂੰ ਬੇਅੰਤਾ ਜ਼ਾਲਮਾਂ ਨੂੰ ਮਾਰਦਿਆਂ ਹੋਇਆ ਸ਼ਹੀਦੀ ਜਾਮ ਪੀਂਦੇ ਵਹਿੰਦੇ ਨੇ, ਤੇ ਉਦੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੈਕਾਰਾ ਵੀ ਛੱਡਦੇ ਨੇ। ਦੋਨੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਸਿਜਦੇ ਵਿੱਚ ਵੀ ਝੁਕਦੇ ਨੇ। ਹੇ ਨਿਰੰਕਾਰ, ਤੂੰ ਦਾਤ ਦਿੱਤੀ ਸੀ, ਤੇਰੀ ਅਮਾਨਤ ਸੀ, ਅੱਜ ਤੂੰ ਲੈ ਗਿਆ, ਤੇਰੀ ਅਮਾਨਤ ਤੈਨੂੰ ਵਾਸ ਕਰਦਿਆਂ ਹੋਇਆ, ਤੇਰੋ ਦੀਆ ਤੁਝੇ ਕਿਆ ਅਰਪੋਂ, ਸਤਨਾਮ ਹੈ ਹਰ ਭੋਗ ਤੁਹਾਰੇ, ਉਹ ਤੇਰੇ ਵਾਪਸ ਚਲੀ ਗਈ ਹੈ। ਤੇ ਮੇਰੇ ਦਿਲ ਦੇ ਵਿੱਚ ਚਿਹਰੇ ਤੇ ਸ਼ਿਕਨ ਨਹੀਂ ਆਈ, ਮੇਰੇ ਨੂੰ ਕੋਈ ਜਰਾ ਵੀ ਜਿੰਨਾ ਅਫਸੋਸ ਨਹੀਂ ਹੋਇਆ, ਇਸ ਲਈ ਇਹ ਵੀ ਤੇਰੀ ਕਿਰਪਾ ਆ, ਹੇ ਪ੍ਰਭੂ ਇਹ ਵੀ ਤੇਰੀ ਕਿਰਪਾ ਆ। ਤੋ ਸਾਡੇ ਸਾਹਮਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੂਰਨੇ ਪਾਏ ਨੇ। ਸੋ ਇਹ ਸੀ ਵੱਡੇ ਦੋ ਸਾਹਿਬਜ਼ਾਦਿਆਂ ਦੀ ਅਤ ਸੰਖੇਪ ਦੇ ਵਿੱਚ ਬਾਤ। ਇਹ ਦੂਜਾ ਵੀ ਆਪਾਂ ਇਤਿਹਾਸ ਬਚਪਨ ਤੋਂ ਪੜ੍ਹਦੇ ਸੁਣਦੇ ਆ ਰਹੇ ਹਾਂ, ਕਿਵੇਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਗੰਗੂ ਆਪਣੇ ਘਰ ਲੈ ਗਿਆ। ਕੁਝ ਔਖੇ ਵੇਲੇ ਕੰਮ ਆਉਣ ਵਾਲੇ ਜਿਵੇਂ ਬਜ਼ੁਰਗ ਹੁੰਦੇ ਨੇ, ਵੀ ਧਨ ਵੀ ਦੁਨੀਆਂ ਦੇ ਵਿੱਚ ਕੰਮ ਆਉਂਦਾ ਆ। ਜਦੋਂ ਕੋਈ ਜ਼ਿਆਦਾ ਧਨ ਪਦਾਰਥ ਸਤਲੁਜ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਦੁਸ਼ਮਣਾਂ ਦੇ ਹੱਥ ਨਾ ਆਵੇ, ਪਰ ਮਾਤਾ ਜੀ ਨੇ ਕੁਝ ਧਨ ਖੁਰਜੀ ਜਿਹੜੀ ਸੀ ਕੋਈ ਮੋਹਰਾਂ ਵਗੈਰਾ ਨਾਲ ਲੈ ਲਈਆਂ। ਉਹਦੇ ਲਾਲਚ ਵਿੱਚ ਗੰਗੂ ਨੇ ਰਾਤ ਨੂੰ ਚਰਾ ਕੇ ਚੋਰ ਦਾ ਰੌਲਾ ਪਾ। ਹਾਂਜੀ,
ਛੋਟੇ ਸਾਹਿਬਜ਼ਾਦਿਆਂ ਦਾ ਜਾਰੀ ਰੱਖਾਂਗੇ ਅਗਲੇ ਹਫ਼ਤੇ, ਨਾਲੇ ਅਰਦਾਸ ਦੀ ਜਿਹੜੀ ਸੀਰੀਜ਼ ਹੈ, ਕਿਉਂਕਿ ਇਹ ਕਾਫੀ ਲੰਬਾ ਟਾਈਮ ਮੰਗਦੀ ਆ, ਤੇ ਆਪਾਂ ਇੱਕ ਪੂਰਾ, ਕਿਉਂਕਿ ਦੇਖੋ ਬਹੁਤ ਸੋਹਣੇ ਤਰੀਕੇ ਨਾਲ ਆਪਾਂ ਸਾਰਿਆਂ ਨੇ ਸੁਣਿਆ ਵੱਡੇ ਸਾਹਿਬਜ਼ਾਦਿਆਂ ਦੀ, ਜੋ ਉਹਨਾਂ ਨੇ ਜੰਗ ਉਹਨਾਂ ਦੇ ਜਨਮ ਤੋਂ ਲੈ ਕੇ ਜੰਗ ਦੇ ਵਿੱਚ ਸ਼ਹੀਦ ਹੋਣਾ। ਤੇ ਇਹ ਸਾਡਾ ਪਰਪਸ ਇਹ ਆ ਕਿ ਦੇਖੋ ਪੜ੍ਹਿਆ ਤਕਰੀਬਨ ਸਾਰਿਆਂ ਨੇ ਹੋਣਾ, ਪਰ ਇਹ ਸਮੇਂ ਸਮੇਂ ਸਿਰ ਸਾਨੂੰ ਦੁਬਾਰਾ ਫੇਰ ਰਿਮਾਇੰਡ ਕਰਾਉਣਾ ਪੈਣਾ ਆਪਣੇ ਆਪ ਨੂੰ, ਤਾਂ ਕਿ ਆਪਾਂ ਇਹਦੇ ਨਾਲ ਜੁੜੇ ਰਹੀਏ, ਆਪਣੇ ਬੱਚਿਆਂ ਨੂੰ ਗਾਂਹ ਦੱਸ ਸਕੀਏ ਆਪ ਇਹ ਕਹਾਣੀ ਸੁਣ ਕੇ। ਇਹ
ਠੀਕ
ਸੋ ਤਾਇਆ ਜੀ, ਮੈਂ ਹੁਣ ਸਾਨੂੰ ਇਜਾਜ਼ਤ ਲੈਣੀ ਪੈਣੀ ਆ, ਕਿਉਂਕਿ ਸਮਾਂ ਕਾਫੀ ਹੋ ਗਿਆ।
ਜ਼ਰੂਰ ਜ਼ਰੂਰ, ਇਹ ਨਹੀਂ ਆਪਾਂ, ਕਿਉਂਕਿ ਹੁਣ ਇਹ ਤਾਂ ਬਿਲਕੁਲ ਮਤਲਬ ਵੀ ਬਹੁਤ ਵੱਡਾ ਵੱਡਾ ਇਤਿਹਾਸ ਹੈ ਨਾ, ਇਹ ਤੇ ਅਰਦਾਸ ਦੇ ਵਿੱਚ ਸਾਰਾ ਪੰਜ ਸਦੀਆਂ ਦਾ ਇਤਿਹਾਸ ਸਮੋਇਆ ਹੋਇਆ ਵਾ, ਇੱਕ ਇੱਕ ਲਾਈਨ ਦੇ ਵਿੱਚ ਵੱਡੇ ਵੱਡੇ ਗ੍ਰੰਥ ਲਿਖੇ ਜਾ ਸਕਦੇ ਆ। ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਇੱਕ ਲੇਖ ਵਿੱਚ ਅਤ ਬਰੀਫ ਸ਼ਬਦਾਂ ਦੇ ਵਿੱਚ ਲਿਖਣਾ ਸ਼ੁਰੂ ਕੀਤਾ, ਲਿਖ ਹੀ ਲਿਆ, ਥੋੜਾ ਜਿਹਾ ਉਹਨੂੰ ਸੋਧਣਾ ਆ ਤੇ ਤੁਹਾਨੂੰ ਮੈਂ ਭੇਜੂਗਾ।
ਇੰਤਜ਼ਾਰ ਰਹੇਗਾ,
ਚੰਗਾ ਫਿਰ,
ਬਹੁਤ ਬਹੁਤ ਧੰਨਵਾਦ, ਸ਼ੁਕਰਾਨਾ।
ਓਕੇ ਜੀ, ਚੰਗਾ ਜੀ, ਚੰਗਾ ਜੀ, ਤੁਹਾਡਾ ਵੀ ਸ਼ੁਕਰਾਨਾ ਤੇ ਸਾਰੇ ਸਰੋਤਿਆਂ ਦਾ ਵੀ ਸ਼ੁਕਰ, ਮਿਹਰਬਾਨੀ। ਵਾਹਿਗੁਰੂ ਖਾਲਸਾ,
ਵਾਹਿਗੁਰੂ। ਸੋ ਮਿੱਤਰ ਪਿਆਰਿਓ, ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਜੁੜਦੇ ਨੇ, ਹਰੇਕ 15 ਦਿਨ ਬਾਅਦ ਤੇ ਅਸੀਂ ਇਹ ਸੀਰੀਜ਼ ਸ਼ੁਰੂ ਕੀਤੀ ਹੋਈ ਹੈ। ਉਮੀਦ ਰੱਖਦੇ ਹਾਂ ਕਿ ਤੁਸੀਂ ਲਾਹਾ ਲੈਂਦੇ ਹੋਵੋਗੇ, ਤੇ ਜੀ ਐਸ ਚਾਲ ਹੁਣ ਨੇ ਬਹੁਤ ਤਸਵੀਰ ਵਧੀਆ ਭੇਜੀ ਹੈ, ਤੇ ਦੋਹਰਾ ਬੈਠਾ ਵਾਂਗ ਨਵਾਬ ਦੇ ਚਿਹਰੇ ਉੱਤੇ ਨੂਰ, ਬਾਦਸ਼ਾਹ ਦਰਵੇਸ਼ ਜੋ ਸ਼ਹਿਨ ਸ਼ਾਹੀ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਦੇ ਲਈ। ਔਰ ਇਕਬਾਲ ਸਿੰਘ ਸਾਡੇ ਨਾਲ ਜੁੜੇ ਨੇ ਬੰਡਾ ਵਰਗ ਤੋਂ, ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹਾਜ਼ਰੀ ਮਨਜ਼ੂਰ ਕਰੋ ਜੀ। ਦੇਖੋ ਜੀ, ਵੈਲਕਮ ਮੋਸਟ ਆਫ ਦਾ ਟਾਈਮ, ਜਦੋਂ ਵੀ ਤੁਸੀਂ ਆਉਂਦੇ ਹੋ ਪ੍ਰੋਗਰਾਮ ਦੇ ਵਿੱਚ ਤੇ ਸ਼ਾਮਿਲ ਹੁੰਦੇ ਹੋ, ਚੰਗਾ ਲੱਗਦਾ। ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਿੰਦਰ ਭੰਗਲ ਵੀ ਜੁੜ ਗਏ ਨੇ ਬੁਲਗੁਲਗੇ ਤੋਂ, ਤੇ ਮੌਲੀ ਜੋਲ ਜੀ ਭੈਣ ਜੀ ਸਾਡੇ ਨਾਲ ਜੁੜੇ ਨੇ ਰਿਵਰਲੈਂਡ ਤੋਂ, ਤੇ ਸਰੂਪ ਸਿੰਘ ਅੰਕਲ ਹੁਣੀ ਵੀ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਨੇ ਕਿ ਗਿਆਨੀ ਜੀ ਐਂਡ ਸਾਰੇ ਹਰਮਨ ਰੇਡੀਓ ਸਰੋਤੇ ਹੈਵ ਏ ਗੁੱਡ ਡੇ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਸ਼ੁਕਰਾਨਾ। ਲਖਵਿੰਦਰ ਸਿੰਘ ਢਾਡੀ ਜੀ ਵੀ ਸਾਡੇ ਨਾਲ ਜੁੜੇ ਨੇ, ਤੇ ਉਹ ਵੀ ਫਤਿਹ ਬੁਲਾ ਰਹੇ ਨੇ। ਬਾਬਾ ਸੰਤੋਖ ਸਿੰਘ ਜੀ ਮਹਾਨ ਵਿਦਵਾਨ, ਤੇ ਜਗਤਾਰ ਭਾਜੀ ਹੁਣਾਂ ਨੇ ਇੱਕ ਮੈਸੇਜ ਭੇਜਿਆ ਸੀ, ਇਸ ਤੇ ਥੋੜੇ ਚਿੰਤਨ ਕਰਨ ਵਾਲਾ ਆ। ਤੇ ਗੱਜਣ ਵਾਲਾ ਬਾਈ ਜੀ ਆ ਰਹੇ ਨੇ, ਆਪਾਂ ਵੀ ਉਹਨਾਂ ਨੂੰ ਵੀ ਲੈਣਾ। ਮਨਪ੍ਰੀਤ ਸਿੰਘ SSK ਅਕਾਊਂਟੈਂਟ ਵਾਲੇ ਵੀ ਸਾਡੇ ਨਾਲ ਸ਼ਾਮਿਲ ਹੋ ਗਏ ਨੇ ਮੈਲਬਨ ਤੋਂ। ਸੋ ਇਸ ਤਰ੍ਹਾਂ ਕਰਦੇ ਹਾਂ ਕਿ ਮਿੱਤਰ ਪਿਆਰਿਓ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੇ ਉਸ ਪਾਰ ਗੱਜਣ ਵਾਲਾ ਬਾਈ ਜੀ ਨਾਲ ਗੱਲਾਂ ਬਾਤਾਂ ਕਰਾਂਗੇ। ਮੈਨੂੰ ਲੱਗਦਾ ਚੀਨ ਤੇ ਗੱਲ ਕਰਨਗੇ, ਹੀਨ ਤੇ ਲੜਾਈ ਦੇ ਬਾਰੇ। ਸੋ ਆਓ ਗੱਲਬਾਤ ਸ਼ੁਰੂ ਕਰਦੇ ਹਾਂ ਗੱਜਣ ਵਾਲਾ ਬਾਈ ਜੀ ਨਾਲ ਇੱਕ ਛੋਟੀ ਜਿਹੀ ਬ੍ਰੇਕ ਉਪਰੰਤ।
ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ, ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ, ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟ ਤੇ। बिना इंटरनेट तो टेलीफोन कॉल राही भी सुन सकते हो। आस्ट्रेलिया का नंबर है 02-8080-5606। यूएसए कनेडा और यूके के नंबर भी उपलब्ध ने, कॉल करके उस ते भी सुन सकते हो। सारे नंबर हरमन रेडियो के वैबसाइट से उपलब्ध हैं। दिल वाली गल, दिल वाली गल, हरमन रेडियो का प्रोग्राम चल रहा है जी दिल वाली गल। अक्सर की तरह सानू इंतजार रहिंदा अज दे इस प्रोग्राम दे विच साडे भाई गज्जण वाला जी दा, ते उहनां दीआं गल्लां दा, डूंघीआं गल्लां दा, हल्कीआं गल्लां दा, लाइट गल्लां दा। और मैं दस दवां कि गज्जण वाला भाई जी बहुत अरसे तो हरमन रेडियो नाल जुड़े हुए ने, ते सिख स्कॉलर भी ने, अध्ययन भी कीता, उहनां ने जॉब भी कीती आ, ते पिंडां दे नाल बहुत जुड़े हुए ने, ते उहनां ने बड़ा अनुभव कीता आ, देखिआ, गल्लां करदे ने लोकां दीआं, सुणदे ने। ते हुण मैं पहला उन्होंने इनवाइट करदा प्रोग्राम दे विच, क्योंकि वो काफी देर दे मेरे नाल जुड़े हुए ने। गज्जण वाला जी, जी आया नू, आ जाओ, लंघो लंघो, की हाल चाल है?
भाई जी सत श्री अकाल, बार खुला ही आगे बंद कीता कोरोने करके।
देखो साडा ता खुलण नू ऑलवेज ही खुला रहंदा, पर हुण की करिए, सरकारा नहीं मानदिया जेड़े देशां तो।
साडे ता हुण बुआ नहीं खोलदे, बार ही नहीं कोई खोलदा, बाहरों ही टेलीफोन ते हाल चाल पुछे जांदे अजकल ता।
ए बड़ी औखी घड़ी है, चलो मेनू लगदा ए वी लंघ जाणी है। ਬਾਈ ਜੀ, ਔਖੀਆਂ ਘੜੀਆਂ ਆਉਂਦੀਆਂ ਜਾਂਦੀਆਂ ਰਹੀਆਂ ਨੇ ਸਾਡੇ, ਕਹਿ ਲੋ ਕਿ ਪੰਜਾਬ ਦੇ ਜੰਮਿਆਂ ਨੂੰ ਤਾਂ ਨਿੱਤ ਮੁਹਿੰਮਾਂ ਰਹੀਆਂ ਨੇ, ਜਿਹੜਾ ਬੜਾ ਵੱਡਾ ਕਹਾਣ ਹੈ ਇੱਕ। ਤੇ ਤੁਸੀਂ ਆਪਣੇ ਜੀਵਨ ਕਾਲ ਦੇ ਵਿੱਚ ਵੀ ਕਈ ਲੜਾਈਆਂ ਦੇਖੀਆਂ ਨੇ, ਤੇ ਅੱਜ ਕੱਲ ਵੀ ਚੀਨ ਦੇ ਬਾਰਡਰ ਤੇ ਕਾਫੀ ਹਿਲਜੁਲ ਹੋ ਰਹੀ ਹੈ, ਤੇ ਤੁਹਾਡੇ ਜਵਾਨੀ ਸਮੇਂ ਦੇ ਦੌਰਾਨ 1962 ਦੀ ਮੈਂ ਚੀਨ ਦੀ ਜੰਗ ਦੀ ਗੱਲ ਕਰਾਂ, ਉਦੋਂ ਤੁਸੀਂ ਵੀ ਇਹ ਹਾਲਾਤ ਪਹਿਲਾਂ ਵੀ ਦੇਖੇ ਨੇ, ਤੇ ਅੱਜ ਦੇ ਹਾਲਾਤ ਤੇ ਉਦੋਂ ਹਾਲਾਤਾਂ ਦੇ ਬਾਰੇ ਥੋੜਾ ਜਿਹਾ ਆਪਾਂ ਚਿੰਤਨ ਕਰੀਏ ਅੱਜ ਵੀ ਆਪਣੇ ਅਨੁਭਵ ਚੋਂ ਕੱਢ ਕੇ।
ਬਿਲਕੁਲ ਬਿਲਕੁਲ ਸਿੱਧੂ ਸਾਹਿਬ, ਉਹ ਖੈਰ ਉਹ ਜਵਾਨੀ ਦੀਆਂ ਗੱਲਾਂ ਜੀ, ਮੈਂ ਆਉਂ ਸੀ ਤਾਂ ਛੋਟਾ ਹੀ ਉਦੋਂ, ਮੈਂ 10-12 ਸਾਲਾਂ ਦਾ ਸੀਗਾ, ਚੌਥੀ ਪੰਜਵੀਂ ਜੀ ਚ ਪੜ੍ਹਦਾ ਸੀਗਾ
ਜੀ।
ਤੇ ਚੀਨ ਦੀ ਜਿਹੜੀ 62 ਦੀ ਪਹਿਲੀ ਲੜਾਈ ਹੋਈ ਹੈ ਨਾ, ਉਹ ਅਕਤੂਬਰ ਨਵੰਬਰ ਚ ਹੋਈ ਸੀਗੀ।
ਅੱਛਾ ਜੀ।
ਤੇ ਉਸ ਵੇਲੇ ਜਿਹੜੀ ਪਿੰਡਾਂ ਦੀ ਜਿਹੜੀ ਇਕਨੋਮਿਕ ਹਾਲਤ ਸੀ ਨਾ, ਉਹ ਬਹੁਤ ਹੀ ਮਾੜੀ ਸੀਗੀ, ਜੂਨ ਗੁਜ਼ਾਰਾ ਹੀ ਹੁੰਦਾ ਸੀਗਾ ਟਾਈਮ ਪਾਸ।
ਅੱਛਾ।
ਸ਼ੌਕ ਨਾਲ ਨਾ ਖਾਣ ਪੀਣ, ਪਹਿਨਣ ਪਚਣ ਦੇ ਅੱਜ ਵਰਗੇ ਵਸੀਲੇ ਹੈ ਨੀ ਸੀਗੇ
ਜੀ।
ਮਾਰੂ ਜ਼ਮੀਨਾਂ ਸੀਗੀਆਂ, ਰੱਬ ਆਸਰੇ ਹੀ ਸਾਰਾ ਕੁਛ, ਮੀਂਹ ਟਾਈਮ ਨਾਲ ਪੈ ਜਾਂਦਾ ਸੀ ਤਾਂ ਖਾਣ ਜੋਗੇ ਦਾਣੇ ਆ ਜਾਂਦੇ ਸੀ
ਜੀ।
ਤੇ ਅੱਜ ਅਕਸਰ ਜਿਹੜੀ ਵਾਹੀ ਸੀਗੀ ਉਹ ਬਲਦਾਂ ਦੀ ਹੁੰਦੀ ਸੀ, ਜਿਹਨੂੰ ਤੁਸੀਂ ਬੈਲ ਲਾਉਂਦੇ ਆ, ਅਸੀਂ ਬਲਦ ਕਹਿ ਦਿੰਦੇ ਹਾਂ
ਜੀ ਜੀ।
ਤੇ ਅੱਜ ਵਾਂਗ ਮਸ਼ੀਨਰੀ ਦਾ ਯੁੱਗ ਹੈ ਹੀ ਨੀ ਸੀਗਾ, ਪਿੰਡ ਚ ਮਰ ਕੇ, ਆਮ ਪਿੰਡ ਚ ਦੋ ਟਰੈਕਟਰ ਜੀ ਹੁੰਦੇ ਸੀਗੇ, ਇੱਕ ਫਰਗੂਸਣ ਹੁੰਦਾ ਸੀ, ਇੱਕ ਜੀਟਰ ਜਿਹਾ ਹੁੰਦਾ ਸੀਗਾ, ਤੇ ਖੂਹਾਂ ਦੇ ਪਾਣੀਆਂ ਨਾਲ ਕਣਕਾਂ ਨੂੰ ਪਾਣੀ ਲਾਇਆ ਜਾਂਦਾ ਸੀਗਾ। ਝੋਨੇ ਜੀਰੀ ਦੀ ਫਸਲ ਦਾ ਰੁਝਾਨ ਉਦੋਂ ਹੈ ਨੀ ਸੀ, ਇਹ ਤਾਂ ਬਾਅਦ 66 ਜੇ ਜਾ ਕੇ ਨਾ ਉਦੋਂ ਸ਼ੁਰੂ ਹੋਈ ਹੈ। ਇਸ ਤੋਂ ਇਲਾਵਾ ਜਦੋਂ ਲੜਾਈ ਲੱਗੀ ਸੀ, ਅਖਬਾਰੀ ਯੁੱਗ ਨਾ ਹੋਣ ਕਰਕੇ ਚੀਨ ਨਾਲ ਲੜਾਈ ਲੱਗੀ ਦੀਆਂ ਟੁੱਟਵੀਆਂ ਦੀਆਂ ਖਬਰਾਂ ਪਿੰਡ ਚ ਆਇਆ ਕਰਦੀਆਂ ਸੀਗੀਆਂ।
ਅੱਛਾ ਜੀ।
ਸ਼ਹਿਰ ਟਾਂਗਾ ਜਾਂਦਾ ਹੁੰਦਾ ਸੀਗਾ 18 ਕਿਲੋਮੀਟਰ।
ਅੱਛਾ।
ਮੋਗੇ ਤੇ ਉਹ ਮੁੜਦਾ ਤਾਂ ਪਿੰਡ ਨੂੰ ਕਿਸੇ ਨਵੀਂ ਖਬਰ ਦਾ ਪਤਾ ਲੱਗਦਾ, ਤੇ ਉਹ ਸਿਰ ਸਾਨੂੰ ਸਾਰਾ ਮਾੜਾ ਮੋਟਾ ਪਤਾ ਲੱਗਦਾ। ਜਾਂ ਫਿਰ ਇੱਕੋ ਪਿੰਡ ਚ ਇੱਕ ਦਰਜੀ ਹੁੰਦਾ ਸੀਗਾ, ਉਹਦੇ ਕੋਲ 4-5 ਬੈਠੇ ਰਹਿੰਦੇ ਹੁੰਦੇ ਸੀਗੇ, ਉਦੋਂ ਵੀ ਕੋਈ ਟੁੱਟਵੀਆਂ ਗੱਲਾਂ ਕਰਦੇ ਵੀ ਐ ਲੜਾਈ ਲੱਗੀ ਆ, ਤੇ ਚੀਨ ਦੀ ਜ਼ਿਕਰ ਹੁੰਦਾ ਉਸ ਵੇਲੇ ਕੋਈ। ਅਕਸਰ ਇਹੀ ਸੁਣਦੇ ਸੀ ਵੀ ਜਿਹੜੇ ਭਾਰਤੀ ਫੌਜੀ ਆ ਉਹ ਚੀਨੀਆਂ ਨੂੰ ਮਾਰੀ ਜਾਂਦੇ ਆ, ਚੀਨੇ ਆਣ ਵਾਂਗੂ ਟਿੱਡੀ ਦਲ ਵਾਂਗੂ ਚੜੇ ਆਉਂਦੇ ਆ, ਤੇ ਇਹਨਾਂ ਦੇ ਕੋਲੇ ਉਹ ਰੌਂਦ ਨੂੰ ਤਾਂ ਮੁੱਕ ਗਿਆ, ਦੇ ਉਹ ਜਿਹੜੀ ਅੱਗੇ ਲੱਗਾ ਹੁੰਦਾ ਤੀਰ ਜਿਹਾ ਬੰਦੂਕ ਦੇ ਅੱਗੇ, ਉਸ ਨਾਲ ਹੀ ਮਾਰੀ ਜਾਂਦੇ, ਉਹ ਮਰੀ ਜਾਂਦੇ, ਪਰ ਉਹ ਥਾਂ ਬਹੁਤ ਰੋਕੀ ਜਾਂਦੇ ਆ
ਜੀ ਜੀ।
ਤੇ ਉਸ ਵੇਲੇ ਸਾਡੇ ਇੱਕ ਸੂਬੇਦਾਰ ਜੋਗਿੰਦਰ ਸਿੰਘ ਹੋਇਆ ਮਾਲੇ ਦਾ, ਉਹ ਉਸ ਲੜਾਈ ਚ ਉਹਨੇ ਬੜੀ ਵਿਖਾਈ ਸੀ ਆਪਦੀ ਯੋਗਤਾ ਤੇ ਆਪਦਾ ਹੌਸਲਾ ਵਿਖਾਇਆ ਸੀ, ਉਹ ਸ਼ਹੀਦ ਹੋ ਗਿਆ ਸੀ ਉੱਥੇ ਉਹਨਾਂ ਵੇਲਿਆਂ ਚ। ਤੇ ਸਾਡੇ ਪਿੰਡ ਦੋ ਇੱਕ ਸਿਆਣੇ ਬਾਣੀਏ ਹੁੰਦੇ ਸੀ, ਉਹਨਾਂ ਨੂੰ ਗੱਲਾਂ ਗੁੱਲਾਂ ਉਹਨਾਂ ਦੇ ਦਿਮਾਗ ਸਾਡੇ ਨਾਲੋਂ ਹੁੰਦੇ ਹੀ ਵੱਧ ਹੈ, ਤੇ ਉਹ ਉਹਨਾਂ ਨਾਲ ਅਸੀਂ ਕੰਨ ਲਾ ਕੇ ਉਹਨਾਂ ਦੀਆਂ ਗੱਲਾਂ ਸੁਣਨੀਆਂ। ਉਹ ਕਹਿੰਦੇ ਸੀ ਵੀ ਉਹ ਕਿਆ ਕਰਦੇ ਸੀ ਵੀ ਜਿਹੜਾ ਨਹਿਰੂ ਆ ਨਾ, ਨਹਿਰੂ ਦੀ ਚੂ ਐਨ ਲਾਈ ਸੀਗਾ ਰਾਸ਼ਟਰਪਤੀ ਚੀਨ ਦਾ, ਉਹਦੇ ਨਾਲ ਵੱਡੀ ਦੋਸਤੀ ਸੀਗੀ, ਤੇ ਉਸ ਦੋਸਤੀ ਤੇ ਭਰੋਸੇ ਦੀ ਮਾਰਿਆ ਗਿਆ, ਚੀਨ ਨੇ ਭਾਰਤ ਤੇ ਹਮਲਾ ਕਰ ਦਿੱਤਾ, ਉਹਨੂੰ ਲੱਗਦਾ ਵੀ ਇਹ ਮੇਰੇ ਤੇ ਹਮਲਾ ਨੀ ਕਰੂਗਾ ਚੀਨ, ਪਰ ਨਹਿਰੂ ਭਰੋਸੇ ਭਰੋਸੇ ਵਿੱਚ ਹੀ ਘਾਟਾ ਖਾ ਗਿਆ ਤੇ ਉਸ ਵੇਲੇ ਵੀ ਚੀਨ ਆਪਣਾ ਬਹੁਤ ਸਾਰਾ ਇਲਾਕਾ ਜਾ ਮੱਲ ਗਿਆ ਸੀ ਤੇ ਪਰ ਵੇਖੋ ਉਹ ਜਿਹੜਾ ਨਹਿਰੂ ਸੀ ਨਾ, ਨਹਿਰੂ ਬਹੁਤ ਵੱਡਾ ਬੰਦਾ ਸੀ, ਸਿਆਣਾ ਸੀ, ਸਮਝਦਾਰ ਸੀਗਾ, 62 ਵਿੱਚ ਹੀ ਉਹਦੀ ਡੈਥ ਹੋ ਜਾਂਦੀ ਹੈ। ਅੱਛਾ ਉਹਦੀ ਕਿਉਂਕਿ ਉਹਦੀ ਗੱਲ ਮੈਂ ਕਿਉਂ ਕਰ ਰਿਹਾ, ਉਹਨੂੰ ਹਾਰਟ ਅਟੈਕ ਨਾ ਦਫ਼ਤਰ ਚ ਕੁਰਸੀ ਤੇ ਬੈਠੇ ਨੂੰ ਹੋ ਗਿਆ ਸੀਗਾ, ਕਿਉਂਕਿ ਸਿਆਣਾ ਸੀਗਾ ਸਮਝਦਾਰ ਸੀ ਉਹ ਨਾ। ਚੀਨ ਦੀ ਜਿਹੜੀ ਇਹ ਸ਼ਿਕਸ਼ਤ ਸੀਗੀ 1962 ਵਾਲੀ ਹਾਰ, ਉਹ ਦਿਲ ਛੱਡ ਗਿਆ ਸੀ, ਚੱਲ ਨੀ ਸਕਿਆ ਸੀ ਤੇ ਇਹ ਉਹਨਾਂ ਦਿਨਾਂ ਜਦੋਂ ਇਹ ਲੜਾਈ ਜੀ ਲੱਗੀ ਸੀਗੀ, ਮੈਂ ਤੁਹਾਨੂੰ ਦੱਸਿਆ ਵੀ ਮੈਂ 12 ਸਾਲ ਦਾ ਸੀਗਾ ਤਾਂ ਸਾਡੇ ਨਵੰਬਰ ਦਾ ਮਹੀਨਾ ਸੀਗਾ ਤੇ ਪਹਿਲਾ ਹਫ਼ਤਾ ਸੀਗਾ, ਪਿੰਡ ਦੇ ਗੁਰਦੁਆਰੇ ਚ ਇੱਕ ਇਕੱਠ ਜਿਹਾ ਹੋਇਆ ਸੀਗਾ ਤੇ ਹੋਕਾ ਦਿੱਤਾ ਗਿਆ ਵੀ ਪਿੰਡ ਵਾਲੇ ਆਜੋ ਸਾਰੇ ਇਕੱਠੇ ਹੋ ਜਾਓ ਤੇ ਇੱਕ ਬੇਨਤੀ ਕਰਨੀ ਹੈ, ਸਰਕਾਰੀ ਬੰਦੇ ਆਏ ਹੋਏ ਆ ਤੇ ਵੀ ਦੇਸ਼ ਦੀ ਚੀਨ ਦੀ ਲੜਾਈ ਲੱਗੀ ਹੋਈ ਹੈ, ਉਹ ਤੇ ਪਿੰਡ ਦੇ ਨੌਜਵਾਨ ਵੱਧ ਚੜ ਕੇ ਆਉਣ ਤੇ ਬਹੁਤ ਜ਼ਰੂਰੀ ਗੱਲਾਂ ਕਰਨੀਆਂ ਉਹਨਾਂ ਨੇ। 4 ਵਜੇ ਦਾ ਟਾਈਮ ਸੀਗਾ, ਪਰਛਾਵੇਂ ਜੇ ਲੰਮੇ ਢਲ ਜਾਂਦੇ ਹੁੰਦੇ, ਨਵੰਬਰ ਦੀ ਰੁੱਤ ਸੁੱਕਾ ਤੇਜ਼ ਦੀ ਰੁੱਤ ਹੁੰਦੀ ਉਹ ਤੇ ਗੁਰਦੁਆਰੇ ਦੇ ਬਾਹਰ ਲੋਕ ਇਕੱਠੇ ਹੋ ਗਏ, ਉਹ ਜਿਹੜੇ ਫੌਜੀ ਸੀ ਜਾਂ ਲੋਕ ਹੋਰ ਸੀ ਉਹ ਆਏ ਸੀ, ਉਹਨਾਂ ਨੇ ਪਹਿਲਾਂ ਲੈਕਚਰ ਦਿੱਤਾ ਤੇ ਦੇਸ਼ ਦੀ ਭਗਤੀ ਦਾ ਜਿਹੜਾ ਸੀ ਨੈਰੇਟਿਵ ਉਹਨਾਂ ਨੇ ਬਿਲਡ ਕਰ ਦਿੱਤਾ, ਸਭ ਨੂੰ ਉਹਨਾਂ ਨੇ ਜਜ਼ਬਾਤੀ ਕਰ ਦਿੱਤਾ ਕਿ ਉਹ ਜਿੰਨੇ ਵੀ ਬੈਠੇ ਸੀ ਭਾਵੇਂ ਮੇਰੇ ਵਰਗੇ ਛੋਟੇ ਸੀ ਪਰ ਕਿਹੜਾ ਤਾਂ ਸਾਡੇ ਵੀ ਲੋਕੰਡੇ ਚ ਖੜੇ ਹੋ ਗਏ ਵੀ ਹਾਂ ਲੜਨਾ ਚਾਹੀਦਾ, ਫੌਜ ਚ ਭਰਤੀ ਹੋਣਾ ਚਾਹੀਦਾ ਹੈਗਾ ਹਨਾ ਤੇ ਉਹਨਾਂ ਨੇ ਜੀ ਲੜ ਲਈ ਤਿਆਰ ਕਰ ਲਏ, ਲੈਕਚਰ ਸੋਹਣਾ ਸੀ ਉਹਨਾਂ ਦਾ। ਫਿਰ ਉਹਨਾਂ ਨੇ ਕਿਹਾ ਵੀ ਜਿਹੜੇ ਗੱਭਰੂ 8ਵੀਂ ਪਾਸ ਹੈ ਉਹ ਖੜੇ ਹੋ ਜਾਣ ਅੱਗੇ ਹੋਣ, ਉਹ ਪਿੰਡ ਚ ਕੋਈ 8ਵੀਂ ਪਾਸ ਹੈ ਹੀ ਨੀ ਸੀ, ਉੱਥੇ ਜਿੰਨੇ ਵੀ ਇਕੱਠੇ ਸੀ ਕੋਈ 8ਵੀਂ ਪਾਸ ਨੀ ਸੀ ਉਹਨਾਂ ਚ, ਹੈ ਨੀ ਸੀ। ਫਿਰ ਉਹਨਾਂ ਨੇ ਕਿਹਾ ਚਲੋ ਐਂ ਕਰੋ 5ਵੀਂ ਪਾਸ ਹੀ ਖੜੇ ਹੋ ਜਾਓ।
ਅੱਛਾ
ਉਹ 5ਵੀਂ ਪਾਸ ਕਿਹਾ ਤਾਂ ਫਿਰ 5ਵੀਂ ਵੀ ਕੋਈ ਨਾ ਨਿਕਲਿਆ ਉੱਥੇ,
ਅੱਛਾ
ਹੈ ਹੀ ਨੀ ਸੀ 5ਵੀਂ ਵਾਲੇ। ਫਿਰ ਉਹਨਾਂ ਨੇ ਕਿਹਾ ਚਲੋ ਜਦ ਨਹੀਂ ਪੜੇ ਤਾਂ ਫਿਰ ਕੋਈ ਗੱਲ ਨੀ ਤੇ ਆਪਾਂ ਤੁਹਾਨੂੰ ਫਿਰ ਵੀ ਕਿਸੇ ਤਰੀਕੇ ਨਾਲ ਆਪਾਂ ਭਾਰਤ ਮਾਤਾ ਦੀ ਸੇਵਾ ਕਰਨੀ ਆ ਤੇ ਫੌਜ ਚ ਭਰਤੀ ਜਿਹੜਾ ਵੀ ਹੋਣਾ ਚਾਹੁੰਦਾ ਫਿਰ ਵੀ ਤਾਂ ਉਹ ਆਪਦੇ ਨਾਂ ਲਿਖਾ ਦਿਓ, ਕੋਈ ਗੱਲ ਨੀ।
ਅੱਛਾ
ਠੀਕ ਹੈ। ਉਦੋਂ ਫਿਰ 5 ਜਣੇ ਖੜੇ ਹੋ ਗਏ ਸੀਗੇ ਵੇਖੋ ਵੇਖੀ ਮਾਰੋ ਮਾਰੀ ਦੇ, ਉਹ ਫਿਰ ਉਹਨਾਂ ਨੇ ਨਾ ਜੀ ਅਗਲੇ ਦਿਨ ਤੋਂ ਕਹਿੰਦੇ ਵੀ ਕੱਲ ਤੋਂ ਅਸੀਂ ਆਇਆ ਕਰਾਂਗੇ ਸਿਖਲਾਈ ਦਿਆ ਕਰਾਂਗੇ। ਉਹ 11 ਗੋਲੇ ਵਾਲੀ ਬੰਦੂਕ ਜੀ ਹੁੰਦੀ ਸੀਗੀ, ਉਹ ਫਿਰ ਉਹ ਇਕੱਠੇ ਕਰਕੇ 10 ਵਿੰਗਾਂ ਨੂੰ ਉਹਨਾਂ ਨੂੰ ਸਿਖਾਉਂਦੇ ਸੀ ਵੀ ਕਿਵੇਂ ਗੋਲੀ ਚਲਾਉਣੀ ਆ, ਕਿਵੇਂ ਆਹ ਕੂਮੀ ਭਾਰ ਜੇ ਚੱਲਣਾ ਹੈ, ਕਿਵੇਂ ਕਰਨਾ, ਜੋ ਵੀ ਦੇ ਸਕਦੇ ਸੀ ਡਰਿੱਲ ਡਰੁੱਲ ਕਰਾਉਂਦੇ ਸੀਗੇ ਤੇ ਉਹ ਇਸ ਤਰ੍ਹਾਂ ਟ੍ਰੇਨਿੰਗ ਜੀ ਦਿੰਦੇ ਰਹੇ ਉਹਨਾਂ ਵੇਲਿਆਂ ਵਿੱਚ ਤੇ ਪਰ ਜਿਹੜੇ 5 ਖੜੇ ਸੀ ਫੌਜ ਭਰਤੀ ਹੋਣ ਲਈ ਉਹ ਵੀ ਭਰਤੀ ਨਹੀਂ ਸੀ ਹੋਏ ਗਏ, ਉਹ ਨਹੀਂ ਕੋਈ ਨੀ ਗਿਆ ਸੀ ਉਹਨਾਂ ਚ। ਤੇ ਗੱਲ ਕੀ ਹੈ ਵੀ ਉਸ ਵੇਲੇ ਨਾ ਪੜ੍ਹਾਈ ਦਾ ਪੜ੍ਹਨ ਦਾ ਰਿਵਾਜ ਅਜੇ ਹੈ ਨੀ ਸੀ, 47 ਚ ਆਪਣਾ ਦੇਸ਼ ਆਜ਼ਾਦ ਹੋਇਆ ਸੀਗਾ ਅਜੇ ਤਾਂ ਤੇ ਬਾਲੇ ਜਿਹੜੇ ਸੀ ਨਾ ਮੰਡੀਰ ਵਾਧਾ ਜਿੰਨਾ ਵੀ ਸੀਗਾ ਸਕੂਲ ਨੂੰ ਨੀ ਲਾਈ ਕਰਦੇ ਸੀ, ਪਸ਼ੂਆਂ ਨੂੰ ਮਾਲ ਚਾਰਨ ਦਾ ਹੀ ਜ਼ਿਆਦਾ ਧੰਦਾ ਜਿਹਾ ਲੋਕ ਕਰਦੇ ਸੀਗੇ ਇਧਰਲੇ ਪਾਸੇ ਸੀ ਕਿਉਂਕਿ ਗਰੀਬੀਆਂ ਬਹੁਤ ਭਾਰੀ ਗਰੀਬੀ ਸੀ ਨਾ ਪਿੰਡ ਦੇ ਉੱਤੇ। ਹਾਂ ਇੱਕ ਸਾਡਾ ਦੱਸਦਾ ਸੀ ਦੋਸਤ ਵੀ ਸਾਡੇ ਇੱਕ 4 ਪਾਸ ਖੜਾ ਹੋਇਆ ਸੀਗਾ ਪਿੰਡ ਚ, ਨਹੀਂ ਨਾਲ ਦੇ ਪਿੰਡ ਸੀਗਾ ਤੇ ਉਹਨੂੰ ਉਹਨਾਂ ਨੇ ਭਰਤੀ ਕਰ ਲਿਆ ਤੇ ਉਹ ਸਾਰੀ ਉਹਦੀ ਉਮਰ ਨਾਲ ਡਾਕ ਛਾਂਟਣ ਵੰਡਣ ਤੇ ਉਹਦੀ ਨਿਕਲਦੀ ਸੀ।
ਅੱਛਾ
1962 ਦੀ ਲੜਾਈ ਬਾਈ ਜੀ ਉਹ ਲਗਭਗ ਭਾਵੇਂ ਆਪਾਂ ਹਾਰ ਗਏ ਸੀਗੇ ਤੇ ਆਪਣਾ ਨੁਕਸਾਨ ਹੋ ਗਿਆ ਸੀਗਾ ਕਿਉਂਕਿ ਇੱਕ ਭਰੋਸੇ ਚ ਹੀ ਮਾਰ ਪੈ ਗਈ ਸੀ, ਪਰ ਉਸ ਲੜਾਈ ਨੇ ਭਾਰਤ ਨੂੰ ਚੇਤਨ ਕਰ ਦਿੱਤਾ। ਉਸ ਪਿੱਛੋਂ ਫਿਰ ਡਿਫੈਂਸ ਲਈ ਵੱਡੇ ਵੱਡੇ ਬਜਟ ਰੱਖੇ ਜਾਣ ਲੱਗੇ, ਸਰਹੱਦਾਂ ਦੀ ਰਾਖੀ ਕਰਨਾ ਇੱਕ ਫਰਜ਼ ਬਣ ਗਿਆ, ਟੈਂਕ ਹਵਾਈ ਜਹਾਜ਼ ਤੋਂ ਹੋਰ ਅਸਲਾ ਖਰੀਦਿਆ ਜਾਣ ਲੱਗ ਪਿਆ ਤੇ 1962 ਪਿੱਛੋਂ ਫਿਰ 65 ਦੀ ਲੜਾਈ ਆ ਗਈ ਪਾਕਿਸਤਾਨ ਦੀ, ਉਹ ਵੀ ਵੇਖੀ ਹੈ। ਫਿਰ 71 ਦੀ ਆ ਗਈ ਪਾਕਿਸਤਾਨ ਹੋਈ, 1971 ਤੱਕ ਤਾਂ ਵਾਹ ਵਾਹ ਆਪਣੇ ਬੰਦੇ ਭਰਤੀ ਹੁੰਦੇ ਗਏ।
ਅੱਛਾ ਜੀ
ਠੀਕ ਹੈ ਜੀ। 1971 ਤੋਂ ਜੋ ਬਾਅਦ ਵਿੱਚ ਫਿਰ ਪਿੰਡਾਂ ਚ ਨਾ ਭਰਤੀ ਹੋਣ ਦਾ ਘੱਟ ਗਿਆ ਸੀ ਥੋੜਾ ਜਿਹਾ ਉਤਸ਼ਾਹ ਜਿਹਾ, ਪੰਜਾਬੀ ਭਰਤੀ ਨਹੀਂ ਸੀ ਉਸ ਵੇਲੇ। ਫੌਜੀ ਜਿਹੜਾ ਉਦੋਂ ਜਿਹੜਾ ਫੌਜੀ ਨਿਜ਼ਾਮ ਸੀ ਨਾ ਉਹ ਸਖ਼ਤ ਬਹੁਤ ਸੀਗਾ, ਛੁੱਟੀਆਂ ਵੀ ਫੌਜੀਆਂ ਨੂੰ ਘੱਟ ਹੀ ਮਿਲਦੀਆਂ ਸੀ ਤੇ ਬਹੁਤ ਘੱਟ ਆਉਂਦੇ ਸੀ, ਤਨਖਾਹਾਂ ਵੀ ਘੱਟ ਸੀਗੀਆਂ। ਤੇ ਫਿਰ ਤਾਂ ਨਾਲ ਫਿਰ ਬਾਅਦ ਕੋਟਾ ਵੀ ਘੱਟ ਕਰਤਾ, 2% ਕਰ ਦਿੱਤਾ ਸੀ ਸਰਕਾਰ ਨੇ। ਗੱਲ ਕੀ ਵੀ ਫਿਰ ਪੰਜਾਬੀਆਂ ਨੇ ਬਾਹਲੀ ਤਰਜੀਹ ਨਹੀਂ ਦਿੱਤੀ ਸੀ ਫੌਜ ਨੂੰ, ਤੇ ਲੋਕਾਂ ਦਾ ਰੁਝਾਨ ਪੜ੍ਹਾਈ ਵੱਲ ਹੋ ਗਿਆ ਸੀ ਤੇ ਸਰਕਾਰੀ ਨੌਕਰੀਆਂ ਵੱਲ ਹੋ ਗਏ ਸੀਗੇ,
ਤੇ ਵਿਦੇਸ਼ ਵੱਲ ਵੀ ਹੋ ਗਿਆ ਸੀ ਜ਼ਿਆਦਾ, ਵਿਦੇਸ਼ ਵੱਲ ਨੂੰ।
ਹਾਂ ਵਿਦੇਸ਼ ਵੱਲ ਵੀ ਹੋ ਗਿਆ, ਤੇ ਉਹ ਲੋਕਾਂ ਨੇ ਇਹੀ ਸੋਚ ਲਿਆ ਸੀ ਵੀ ਇੱਧਰ ਸੀਗਾ। ਆ ਹੁਣ 58 ਸਾਲ ਬਾਅਦ ਇੰਨੇ ਹੋ ਹੀ ਗਏ ਮੇਰੇ ਖਿਆਲ 38 ਦੇ ਵੀ, 58 ਸਾਲ ਬਾਅਦ ਚੀਨ ਨੇ ਆ 1.5 ਮਹੀਨੇ ਤੋਂ ਫੇਰ ਲਦਾਖ ਏਰੀਏ ਉੱਤੇ ਫਸਾਦੀਆ ਸ਼ੁਰੂ ਕਰ ਦਿੱਤਾ। ਤੇ ਉਹਦੀ ਇੱਕ ਪਾਲਸੀ ਵੀ ਚੁੱਪ ਚਾਪ ਹੱਲਾ ਜਾ ਕਰੋ ਤੇ ਥਾਂ ਰੋਕ ਲੋ, ਉਹ ਉਸੇ ਤਰ੍ਹਾਂ ਹੀ ਆ ਰਿਹਾ ਹੈ। ਤਕੜਾ ਤਾਂ ਸਾਡਾ ਦੇਸ਼ ਵੀ ਬਹੁਤ ਹੈ ਕਹੀਏ, ਹੈ ਨਾ, ਤੇ 1962 ਵਾਲਾ ਤਾਂ ਹੈ ਨੀ, ਪਰ ਚੀਨ ਦੀ ਜਿਹੜੀ ਦਹਿਸ਼ ਤੇ ਦਬਦਬਾ ਦੁਨੀਆਂ ਤੇ ਬਾਹਲਾ ਹੋਇਆ ਪਿਆ ਹੈ, ਸਾਰੀ ਜਰਕਦੇ ਆ। ਦੇਖੋ ਹੁਣ ਕਹਾਣੀ ਕੀ ਬਣਦੀ ਹੈ, ਖਤਰੇ ਚ ਪੈ ਗਏ ਏਸ਼ੀਆ ਦਾ।
ਬਾਈ ਜੀ ਕੱਲਾ ਭਾਰਤ ਨੀ, ਆਲੇ ਦੁਆਲੇ ਦੇ 6-7 ਦੇਸ਼ਾਂ ਨਾਲ ਇਹ ਨੀਤੀ ਅਪਣਾ ਰਹੇ ਨੇ, ਰਾਤ ਵਿਚਾਲੇ ਦੱਬ ਲਓ ਮੁੜ ਕੇ ਫਿਰ ਬੈਂਸੀ ਜਾਓ ਕਰੀ ਜਾਓ, ਕਿਹੜਾ ਪੰਗਾ ਲਏਗਾ, ਤੇ ਸੁਣਵਾਈ ਕੋਈ ਹੈ ਨੀ। ਸੋ 5-7 ਦੇਸ਼ਾਂ ਨਾਲ ਉਹਨਾਂ ਨੇ ਪੰਗਾ ਖੜਾ ਕੀਤਾ ਹੋਇਆ, ਕੱਲਾ ਭਾਰਤ ਨਾਲ ਨੀ ਹੈਗਾ। ਸੋ ਉਹਨਾਂ ਦੀ ਜਿਹੜੀ ਸੋਚ ਹੈ ਸਾਈਕੀ ਇਸ ਤਰ੍ਹਾਂ ਦੀ ਹੈ ਵੀ ਦੱਬਣ ਦੀ, ਵਿਆਹ ਦੱਬ ਲਓ, ਆ ਵੀ ਬੰਨਾ ਦੱਬ ਲਓ, ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਅੰਦਰ ਸਾਡੀ ਜ਼ਮੀਨ ਬਜਾ ਖਾਲੀ ਰਹਿ ਜਾਵੇ ਪਰ ਬੰਨਾ ਖੁਰਚਣਾ ਜ਼ਰੂਰ ਹੈ। ਇਹ ਬਿਲਕੁਲ ਚੀਨ ਉਸੇ ਤਰ੍ਹਾਂ,
ਇਹ ਤਾਂ ਚੀਨ ਦਾ ਇਹ ਮਾੜੀ ਆਦਤ ਹੀ ਹੈਗੀ ਆ। ਅੱਛਾ ਤੁਹਾਨੂੰ ਇੱਕ ਗੱਲ ਸੁਣਾਉਣੀ ਹੋਰ, ਵੀ ਬਿਲਾ ਸ਼ੱਕ ਵੀ ਜਿਹੜਾ ਪੰਜਾਬ ਦਾ ਜਿਹੜਾ ਛੋਟਾ ਕਿਸਾਨ ਆ ਨਾ, ਉਹਦੀ ਹਾਲਤ ਬਹੁਤ ਹੀ ਬਦਤਰ ਹੁੰਦੀ ਜਾ ਰਹੀ ਹੈ ਇਸ ਵੇਲੇ, ਬਦਤਰ ਨੂੰ। ਪਰ ਜਿਹੜਾ ਨਾ ਉਹ ਫੌਜ ਚ ਆਪਦੇ ਪੁੱਤ ਨੂੰ ਭਰਤੀ ਕਰਾ ਕੇ ਖੁਸ਼ ਨੀ ਗਾ, ਉਹ ਨਾ ਹੋਰ ਭਾਵੇਂ ਕਿੱਡਾ ਸਖ਼ਤ ਮਹਿਕਮਾ ਹੋਵੇ ਉਹਦੇ ਚ ਲਵਾ ਦੂਗਾ, ਇੱਧਰ ਉਹਦੀ ਹੈ ਨੀ ਗੀ ਬਹੁਤੀ, ਤੇ ਕੱਲੇ ਕਲੈਰੇ ਪੁੱਤ ਨੂੰ ਤਾਂ ਕੋਈ ਕਰਾਉਂਦਾ ਹੀ ਨੀ ਗਾ, ਆਪਸ਼ਨ ਉਹਦੀ ਹੈ ਹੀ ਨੀ, ਮਜਬੂਰੀ ਚ ਹੋ ਸਕਦਾ ਹੈਗਾ। ਤੇ ਪਿਛਲੇ ਦਿਨ ਜੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ, ਹੁਣ ਤਾਂ ਐਵੇਂ ਵੀ ਅਗਲਾ ਨਾ ਯਾਰ ਫੌਜ ਚ ਭਰਤੀ ਕਰਾਉਣ ਨਾਲ 1.5 ਕੁੱਲਾ ਵੇਚੋ, ਕੋਈ ਐਲਟ ਵਾਲੀ ਕੁੜੀ ਭਾਲੋ ਜਾਂ ਕੋਈ ਹੋਰ ਪ੍ਰਬੰਧ ਜਾ ਕਰੋ, ਤੇ ਕਨੇਡਾ ਆਸਟ੍ਰੇਲੀਆ ਇੱਧਰ ਨਿਊਜ਼ੀਲੈਂਡ ਘੱਲ ਦਿਓ, ਇਹ ਬੈਟਰ ਆ, ਉਹਦੇ ਨਾਲ ਛੱਡੋ ਪਰ। ਪਿਛਲੇ ਦਿਨੀ ਚੀਨ ਨਾਲ ਲਦਾਖ ਏਰੀਏ ਚ ਹੋਈ ਝੜਪ ਦੌਰਾਨ ਸਾਡੇ ਕੁਝ ਸੈਨਿਕ ਸ਼ਹੀਦ ਹੋ ਗਏ ਸੀਗੇ, ਉਹਨਾਂ ਵਿਚ ਪੰਜਾਬ ਦੇ ਇੱਕ ਮੁੰਡੇ ਸ਼ਹੀਦ ਹੋਏ, ਮੁੰਡੇ ਦੀ ਮੈਂ ਤੁਹਾਨੂੰ ਦੀਪ ਗਾਥਾ ਸੁਣਾਉਂਦਾ। ਉਹਦਾ ਮਾਂ ਪਿਓ ਬਹੁਤ ਹੀ ਸਧਾਰਨ ਸਿੰਪਲ ਛੋਟੀ ਜਿਹੀ ਜ਼ਮੀਨ ਵਾਲਾ, 2-4 ਕਿੱਲਿਆਂ ਵਾਲਾ ਵਾਹੀ ਦਾ ਸੀਗਾ, ਹਾਲ ਇੰਨੇ ਕੁ ਕਿੱਲਿਆਂ ਦੇ ਨਾਲ ਕਿੱਥੇ ਗੁਜ਼ਾਰੇ ਹੁੰਦੇ ਆ, ਹਾਲਤ ਬਹੁਤ ਚੜ੍ਹਦੀ ਕਲਾ ਨਹੀਂ ਸੀ, ਹੌਸਲੇ ਵਾਲੀ ਨਹੀਂ ਸੀਗੀ, ਉਹ ਵੀ ਹੋਰ ਨਾ ਦੂਜਿਆਂ ਕਿਸਾਨਾਂ ਵਾਂਗ ਕਰਜ਼ਾ ਸਿਰ ਚੜ੍ਹੀ ਜਾ ਰਿਹਾ ਸੀਗਾ। 3 ਮੁੰਡੇ ਸੀ ਉਹਨਾਂ ਦੇ, 3 ਵੱਡੇ 2 ਮੁੰਡੇ ਵਿਆਹ ਵਾਲੇ ਸੀਗੇ, ਉਮਰਾਂ ਵੱਧਦੀ ਜਾਂਦੀ ਸੀ, ਕੋਈ ਵਿਆਹ ਨੀ, ਉਹਨੂੰ ਸਾਕ ਦੀ ਗੱਲ ਹੀ ਨੀ ਤੁਰਦੀ ਸੀ ਉਹਨਾਂ ਦੇ ਘਰ ਦੀ। ਤੇ ਇੱਕ ਤੁਹਾਨੂੰ ਪਤਾ ਹੀ ਹੈ ਪਿੰਡ ਦੀ ਸਾਈਕੀ ਦਾ ਬਾਈ ਜੀ, ਵੀ ਜਿਸ ਮਾਂ ਪਿਓ ਦੇ ਮੁੰਡੇ ਦਾ ਵਿਆਹ ਨੀ ਨਾ ਹੁੰਦਾ ਤਾਂ ਉਹਦੀ ਜਿਹੜੀ ਵਿਆਹ ਦੀ ਰੁੱਤ ਲੰਘਦੀ ਜਾ ਰਹੀ ਹੋਵੇ ਤਾਂ ਉਸ ਮਾਂ ਪਿਓ ਦਾ ਦਿਲ ਹੀ ਜਾਣਦਾ ਹੁੰਦਾ ਹੈ, ਜਿਹਨਾਂ ਦੇ ਹੋ ਜਾਂਦੇ ਉਹਨਾਂ ਨੂੰ ਨੀ ਸਮਝ ਹੁੰਦੀ, ਜਿਹਨਾਂ ਦੇ ਨਹੀਂ ਹੁੰਦਾ ਉਹਨਾਂ ਨੂੰ ਪੁੱਛ ਕੇ ਵੇਖੋ ਫਿਰ ਉਹਨਾਂ ਨੂੰ ਕਿਵੇਂ ਵਗਾਰਾਂ ਪੈਂਦੀਆਂ, ਕਿਵੇਂ ਮਿਹਨਤਾਂ ਕਰਦੇ, ਕਿਵੇਂ ਗੁਲਾਮੀ ਕਰਦੇ ਆ, ਕਿਵੇਂ ਹੈ ਨਾ, ਕਿੰਨਾ ਕੁਛ ਕਰਨਾ ਪੈ ਜਾਂਦਾ ਹੈਗਾ। ਉਹਨਾਂ ਨੇ ਵੀ ਸੋਚਿਆ ਵੀ ਜਿਹੜੇ 2 ਮੁੰਡੇ ਵਿਆਹੁਣ ਵਾਲੇ ਆ, ਵਿਆਹ ਤਾਂ ਕੋਈ ਹੋ ਨੀ ਰਿਹਾ, ਹੁਣ ਕਰੀਏ ਕੀ, ਗੱਡੀ ਚੱਲ ਨੀ ਰਹੀ, ਤੇ ਉਹਨਾਂ ਨੇ ਨਾ ਜੀ ਜਿਹੜਾ ਸਭ ਤੋਂ ਛੋਟਾ ਸੀ ਉਹਨੂੰ ਭਰਤੀ ਕਰਾਤਾ, ਉਹਨੇ ਕਿਹਾ ਵੀ ਲਿਮਟਾ ਲੁਮਟਾ ਚੱਕ ਕੇ ਟਾਈਮ ਪਾਸ ਹੀ ਕਰੀ ਜਾਂਗਾ, ਐ ਕਰਦੇ ਆ ਤਾਂ ਇਸ ਤਰ੍ਹਾਂ ਦਾ ਵੀ ਇਸ ਤਰ੍ਹਾਂ ਜੀ ਕਰਦੇ, ਸਭ ਤੋਂ ਛੋਟੇ ਨੂੰ ਭਰਤੀ ਕਰਵਾ ਦਿੰਦੇ ਆ, ਅੱਜ ਕੱਲ ਫੌਜ ਦੀਆਂ ਤਨਖਾਹਾਂ 35,000 ਸ਼ੁਰੂ ਚ ਮਿਲ ਜਾਂਦੀਆਂ, ਚਲੋ ਬੜਾ ਮੋਟਾ ਰੇੜਾ ਚੱਲ ਪਊਗਾ, ਹੈਗਾ ਨਾ, ਰੈਲਾ ਹੋ ਜੂਗਾ, ਮੁੰਡਾ ਭਰਤੀ ਹੋ ਗਿਆ ਜੀ ਉਹ। ਤੇ ਸਿਆਣਾ ਸੀ ਮੁੰਡਾ, ਉਹਨੇ ਪੈਸੇ ਪੂਸੇ ਘੱਲੇ, ਕੁਛ ਫੜ ਦੜ ਕੇ ਘੱਲੇ, ਘਰ ਨੂੰ ਟੀਪ ਟਪੱਲਾ ਹੋ ਗਿਆ, ਹੈਂ, ਘਰ ਦਾ ਮੂੰਹ ਮੱਥਾ ਜਿਹਾ ਨਿਕਲਿਆ, ਉਹ ਜਿਹੜੀ ਪੈਲੀ ਦੇ 2-4 ਕਿੱਲੇ ਸੀ ਉਹਦੇ ਚ ਵੀ ਦਾਣੇ ਜੇ ਜੰਮਣ ਲੱਗ ਪਏ। ਤੇ ਜੋ ਜੰਮਣ ਲੱਗ ਪਏ ਨਾ, ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ, ਜਿਹੜਾ ਪਿੰਡ ਹੈ ਨਾ, ਪਤਾ ਤਾਂ ਤੁਹਾਨੂੰ ਵੀ ਹੈ, ਤੁਸੀਂ ਪਿੰਡਾਂ ਚ ਗਏ। ਅਸੀਂ ਪਿੰਡ ਨੂੰ ਨਾ ਬਹੁਤ ਅਨਪੜ ਤੇ ਹੋਰ ਸ਼੍ਰੇਣੀ ਚ ਪਾ ਕੇ ਗੱਲ ਕਰਦੇ ਜੀ, ਪਿੰਡ ਨਫੈਕਟ ਹੁੰਦਾ, ਪਰ ਪਿੰਡ ਦੀ ਇੱਕ ਮੈਂ ਤੁਹਾਨੂੰ ਫਿਤਰਤ ਦੱਸਦਾ, ਖਾਸੀਅਤ ਕੀ ਹੈ ਬਾਈ ਜੀ। ਇਹ ਜਿਹੜਾ ਪਿੰਡ ਹੁੰਦਾ ਨਾ, ਇਹ ਪਿੰਡ ਦੇ ਹਰ ਘਰ ਦੀ ਇੱਕ ਮੈਰਿਟ ਤਿਆਰ ਕਰਦਾ ਹੁੰਦਾ। ਮੈਰਿਟ ਤੇ ਘਰ ਨੂੰ ਰੱਖ ਲਿਆ ਹੁੰਦਾ ਵੀ ਪਹਿਲੇ ਚ ਕਿਹੜਾ, ਦੂਜੇ ਚ ਕਿਹੜਾ, ਤੀਜੇ ਚ ਕਿਹੜਾ। ਇਹ ਪਿੰਡ ਹੈ ਨਾ ਜਿਹੜਾ, ਇਹ ਹਰ ਘਰ ਦੀ ਨਾ ਇੱਕ ਆਪਣੇ ਅੰਦਾਜ਼ ਇੱਕ ਰੈਕੀ ਕਰ ਰਿਹਾ ਹੁੰਦਾ। ਇਹਦੇ ਨਾ ਤਿੰਨ ਚਾਰ ਪੈਰਾਮੀਟਰ ਹੁੰਦੇ ਆ ਪਿੰਡ ਦੇ, ਜਿਹਦੇ ਨਾਲ ਉਹ ਮੈਰਿਟ ਬਣਾ ਰਿਹਾ ਹੁੰਦਾ, ਪਿੰਡ ਦੀ ਰੈਕੀ ਕਰ ਰਿਹਾ ਹੁੰਦਾ। ਪਹਿਲਾਂ ਉਹਦਾ ਇਹ ਹੁੰਦਾ ਵੀ ਆ ਘਰ ਦੇ ਜਿਹੜੇ ਸੰਤਾਨ ਹੈ, ਇਹਨਾਂ ਨੇ ਆਪਣੇ ਪਿਓ ਦਾਦੀ ਦੀ ਜ਼ਮੀਨ ਚ ਵਾਧਾ ਕੀਤਾ ਕਿ ਨਹੀਂ ਕੀਤਾ, ਸੱਚੀ ਕਮਾਈ ਕਰਕੇ। ਪਿਓ ਦਾਦੇ ਦੀ ਵਿਰਾਸਤ ਨੂੰ ਇਹਨਾਂ ਨੇ ਘਟਣ ਨੂੰ ਤਾਂ ਨਹੀਂ ਦਿੱਤਾ, ਵਰੇ ਸ਼ਮਾਈ ਵਾਧਾ ਕਰਦੇ ਜਾਂਦੇ ਆ। ਇਹ ਨਾ ਪਹਿਲਾ ਨੰਬਰ ਦਿੰਦਾ ਉਹ ਇਸ ਰੈਕੀ ਚ, ਜਿਹਨੂੰ ਮੈਰਿਟ ਤੇ ਇਹ ਘਰ ਆਉਂਦਾ ਨਾ, ਤਾਂ ਫਿਰ ਉਸ ਘਰ ਦੀ ਪਿੰਡ ਚ ਇੱਜ਼ਤ ਬਹੁਤ ਹੁੰਦੀ ਹੈ। ਤੇ ਦੂਜਾ ਇਹ ਹੁੰਦਾ ਉਹਨਾਂ ਦਾ ਮੀਟਰ ਪੈਰਾਮੀਟਰ ਵੀ ਸਾਊ ਤੇ ਸਿਆਣਾ ਪਰਿਵਾਰ ਹੋਵੇ, ਉਹ ਹੁੰਦਾ ਜਿਹੜਾ ਕਰੈਕਟਰ ਪੱਖ ਤੋਂ ਵੀ ਪਿੰਡ ਵੀ ਬਹੁਤ ਸਾਊ ਸਿਆਣਾ ਉਹਦੀ ਨਾ, ਫਿਰ ਉਹ ਹਮ ਹੀ ਭਰਦਾ ਪਿੰਡ ਵੀ ਇਹ ਬੰਦਾ ਸਾਊ ਹੈ, ਬਾਕੀ ਗੱਲਾਂ ਛੱਡੋ, ਇਹ ਹੈਗਾ। ਤੇ ਤੀਜਾ ਜਿਹੜਾ ਲੁੱਟ ਖਸੁੱਟ ਕਰਦਾ, ਨਖੱਟੂ ਹੈ, ਨਿਕੰਮਾ ਹੈ, ਨਸ਼ਈ ਹੈ, ਉਹਨੂੰ ਪਿੰਡ ਨਾ ਕੀ ਕਹਿੰਦੇ ਨਫੈਟ ਕਰ ਦਿੰਦਾ ਹੈ ਨਾ, ਅਨਫਿਟ ਕਹਿੰਦੇ ਹੈ ਨਾ, ਉਹਨੂੰ ਨਫੈਟ ਕਰ ਦਿੰਦਾ ਹੈ, ਤੇ ਉਹਨੂੰ ਫਿਰ ਪਿੰਡ ਸ਼ੋਹਰਤ ਨਹੀਂ ਦਿੰਦਾ ਹੈਗਾ। ਇਸੇ ਤਰ੍ਹਾਂ ਬਾਈ ਜਦੋਂ ਆ ਮੁੰਡਾ ਜਿਹੜਾ ਭਰਤੀ ਹੋ ਗਿਆ ਨਾ, ਤੀਜਾ ਹੋ ਗਿਆ ਤਾਂ ਜੋ ਘਰ ਵਿੱਚ ਥੋੜਾ ਜਿਹਾ ਘਰ ਸੰਭਲ ਗਿਆ ਹੈ ਨਾ, ਤਾਂ ਪਿੰਡ ਦੀ ਮੈਰਿਟ ਜਿਹੜੀ ਰੈਕੀ ਕੀਤੀ ਉਹ ਫਿਰ ਉਹ ਚੰਗੇ ਨੰਬਰਾਂ ਚ ਆ ਗਿਆ ਘਰ। ਉਹਦੇ ਨਾਲ ਕੀ ਹੋਇਆ, ਵੱਡੇ ਮੁੰਡੇ ਨੂੰ ਸਾਕ ਹੋ ਗਿਆ। ਵੱਡੇ ਮੁੰਡੇ ਨੂੰ ਸਾਕ ਹੋ ਗਿਆ ਤੇ ਤੁਹਾਨੂੰ ਆਪਾਂ ਨੂੰ ਪਤਾ ਹੀ ਹੈ, ਆਪਾਂ ਜਾਣਦੇ ਹਾਂ ਵੀ ਘਰ ਵਹੁਟੀ ਨਵਾਂ ਜਾਂ ਨਵਾਂ ਜੀ ਆ ਜਾਂਦਾ ਤਾਂ ਘਰ ਦੀ ਨੁਹਾਰ ਹੀ ਬਦਲ ਜਾਂਦੀ ਹੈ ਨਾ, ਹੈ ਨਾ। ਤੇ ਬਾਈ ਜੀ ਗੱਲ ਕੀ ਹੈ, ਉਹ ਛੋਟਾ ਮੁੰਡਾ ਫੌਜ ਚ ਗਿਆ ਤਾਂ ਫਸਲ ਵੀ ਲਹਿਰਾਉਣ ਲੱਗ ਪਈ, ਘਰ ਚ ਰੌਣਕ ਵੀ ਆ ਗਈ, ਮਾਂ ਪਿਓ ਵੀ ਪਿੰਡ ਚ ਜਾਣ ਜੋਗੇ ਜੇ ਹੋ ਗਏ। ਪਰ ਅਜੇ ਉਸ ਮੁੰਡੇ ਨੂੰ 2 ਸਾਲ ਹੀ ਹੋਏ ਸੀ ਗਏ ਨੂੰ, ਤੇ ਰੱਬ ਨੂੰ ਨਹੀਂ ਮਨਜ਼ੂਰ ਸੀ। ਉਦਾਸ ਰਾਤ ਆ ਗਈ ਇੱਕ, ਉਹ ਫੌਜੀ ਉਹ ਮੁੰਡਾ ਜੋ 2 ਸਾਲ ਪਹਿਲਾਂ ਭਰਤੀ ਹੋਇਆ ਸੀਗਾ, ਉਹ ਅਜੇ ਉਹ ਬਾਰਡਰ ਦੇ ਉੱਤੇ ਵਿਚਾਰਾ ਮਾਰਿਆ ਗਿਆ,
ਸ਼ਹੀਦ ਹੋ ਗਿਆ,
ਦੇਸ਼ ਦੀਆਂ ਕਿਤਾਬਾਂ ਵਿੱਚ ਸ਼ਹੀਦ ਹੋ ਗਿਆ। ਤਬੂਤ ਵਿੱਚ ਫੌਜੀ ਲੜਕੇ ਦੀ ਲਾਸ਼ ਲੈ ਆਏ, ਲੋਕ ਇਕੱਠੇ ਹੋਏ, ਸੰਸਕਾਰ ਹੋਇਆ, ਸਲਾਮੀ ਦਿੱਤੀ ਗਈ। ਪੱਤਰਕਾਰ ਤਾਂ ਫਿਰ ਆ ਹੀ ਜਾਂਦੇ ਹੁੰਦੇ ਆ, ਪੱਤਰਕਾਰਾਂ ਨੂੰ ਆਪਦੀ ਰੇਟਿੰਗ ਦਾ ਆਪਦਾ ਹਿਸਾਬਾਂ ਕਿਤਾਬਾਂ ਦਾ ਹੁੰਦਾ। ਪੱਤਰਕਾਰ ਮਾਈਕ ਲੈ ਕੇ ਮਾਂ ਪਿਓ ਦੇ ਮੂੰਹਾਂ ਚੋਂ ਉਹ ਰਵਾਇਤੀ ਲਫ਼ਜ਼ ਕਢਾਉਣ ਦਾ ਯਤਨ ਕਰਨ ਲੱਗੇ ਵੀ ਤੁਸੀਂ ਇਹ ਕਹੋ ਸਾਨੂੰ ਬੜਾ ਮਾਣ ਹੈ, ਸਾਡੇ ਪੁੱਤ ਨੇ ਦੁਸ਼ਮਣ ਨਾਲ ਆਡਾ ਲਾ ਕੇ ਦੇਸ਼ ਦਾ ਨਾਂ ਉੱਚਾ ਕਰ ਦਿੱਤਾ, ਇਹੋ ਜਿਹਾ ਪੁੱਤ ਹਰੇਕ ਦੇ ਘਰ ਜੰਮੇ। ਤੇ ਇਹ ਪੱਤਰਕਾਰਾਂ ਦੀ ਤਾਂ ਇਹ ਸੀ ਵੀ ਮਾਂ ਪਿਓ ਇਉਂ ਕਹਿਣ, ਪਰ ਮਾਂ ਜਿਹੜੀ ਮਾਂ ਹੁੰਦੀ ਹੈ ਉਹ ਹਮੇਸ਼ਾ ਛੋਟੇ ਪੁੱਤ ਨੂੰ ਵੱਧ ਪਿਆਰ ਕਰਦੀ ਹੁੰਦੀ। ਇਹਦੇ ਉੱਤੇ ਤੁਹਾਨੂੰ ਫਿਰ ਕਿਤੇ ਇੱਕ ਕਹਾਣੀ ਸੁਣਾਵਾਂਗੇ। ਜਿਹੜੀ ਮਾਂ ਨਾ ਉਹ ਸਭ ਤੋਂ ਛੋਟੇ ਨੂੰ ਪਿਆਰ ਕਰਦੀ ਹੁੰਦੀ, ਤੇ ਨਾਲੇ ਉਹਨੂੰ ਤਾਂ ਹੁਣ ਬਹੁਤ ਕਰਨਾ, ਮਾਂ ਪਿਓ ਤਾਂ ਕਰਨਾ ਹੀ ਸੀਗਾ, ਜਿਹਨੇ ਉਹ ਉਹਨਾਂ ਦਾ ਤਾਂ ਚਾਨਣ ਮਨਾਰਾ ਹੀ ਚਲਾ ਗਿਆ ਸੀਗਾ, ਜਿਹਨਾਂ ਜੇ ਪੱਤਰਕਾਰਾਂ ਤਾਂ ਕਹਿੰਦੇ ਸੀ ਵੀ ਉਹ ਆਪਦੇ ਮੂੰਹੋਂ ਕਹਿ ਕੇ ਆਪਦੀਆਂ ਮੂੰਹਾਂ ਗਲੋਛਣੀਆਂ ਪਜਾਉਂਦੇ ਸੀ ਵੀ ਆਹ ਗੱਲਾਂ ਤੁਸੀਂ ਕਹੋ, ਪਰ ਉਹਨਾਂ ਵਿਚਾਰਿਆਂ ਤੋਂ ਕਿਹਾ ਨੀ ਸੀ ਜਾ ਰਿਹਾ, ਉਹ ਸ਼ਬਦ ਜੇ ਬਣਦੇ ਨੀ ਸੀ ਉਹਨਾਂ ਦੇ ਕੋਲ, ਕਿਉਂਕਿ ਉਹਨਾਂ ਦਾ ਜਿਹਨੇ ਜਿਉਣ ਜੋਗਾ ਕੀਤਾ ਸੀਗਾ, ਘਰ ਨੂੰ ਨਵਾਂ ਰੂਪ ਦਿੱਤਾ ਸੀਗਾ, ਉਹਨਾਂ ਦਾ ਤਾਂ ਸਤਾਰਾ ਉੱਡ ਗਿਆ ਸੀ ਨਾ, ਤੇ ਉਹਨਾਂ ਦੇ ਤਾਂ ਚਾ ਮਲਾਰ ਜਿਹੜੇ ਹੋਰ ਬਹੁਤ ਧਰੇ ਧਰਾਈ ਰਹਿ ਗਏ ਸੀਗੇ, ਉਹ ਪਿੰਡ ਦੀ ਮੈਰਿਟ ਤੇ ਲਿਆਉਣ ਵਾਲਾ ਸੀ ਮੁੰਡਾ, ਉਹ ਚਲਾ ਗਿਆ ਤੇ ਉਹਨਾਂ ਦਾ ਹੀਰਾ ਪੁੱਤਰ ਗੁਆਚ ਗਿਆ ਸੀਗਾ। ਸ਼ਹੀਦ ਬਾਈ ਜੀ ਇੱਕ ਹੋਰ ਹੈ, ਜਦੋਂ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਸਰਕਾਰਾਂ ਦਾ ਫਰਜ਼ ਵੀ ਬਣਦਾ ਹੈ, ਕਰਨਾ ਵੀ ਹੁੰਦਾ ਹੈਗਾ। ਸ਼ਹੀਦ ਦੀ ਕੀਮਤ ਲਈ ਸਰਕਾਰਾਂ 5 ਦੇਣ 50 ਲੱਖ ਦੇ ਦੇਣ, ਇਹ ਜਿਹੜੀਆਂ ਰਕਮਾਂ ਹੁੰਦੀਆਂ ਇਹ ਸੰਸਾਰੀ ਪਦਾਰਥਵਾਦੀ ਦੁਨੀਆਂ ਨੂੰ ਤਾਂ ਬਹੁਤ ਵੱਡੀਆਂ ਲੱਗਦੀਆਂ, ਇਹ ਰਕਮ ਬਹੁਤ ਵੱਡੀ ਰਕਮ ਲੱਗਦੀ ਹੁੰਦੀ। ਪਰ ਪੁੱਤਰ ਦੀ ਆਈ ਲਾਸ਼ ਨੂੰ ਵੇਖ ਕੇ ਜੋ ਮਾਂ ਦੇ ਕਾਲਜੇ ਚ ਰੁੱਗ ਭਰਿਆ ਹੁੰਦਾ ਹੈ, ਉਹਨੂੰ ਤਾਂ ਉਹੀ ਜਾਣਦੀ ਹੁੰਦੀ ਹੈ ਨਾ, ਉਹਦੀਆਂ ਸੱਧਰਾਂ ਨੂੰ ਕੌਣ ਵਾਪਸ ਲਿਆ ਸਕਦਾ। ਇਹ ਪੈਸਾ ਪਦਾਰਥ ਭਰਪਾਈ ਤਾਂ ਨਹੀਂ ਕਰ ਸਕਦਾ, ਕਰ ਨਹੀਂ ਨਾ ਸਕਦਾ, ਇਹ ਨਹੀਂ ਕਰ ਸਕਦਾ। ਉਸ ਵੇਲੇ ਬਾਈ ਜੀ ਉਸ ਮਾਂ ਪਿਓ ਦੀ ਜਿਹੜੀ ਅੰਦਰੂਨੀ ਹਿਰਦੇ ਵਲੂੰਦਰ ਦੀ ਦਸ਼ਾ ਨੂੰ ਜਦ ਬੰਦਾ ਪੜ੍ਹਦਾ ਨਾ, ਤਾਂ ਸ਼ਾਇਰ ਦੀਆਂ ਆ ਅਣਮੋਲ ਦੁਰਲੱਭ ਸਤਰਾਂ ਜੇਨ ਤੇ ਮੱਲੋ ਮੱਲੀ ਤਾਰੀ ਹੋ ਜਾਂਦੀਆਂ। ਉਹ ਸਤਰਾਂ ਕੀ ਹੈ? ਇਹ ਪੁੱਤਰ ਹੱਟਾਂ ਤੇ ਨਹੀਂ ਵਿਖਦੇ ਕੀ ਲੱਭਣੀ ਹੈ ਵਿੱਚ ਬਾਜ਼ਾਰ ਕੁੜੇ, ਇਹ ਪੁੱਤਰ ਹੱਟਾਂ ਤੇ ਨਹੀਂ ਵਿਖਦੇ ਕੀ ਲੱਭਣੀ ਹੈ ਵਿੱਚ ਬਾਜ਼ਾਰ ਕੁੜੇ, ਇਹ ਦੇਣ ਮੇਰੇ ਦਾਤਾ ਦੀ ਨਾ ਐਵੇਂ ਟੱਕਰਾਂ ਮਾਰ ਕੁੜੇ, ਇਹ ਪੁੱਤਰ ਵਕਾਊ ਚੀਜ਼ ਨਹੀਂ ਮੁੱਲ ਦੇ ਕੇ ਝੋਲੀ ਪਾਈਏ ਨੀ, ਇਹ ਐਡਾ ਸਸਤਾ ਮਾਲ ਨਹੀਂ ਕਿ ਤੂੰ ਜਾ ਕੇ ਮੰਗ ਲਿਆਈਏ ਨੀ, ਇਹ ਸੌਦਾ ਨਕਦ ਵੀ ਨਹੀਂ ਮਿਲਦਾ, ਤੂੰ ਮੰਗਦੀ ਫਿਰੇ ਉਧਾਰ ਕੁੜੇ। ਧੰਨ ਭਾਗ ਨੇ ਭੈਣ ਭਰਾਵਾਂ ਦੇ ਜਿਨ੍ਹਾਂ ਗੋਦੀਆਂ ਵੀਰ ਖਡਾਏ ਨੇ, ਇਹ ਮਾਣ ਨੇ ਮਾਣਾ ਵਾਲੀਆਂ ਦੇ ਨਹੀਂ ਇਸਦੀ ਤੈਨੂੰ ਸਾਰ ਕੁੜੇ, ਇਹ ਪੁੱਤਰ ਹੱਟਾਂ ਤੇ ਨਹੀਂ ਵਿਕਦੇ ਕੀ ਲੱਭਣੀ ਹੈ ਵਿੱਚ ਬਾਜ਼ਾਰ ਕੁੜੇ। ਬਾਈ ਜੀ
ਬਹੁਤ ਖੂਬਸੂਰਤ, ਬਹੁਤ ਖੂਬਸੂਰਤ ਬਾਈ ਜੀ। ਲੜਾਈ ਚੀਨ ਦੇ ਨਾਲ ਤੇ ਫੌਜੀਆਂ ਦੀ ਮਨੋਦਸ਼ਾ, ਪਰਿਵਾਰਾਂ ਦੇ ਉੱਤੇ ਕੀ ਬੀਤਦੀ ਹੈ ਜਦੋਂ ਲਾਸ਼ਾਂ ਵਾਪਸ ਆਉਣੀਆਂ, ਇਹਦੇ ਸਾਰੇ ਬਾਰੇ ਤੁਸੀਂ ਜ਼ਿਕਰ ਕੀਤਾ, ਆਪਣੇ ਅਨੁਭਵ ਦੇ ਵਿੱਚੋਂ ਕੱਢ ਕੇ ਲਿਆਂਦਾ, ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਹੈ ਬਾਈ ਜੀ। ਤੇ ਉਮੀਦ ਰੱਖਦੇ ਹਾਂ ਕਿ ਸਾਡੇ ਸਰੋਤਿਆਂ ਨੂੰ ਪਸੰਦ ਆਇਆ ਹੋਵੇਗਾ, ਤੁਸੀਂ ਕੁਛ ਜਾਂਦੇ ਜਾਂਦੇ ਹੋਰ ਸਾਂਝ ਪਾਉਣਾ ਚਾਹੋ।
ਹਾਂ ਬਾਈ ਜੀ, ਬਸ ਆਪਣਾ ਇਸ ਵਾਰ ਦੀ ਆਪਾਂ ਇਹ ਗੱਲ ਕੀਤੀ, ਅਗਲੀ ਵਾਰ ਨੂੰ ਆਪਾਂ ਹੋਰ ਗੱਲ ਕਰ ਲਾਂਗੇ, ਹੋਰ ਕਿਸੇ ਵਿਸ਼ੇ ਤੇ ਆਵਾਂਗੇ। ਖੁਸ਼ ਰਹੋ, ਹੌਸਲੇ ਚ ਰਿਹਾ ਜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਤਹਿ ਦਿਲੋਂ ਧੰਨਵਾਦੀ ਹਾਂ ਜੀ ਗੱਜਣ ਵਾਲਾ ਬਾਈ ਜੀ ਦੇ, ਜਿਹੜੇ ਟਾਈਮ ਕੱਢਦੇ ਨੇ ਔਰ ਵਿਚਾਰਾਂ ਸਾਡੇ ਨਾਲ ਕਰਦੇ ਨੇ। ਬਹੁਤ ਸਾਰੇ ਸੱਜਣ ਮਿੱਤਰ ਜੁੜਦੇ ਨੇ ਇਸ ਪ੍ਰੋਗਰਾਮ ਦੇ ਦੌਰਾਨ, ਉਹਨਾਂ ਦਾ ਵੀ ਧੰਨਵਾਦ ਹੈ। ਅਜਮੇਰ ਸਿੰਘ ਜੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਸਾਂਝ ਪਾਈ ਹੈ, ਕਹਿੰਦੇ 62 ਦੇ ਵਿੱਚ ਮੈਂ ਫਰੀਦਕੋਟ JBT ਕਰਦਾ ਸੀ, ਹੋਟਲ ਵਿੱਚ ਰਹਿੰਦੇ ਸੀ, ਹੋਮ ਗਾਰਡ ਸਿਖਲਾਈ ਸ਼ੁਰੂ ਹੋਈ। ਹਾਰ ਦਾ ਕਾਰਨ ਕ੍ਰਿਸ਼ਨਾ ਮੈਨਨ ਦੀ ਫੌਜ ਦੀਆਂ ਛਾਉਣੀਆਂ ਵਿੱਚ ਕਣਕ ਬੀਜਣਾ ਤੇ ਜੰਗ ਦੀ ਤਿਆਰੀ ਨਾ ਕਰਨਾ ਸੀ। ਜਨਰਲ ਵੀ ਟੱਟੀਆਂ ਦੇ ਬਹਾਨੇ ਹਸਪਤਾਲ ਦਾਖਲ ਹੋ ਗਿਆ ਸੀ। ਚੀਨ ਨੇ ਜਗਾਇਆ ਇੰਡੀਆ, ਨਹਿਰੂ ਨੇ ਕ੍ਰਿਸ਼ਨਾ ਮੈਨਨ ਦੀ ਬਲੀ ਦੇ ਦਿੱਤੀ ਅਸਤੀਫਾ ਲੈ ਕੇ। ਹਾਂਜੀ, ਕਾਫੀ ਵੱਡਾ ਫੇਲੀਅਰ ਸੀਗਾ ਉਹ, ਤੇ ਪ੍ਰੋਪਰ ਪਿੱਛੇ ਕਹਿੰਦੇ ਕਿ ਸਪਲਾਈ ਨਹੀਂ ਗਈ ਜਾਂ ਮੈਨੇਜ ਨਹੀਂ ਹੋਇਆ ਸੀਗਾ, ਤੇ ਫਿਰ ਜਨਰਲ ਬਿਕਰਮ ਸਿੰਘ ਹੋਣਾ ਨੇ ਇਹ ਸਾਰਾ ਕੁਛ ਸਾਂਭਿਆ ਸੀ। ਤੇ ਮਲਕੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਨੇ ਕਿ ਭਾਜੀ ਚਾਈਨਾ ਤੇ ਇੰਡੀਆ ਤੇ ਹਮਲਾ ਨਹੀਂ ਕੀਤਾ, ਪਰ ਉਲਟਾ ਇੰਡੀਆ ਨੇ ਚਾਈਨਾ ਤੇ ਹਮਲਾ ਕੀਤਾ, ਪਰ ਇੰਡੀਅਨ ਮੀਡੀਆ ਰੋਂਗ ਇਨਫੋਰਮੇਸ਼ਨ ਦੇ ਰਿਹਾ ਹੈ। ਦੇਖੋ ਇਹਦੇ ਬਾਰੇ ਕਈ ਰਾਵਾਂ ਨੇ, ਦੋਨੋਂ ਪਾਸੇ ਤੋਂ ਚੱਲਦਾ ਆ, ਪਰ ਉਹ ਜਿਹੜਾ ਡੀਮਿਲਟਰਾਈਜ਼ਡ ਜ਼ੋਨ ਸੀਗਾ ਜਿਹਦੇ ਵਿੱਚ ਆ ਕੇ ਉਹਨਾਂ ਨੇ ਆਪਣੀ ਛਾਉਣੀ ਪਾਈ ਸੀ, ਤੇ ਪਾਣੀ ਵੀ ਮੋੜਿਆ, ਇਹ ਵੀ ਬੁਲਡੋਜ਼ਰ ਵੀ ਚੱਲੇ ਨੇ ਉੱਥੇ, ਪਾਣੀ ਜਿਹੜਾ ਇੱਧਰ ਨੂੰ ਆ ਰਿਹਾ, ਇੰਦਸ ਰਿਵਰ ਜਿਹਨੂੰ ਹਿੰਦ ਰਿਵਰ ਵੀ ਕਹਿੰਦੇ ਆ, ਹਿੰਦ ਮਹਾਸਾਗਰ ਦੇ ਵਿੱਚ ਜਾ ਕੇ ਰਲਦੀ ਆ, ਉਹ ਉੱਥੋਂ ਨਿਕਲਦੀ ਆ ਗਲਵਾਨ ਘਾਟੀ ਚੋਂ। ਗੁਰਨਾਮ ਸਿੰਘ ਭੁੱਲਰ ਮਲਡੂਰੇ ਤੋਂ ਕਹਿੰਦੇ ਨੇ ਵੀ ਭਾਵਕ ਕਰਤਾ ਬਾਈ ਜੀ ਨੇ, ਬਹੁਤ ਖੂਬ ਬਾਈ ਜੀ, ਬਹੁਤ ਬਹੁਤ ਸ਼ੁਕਰਾਨਾ। ਤੇ ਦਲਜੀਤ ਸਿੰਘ ਮਹਿਤਾ ਚੌਂਕ ਵੀ ਸਲਾਹ ਰਹੇ ਨੇ, ਉਹ ਵੀ ਕਹਿੰਦੇ ਬਹੁਤ ਵਧੀਆ, ਤੇ ਨਾਲ ਹੀ ਉਹ ਇੱਕ ਬਹੁਤ ਸੁੰਦਰ ਤਸਵੀਰ ਭੇਜ ਰਹੇ ਨੇ, ਮੈਂ ਸ਼ੇਅਰ ਕਰ ਦਿੱਤੀ ਹੈ ਜੀ। ਤੇ ਰਜਿੰਦਰ ਸਿੰਘ ਸਿੱਧੂ ਸਾਡੇ ਨਾਲ ਨਿਊ ਸਾਊਥ ਵੇਲਜ ਯੰਗ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਤੇ ਕਹਿੰਦੇ ਬਹੁਤ ਵਧੀਆ ਜੀ, ਤੇ ਫੋਟੋ ਭੇਜ ਰਹੇ ਨੇ ਆਪਣੇ ਘਰ ਦੀ, ਘਣੇ ਬੱਦਲ ਛਾਏ ਹੋਏ ਨੇ, ਮਾਣੋ ਜੀ ਆਨੰਦ। ਤਾਂ ਜੀ ਐਸ ਚਾਹਲ ਹੋਣਾ ਨੇ ਵੀ ਇੱਕ ਖਬਰ ਭੇਜੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਦਵਾਂ, ਕਿ ਹੁਣ ਜਿਹੜੇ ਭਾਰਤ ਤੋਂ ਆਉਣਗੇ ਨਿਊ ਸਾਊਥ ਵੇਲਜ਼ ਦੇ ਵਿੱਚ, ਓਵਰਸੀਜ਼ ਤੋਂ ਆਉਣਗੇ, ਉਹਨਾਂ ਨੂੰ ਹੋਟਲ ਦਾ ਖਰਚਾ $3,000 ਆਪ ਦੇਣਾ ਪਏਗਾ ਤੇ $1,000 ਐਡੀਸ਼ਨਲ ਜੇ ਨਾਲ ਉਹਨਾਂ ਦੇ ਕੋਈ ਹੋਰ ਹੈ ਅਡਲਟ ਤੇ $500 ਤਿੰਨ ਸਾਲ ਤੋਂ ਉੱਤੇ ਜਿਹੜੇ ਬੱਚੇ ਨੇ ਤੇ 3 ਸਾਲ ਤੋਂ ਹੇਠਾਂ ਫ੍ਰੀ ਰਹਿ ਸਕਣਗੇ ਸੋ ਇਹ ਖਰਚਾ ਜਿਹੜਾ ਆ ਇਹ ਝੱਲਣਾ ਪਵੇਗਾ ਹੋਟਲਾਂ ਦਾ ਸੋ ਕਾਫੀ ਮਾੜੀ ਖਬਰ ਹੈ ਤੇ ਚਲੋ ਦੇਖਦੇ ਆਉਣ ਵਾਲੇ ਟਾਈਮ ਦੇ ਵਿੱਚ ਕਿੱਧਰ ਨੂੰ ਬਹਿੰਦੀ ਆ ਗੱਲ ਕਰੋਨਾ ਦੀ ਜਗਵੀਰ ਸਿੰਘ ਸੇਖੋਂ ਸਾਡੇ ਨਾਲ ਮੈਲਬਨ ਤੋਂ ਜੁੜੇ ਸੀ ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ ਆਨੰਦ ਮਾਣ ਰਹੇ ਹਾਂ ਤੇ ਬਹੁਤ ਸੋਹਣੀਆਂ ਜਾਣਕਾਰੀਆਂ ਸੋ ਮੈਂ ਵੀ ਲੈਣਾ ਜੀ ਇਜਾਜ਼ਤ ਕਿਉਂਕਿ 10 ਵਜ ਵਾਲੇ ਨੇ ਘੜੀ ਦੇ ਉੱਤੇ ਔਰ ਮੈਂ ਚਾਹੁੰਦਾ ਸੀਗਾ ਕਿ ਨੂਰ ਜਹਾਂ ਦਾ ਇੱਕ ਗੀਤ ਲਾਵਾਂ ਜਿਹੜਾ ਗੱਜਣ ਵਾਲਾ ਬਾਈ ਜੀ ਨੇ ਕੋਟ ਕੀਤਾ ਪਰ ਉਹ ਗੀਤ ਮੈਨੂੰ ਉੱਥੇ ਆਇਆ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਗੀਤ ਅਕਵਾਇਰ ਕਰਕੇ ਤੁਹਾਨੂੰ ਫੇਰ ਸੁਣਾਵਾਂਗੇ ਜਿਨ੍ਹਾਂ ਦੀਆਂ ਪੰਕਤੀਆਂ ਗੱਜਣ ਵਾਲਾ ਬਾਈ ਜੀ ਨੇ ਪੜ੍ਹੀਆਂ ਸੀ ਸੋ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਤੁਸੀਂ ਸੁਣ ਸਕੋਗੇ ਥੋੜ੍ਹੀ ਦੇਰ ਬਾਅਦ ਤੇ ਗੱਜਣ ਵਾਲੇ ਜੀ ਦਾ ਐਪੀਸੋਡ ਇਕੱਲਾ ਹੀ ਜੇ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਉਹ ਦੁਪਹਿਰ ਤੋਂ ਬਾਅਦ ਪੋਡਕਾਸਟ ਦੇ ਵਿੱਚ ਪਾ ਦਿੱਤਾ ਜਾਵੇਗਾ ਸੋ ਇੰਨਾ ਹੀ ਕੁਛ ਕਹਿੰਦੇ ਹੋਏ ਅਰਦਾਸ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਰਵੋਗੇ ਤੇ ਰੱਬ ਰਾਖਾ ਮਿਲਦੇ ਹਾਂ ਜੀ ਅਗਲੇ ਹਫ਼ਤੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ।